फिजाज सरगश्तगी करते हुए सवेर दी ताजगी संग ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर अति सरगोशियां मालवंतो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक
जी दोस्तों मेलबर्न तो मैं हाजिर हाँ एक बार फिर थोड़ी खिदमत च अज दा लहरां प्रोग्राम लैके प्रोग्राम सुनने वाले सारे दोस्तों नूं अमरदीप वालों बहुत ही प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह जी उम्मीद करदी हां तुहाडा अज दा दिन बहुत ही खूबसूरत चढ़िया होना क्योंकि मेलबर्न दे विच अज तिखी तिखी जी धुप जिहड़ी है ਉਹ ਦਿਖਾਈ ਦੇਣ ਲੱਗ ਗਈ ਤੇ ਦਿਨ ਵੇਲੇ ਜਿਹੜਾ ਤਾਪਮਾਨ ਆ ਉਹ ਵੀ ਕਾਫੀ ਵੱਧ ਜਾਣਾ ਅੱਜ ਪਰ ਸਵੇਰ ਜਿਹੜੀ ਸੀ ਉਹ ਕਾਫੀ ਜ਼ਿਆਦਾ ਠੰਡੀ ਸੀ ਸਵੇਰੇ 5 ਵਜੇ ਦਾ ਜਿਹੜਾ ਸਮਾਂ ਸੀ ਉਸ ਵੇਲੇ ਬਾਹਰ ਪੂਰੀ ਜਿਹੜੀ ਠੰਡ ਸੀ ਉਹ ਮਹਿਸੂਸ ਕੀਤੀ ਜਾ ਰਹੀ ਸੀਗੀ ਔਰ ਹੁਣ ਤੱਕ ਵੀ ਜੇ ਅਸੀਂ ਵੈਸੇ ਬਾਹਰ ਨਿਕਲ ਕੇ ਦੇਖੀਏ ਧੁੱਪ ਚਾਹੇ ਸੂਰਜ ਦੇਵਤਾ ਜਿਹੜੇ ਆ ਚਾਹੇ ਪ੍ਰਕਾਸ਼ਮਾਨ ਹੋ ਗਏ ਉਹਨਾਂ ਦੀਆਂ ਕਿਰਨਾਂ ਜਿਹੜੀਆਂ ਕਾਫੀ ਤਿੱਖੀਆਂ ਅੱਜ ਪਰ ਜਿਹੜਾ ਠੰਡ ਵਾਲਾ ਇੱਕ ਠੰਡ ਨੂੰ ਮਹਿਸੂਸ ਕਰਨ ਵਾਲਾ ਜਿਹੜਾ ਮੌਸਮ ਉਹ ਜ਼ਰੂਰ ਸਵੇਰ ਤੋਂ ਹੁਣ ਤੱਕ ਸੀਗਾ ਹਨਾ ਪਰ ਉਮੀਦ ਕਰਦੀ ਹਾਂ ਤੁਹਾਡੇ ਤੁਹਾਡੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਮੌਸਮ ਅੱਜ ਦਾ ਸੋਹਣਾ ਹੋਣਾ ਸੋ ਮੌਸਮ ਦੇ ਉੱਤੇ ਤਾਂ ਝਾਤ ਅਸੀਂ ਥੋੜੀ ਦੇਰ ਬਾਅਦ ਪਾਵਾਂਗੇ ਪਰ ਇਸ ਵੇਲੇ ਅਸੀਂ ਆਪਣੇ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਨੇ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਬਹੁਤ ਬਹੁਤ ਸਵਾਗਤ ਔਰ ਨਾਲ ਹੀ ਨਾਲ ਪਰਮਾਤਮਾ ਦੇ ਅੱਗੇ ਅਰਦਾਸ ਇਹ ਕਿ ਤੁਹਾਡਾ ਅੱਜ ਦਾ ਦਿਨ ਤੁਹਾਡੀ ਜ਼ਿੰਦਗੀ ਦਾ ਹਰ ਦਿਨ ਹਰ ਪਲ ਹਰ ਘੜੀ ਜਿਹੜੀ ਹੈ ਜੀ ਉਹ ਸੁੱਖਾਂ ਲੱਦੀ ਹੋਵੇ ਸੋ ਅੱਜ ਪ੍ਰੋਗਰਾਮ ਦੇ ਵਿੱਚ ਕੀ ਹੋਣਾ ਹੈ ਇਹਦੇ ਬਾਰੇ ਵੈਸੇ ਤੁਹਾਨੂੰ ਪਤਾ ਹੀ ਹੁੰਦਾ ਵੈਸੇ ਅਸੀਂ ਉਹਦੇ ਬਾਰੇ ਦੱਸਾਂਗੇ ਵੀ ਜ਼ਰੂਰ ਪਰ ਉਸ ਤੋਂ ਵੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਦਿਨ ਹੈਗਾ ਅੱਜ ਮੰਗਲਵਾਰ ਦਾ ਕਿਉਂਕਿ ਮੰਗਲਵਾਰ ਅਸੀਂ ਜੁੜ ਬੈਨੇ ਹੁੰਦੇ ਹਾਂ ਮੈਲਬਰਨ ਤੋਂ ਤੇ ਮੰਗਲਵਾਰ ਜੀ ਹੋ ਗਿਆ ਔਰ ਸਾਲ 2019 ਦੇ ਅਕਤੂਬਰ ਮਹੀਨੇ ਦੀ 29 ਤਰੀਕ ਹੋ ਚੁੱਕੀ ਹੈ ਜਦਕਿ ਨਾਨਕਸ਼ਾਹੀ ਸੰਵਤ 551 ਦੇ ਕੱਤਕ ਮਹੀਨੇ ਦੀ ਅੱਜ 13 ਤਰੀਕ ਹੈ ਤੇ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ ਮੈਲਬਰਨ ਤੇ ਕੈਨਬਰਾ ਦੇ ਵਿੱਚ ਇਸ ਵੇਲੇ ਜਿਹੜਾ ਸਮਾਂ 8:04 ਦਾ ਹੋ ਚੁੱਕਿਆ ਜਦਕਿ ਬ੍ਰਿਸਬੇਨ ਦੇ ਵਿੱਚ ਅਜੇ 7:04 ਹੋਏ ਨੇ ਤੇ ਉਧਰ ਪਰਥ ਦੇ ਵਿੱਚ ਅਜੇ 5:04 ਦਾ ਸਮਾਂ ਹੋਇਆ ਐਡੀਲੇਡ ਦੇ ਵਿੱਚ ਸਮਾਂ 7:34 ਦਾ ਹੋ ਚੁੱਕਿਆ ਤੇ ਇਹ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਸਮਾਂ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਸਾਡਾ ਗੁਆਂਢੀ ਮੁਲਕ ਹੈ ਜੀ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਇਸ ਵੇਲੇ ਸਮਾਂ 10:04 ਦਾ ਹੋ ਚੁੱਕਿਆ ਤੇ ਇਸ ਤੋਂ ਬਾਅਦ ਉਹਨਾਂ ਮੁਲਕਾਂ ਚ ਜਿੱਥੇ ਚੜ ਚੁੱਕਿਆ ਮੰਗਲਵਾਰ ਹਾਂਗਕਾਂਗ ਦੇ ਵਿੱਚ ਮੰਗਲਵਾਰ ਚੜ ਚੁੱਕਿਆ ਉੱਥੇ ਵੀ ਸਮਾਂ ਪਰਥ ਵਾਲਾ 5:04 ਇਸ ਵੇਲੇ ਹੋਏ ਨੇ ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿੱਚ ਜਿਹੜਾ ਸਮਾਂ ਇਸ ਵੇਲੇ 4:05 ਦਾ ਹੁਣੇ ਹੁਣੇ ਹੋਇਆ ਤੇ ਇਸੇ ਤਰ੍ਹਾਂ ਦੁਬਈ ਦੇ ਵਿੱਚ 1 ਘੰਟਾ ਪਹਿਲਾਂ ਹੀ ਮੰਗਲਵਾਰ ਦਾ ਦਿਨ ਚੜਿਆ 1:05 ਉੱਥੇ ਹੋ ਚੁੱਕੇ ਨੇ ਤੇ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਕਾਫੀ ਵੱਡਾ ਤੜਕਾ 2:35 ਦਾ ਸਮਾਂ ਇਸ ਵੇਲੇ ਹੋਇਆ ਉੱਥੇ ਤੇ ਇਸ ਤੋਂ ਬਾਅਦ ਚੱਲਦਿਆਂ ਉਹਨਾਂ ਮੁਲਕਾਂ ਵੱਲ ਜਿੱਥੇ ਅਜੇ ਵੀ ਚੱਲ ਰਿਹਾ ਜੀ ਸੋਮਵਾਰ ਔਰ ਸੋਮਵਾਰ ਚੱਲ ਰਿਹਾ ਔਰ ਸੋਮਵਾਰ ਦੇ ਜਿਹੜੇ ਉਹਨਾਂ ਦੇ ਰੁਝੇਵੇਂ ਆ ਉਹ ਜ਼ਰੂਰ ਬਣੇ ਹੋਏ ਹੋਣੇ ਆ ਤੇ ਕੈਨੇਡਾ ਤੋਂ ਬਹੁਤ ਸਾਰੇ ਦੋਸਤਾਂ ਨੂੰ ਸੁਣਦੇ ਨੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਸੋਮਵਾਰ ਦੀ ਦੁਪਹਿਰ ਹੋਈ ਹੈ 2:05 ਹੋਏ ਨੇ ਉੱਥੇ ਟੋਰਾਂਟੋ ਦੇ ਵਿੱਚ ਪਰ ਸ਼ਾਮ ਪੈ ਚੁੱਕੀ ਹੈ ਟੋਰਾਂਟੋ ਦੇ ਵਿੱਚ 5:05 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਤੇ ਵਿਨੀਪੈਗ ਦੇ ਵਿੱਚ 4:05 ਹੋਏ ਨੇ ਸ਼ਾਮ ਦੇ ਕੈਨੇਡਾ ਦੇ ਵਿੱਚ ਤੇ ਇਸੇ ਤਰ੍ਹਾਂ US ਚੱਲੀਏ ਤਾਂ ਲਾਸ ਏਂਜਲਸ ਦੇ ਵਿੱਚ ਸਮਾਂ 2:05 ਦਾ ਹੋਇਆ ਯਾਨੀ ਉੱਥੇ ਵੀ ਬਾਅਦ ਦੁਪਹਿਰ ਚੱਲ ਰਹੀ ਹੈ ਸੋਮਵਾਰ ਦੀ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਤੁਸੀਂ ਸ਼ਾਮਲ ਹੁੰਦੇ ਹੋ ਸਾਡੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜਦੇ ਹੋ ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਸੋ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਕੁਛ ਤੁਹਾਡੇ ਲਈ ਲੈ ਕੇ ਆਏ ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਹਮੇਸ਼ਾ ਵਾਂਗ ਲੈ ਕੇ ਆਵਾਂਗੇ ਔਰ ਇਸ ਦੇ ਨਾਲ ਹੀ ਮੌਸਮ ਦੇ ਉੱਤੇ ਝਾਤ ਵੀ ਮਾਰਾਂਗੇ। ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਨੇ ਔਰ ਸਾਡੇ ਨਾਲ ਇੱਕ ਅਹਿਮ ਅੱਜ ਮਹਿਮਾਨ ਜਿਹੜੇ ਆ ਉਹ ਵੀ ਜੁੜਨਗੇ, ਜਿਹੜੇ ਕਿ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਇਨ੍ਹਾਂ ਦਿਨਾਂ 'ਚ ਆਸਟ੍ਰੇਲੀਆ ਪਹੁੰਚੇ ਹੋਏ ਨੇ। ਪ੍ਰਕਾਸ਼ ਪੁਰਬ ਜਿਹੜਾ ਕਿ ਗੁਰੂ ਨਾਨਕ ਸਾਹਿਬ ਦਾ ਦੁਨੀਆਂ ਭਰ ਦੇ ਵਿੱਚ ਮਨਾਇਆ ਜਾ ਰਿਹਾ 550ਵਾਂ ਪ੍ਰਕਾਸ਼ ਪੁਰਬ, ਸੋ ਉਸ ਸੰਬੰਧ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਸਮਾਗਮ ਆ ਉਹ ਹਰ ਜਗ੍ਹਾ ਹੋ ਰਹੇ ਨੇ। ਸੋ ਇਨ੍ਹਾਂ ਸਮਾਗਮਾਂ ਨੂੰ ਸਮਰਪਿਤ ਹੀ ਇੱਕ ਜਿਹੜਾ ਪ੍ਰੋਗਰਾਮ ਸੀ ਉਹ ਕੈਨਬਰਾ ਯੂਨੀਵਰਸਿਟੀ ਦੇ ਵਿੱਚ ਉਲੀਕਿਆ ਗਿਆ ਸੀ। ਸੋ ਉਸ ਯੂਨੀਵਰਸਿਟੀ ਦੇ ਵਿੱਚ ਆਪਣਾ ਜਿਹੜਾ ਪਰਚਾ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਕੁਛ ਵਿਸ਼ੇ ਦੇ ਉੱਤੇ ਉਹਨਾਂ ਨੇ ਪੜ੍ਹਨਾ ਸੀ। ਸੋ ਡਾਕਟਰ ਮੁਹੰਮਦ ਇਦਰੀਸ ਸੂਰੀ ਜਿਹੜੇ ਕਿ ਅੱਜ ਵਿਸ਼ੇਸ਼ ਤੌਰ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨਗੇ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦੇ ਉਸ ਜਿਹੜੀ ਉਹਨਾਂ ਨੇ ਇੱਥੇ ਸਪੀਚ ਕੀਤੀ ਆ, ਜਿਹੜਾ ਵੀ ਉਹਨਾਂ ਨੇ ਉਸ ਸੈਮੀਨਾਰ ਦੇ ਵਿੱਚ ਆਪਣਾ ਜਿਹੜਾ ਰੋਲ ਅਦਾ ਕੀਤਾ, ਸੋ ਉਹਦੇ ਬਾਰੇ 'ਚ ਉਹਨਾਂ ਤੋਂ ਜਾਣਾਂਗੇ, ਨਾਲ ਹੀ ਨਾਲ ਜਾਣਾਂਗੇ ਉਹਨਾਂ ਦੇ ਹੋਰ ਸਿਲਸਿਲਿਆਂ ਦੇ ਬਾਰੇ 'ਚ। ਤੇ ਇਸ ਤੋਂ ਇਲਾਵਾ ਕੁਛ ਹੋਰ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਨੇ। ਬਹੁਤ ਤਰ੍ਹਾਂ ਦੇ ਖੇਤਰਾਂ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਵੀ ਹੋ ਰਹੀਆਂ ਨੇ ਤੇ ਨਾਲ ਹੀ ਨਾਲ ਕੁਛ ਭਾਈਚਾਰੇ ਨੂੰ ਜਿਹੜੀ ਮਦਦ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ, ਕਿਹੜੇ ਖੇਤਰਾਂ ਦੇ ਵਿੱਚ ਕਿਹੜੀਆਂ ਸੇਵਾਵਾਂ ਜਿਹੜੀਆਂ ਨੇ ਉਹ ਉਪਲਬਧ ਨੇ, ਸੋ ਇਨ੍ਹਾਂ ਸੇਵਾਵਾਂ ਦੇ ਬਾਰੇ 'ਚ ਕੁਛ ਕੁ ਜਾਣਕਾਰੀਆਂ ਜਿਹੜੀਆਂ ਉਹ ਵੀ ਪ੍ਰੋਗਰਾਮ ਦੌਰਾਨ ਤੁਹਾਡੇ ਲਈ ਲੈ ਕੇ ਆਵਾਂਗੇ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਜਿਹੜੀ ਆ ਉਹ ਬੇਹੱਦ ਜ਼ਰੂਰੀ ਹੁੰਦੀ ਹੈ। ਪ੍ਰੋਗਰਾਮ 'ਚ ਤੁਹਾਡੀ ਹਾਜ਼ਰੀ ਜਿਹੜੀ ਆ ਉਹ ਲੱਗਣੀ ਆ ਜੀ ਵੱਖ ਵੱਖ ਮਾਧਿਅਮਾਂ ਦੇ ਜ਼ਰੀਏ। ਸੋ ਮਾਧਿਅਮ ਨੇ ਸਾਡੇ ਨਾਲ ਜੁੜਨ ਦੇ ਟੈਲੀਗ੍ਰਾਮ, ਈਮੇਲ ਤੇ ਫੋਨ ਕਾਲ। ਸੋ ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਤੇ ਹੈ ਜਾਂ ਫਿਰ ਹਰਮਨ ਰੇਡੀਓ ਦੀ ਐਪ ਜੇ ਤੁਹਾਡੇ ਫੋਨ ਤੇ ਹੈ ਤਾਂ ਤੁਸੀਂ ਉਸ ਐਪ ਦੇ ਵਿੱਚ ਦਿੱਤੇ ਹੋਏ ਜਿਹੜੇ ਕੰਟੈਕਟ ਲਿੰਕਸ, ਟੈਲੀਗ੍ਰਾਮ ਦਾ ਲਿੰਕ ਵੀ ਉੱਥੇ ਦਿੱਤਾ ਹੋਇਆ, ਈਮੇਲ ਦਾ ਵੀ ਦਿੱਤਾ ਹੋਇਆ ਔਰ ਇਹਦੇ ਨਾਲ ਹੀ ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਜਿਹੜਾ ਉਹ ਵੀ ਦਿੱਤਾ ਹੋਇਆ। ਸੋ ਉਹਨਾਂ ਲਿੰਕਸ ਤੇ ਜਾ ਕੇ ਉਹਨਾਂ ਨੂੰ ਕਲਿੱਕ ਕਰਕੇ ਤੁਸੀਂ ਸਿੱਧਾ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਸ਼ੁਰੂਆਤ ਤੋਂ ਜੁੜਨੇ ਸ਼ੁਰੂ ਹੋ ਗਏ ਆ ਸਾਡੇ ਨਾਲ। ਪਹਿਲੀ ਸਾਂਝ ਜਿਹੜੀ ਬਣਾਈ ਹੈ ਜੀ ਸੁਖਵਿੰਦਰ ਸੌਂਧ ਹੋਰਾਂ ਨੇ, ਹਮੇਸ਼ਾ ਵਾਂਗ ਸਾਡੇ ਨਾਲ ਅੱਜ ਜੁੜੇ ਨੇ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਬੁਲਾਈ ਹੈ, ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੌਂਧ ਸਾਹਿਬ ਤੁਹਾਨੂੰ ਔਰ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਤੁਹਾਡੀ ਜਿਹੜੀ ਹਾਜ਼ਰੀ ਪਹਿਲੀ ਲੱਗੀ ਹੈ, ਸੋ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ। ਤੇ ਦੋਸਤੋ ਇਸੇ ਤਰ੍ਹਾਂ ਤੁਹਾਡੀ ਵੀ ਸ਼ਮੂਲੀਅਤ ਦੀ ਅੱਜ ਆਸ ਕਰਾਂਗੇ ਪ੍ਰੋਗਰਾਮ ਦੌਰਾਨ ਔਰ ਇਸ ਤੋਂ ਇਲਾਵਾ ਗੀਤ ਸੰਗੀਤ ਜਿਹੜਾ ਪ੍ਰੋਗਰਾਮ ਦਾ ਅਹਿਮ ਹਿੱਸਾ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾ ਜਿਹੜਾ ਗੀਤ ਹੈ ਪ੍ਰੋਗਰਾਮ ਦਾ ਉਹ ਤੁਹਾਡੇ ਲਈ ਲੈ ਕੇ ਆਏ ਹਾਂ ਅਜੀਤ ਸਿੰਘ ਹੋਰਾਂ ਦੀ ਆਵਾਜ਼ 'ਚ, ਨਾਨਕ ਦਾ ਦੇਸ਼। ਸੋ ਆ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ। ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜੇ ਰਹੋ, ਬਣੇ ਰਹੋ।
ਛਕਣ ਨੂੰ ਆਖਿਆ ਪਰ ਕੱਲੇ ਖਾਂਦੇ ਨੇ ਜਾਤ ਪਾਤ ਦੇ ਪਾੜ ਦਿਨੋਂ ਦਿਨ ਵੱਧਦੇ ਜਾਂਦੇ ਨੇ ਉਲਝ ਗਿਆ ਮਜ਼ਬੀ ਅੱਗਾਂ ਨੇ ਵੇਖ ਬਾਬਾ ਜੀ ਆ ਕੇ ਦੇਸ ਤੇਰਾ ਖਾਲਿਆ ਖੱਡਾਂ ਨੇ ਵੇਖ ਨਾਨਕਾ ਆ ਕੇ ਦੇਸ ਤੇਰਾ ਖਾਲਿਆ ਖੱਡਾਂ ਨੇ ਵੇਖ ਬਾਬਾ
ਜੀ ਦੋਸਤੋ, ਗੀਤ ਤੁਸੀਂ ਸੁਣਿਆ ਪ੍ਰੋਗਰਾਮ ਦਾ ਪਹਿਲਾ ਗੀਤ, ਔਰ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਸੋ ਗੀਤ ਦੇ ਕੁਛ ਬੋਲ ਵੀ ਜਿਹੜੇ ਕਿ ਕੌੜੇ ਸੱਚ ਨੂੰ ਬਿਆਨ ਕਰਦੇ ਆ, ਕਿਉਂਕਿ ਹਾਲਾਤ ਜਿਹੜੇ ਆ ਉਹ ਇਹੀ ਕਹਿ ਰਹੇ ਆ, ਹਨਾ, ਕਿ ਜਿੱਧਰ ਵੀ ਅਸੀਂ ਨਿਗਾਹ ਮਾਰਦੇ ਹਾਂ ਕਿ ਜਿਸ ਨਵੇਂ ਧਰਮ ਦੀ ਨੀਂਹ ਜਿਹੜੀ ਗੁਰੂ ਨਾਨਕ ਸਾਹਿਬ ਨੇ ਰੱਖੀ ਸੀ ਸਿੱਖ ਧਰਮ ਦੀ, ਹਨਾ, ਉਸ ਧਰਮ ਦੇ ਵਿੱਚ ਜਿਹੜੀਆਂ ਖਾਮੀਆਂ ਜਿਹੜੀਆਂ ਆ ਗਈਆਂ, ਜਿਹੜੀਆਂ ਕਮੀਆਂ ਆ ਗਈਆਂ, ਹਨਾ, ਉਹ ਜ਼ਰੂਰ ਕਿਤੇ ਨਾ ਕਿਤੇ ਉਸਦਾ ਜਿਹੜਾ ਰੂਪ ਆ ਉਸਨੂੰ ਕਰੂਪ ਬਣਾ ਕੇ ਪੇਸ਼ ਕਰ ਰਹੀ ਆ। ਖੈਰ, ਇਸ ਗੱਲ ਦੇ ਉੱਤੇ ਜਿਹੜੀ ਗੱਲਬਾਤ ਆ ਹੋਰ ਵੀ ਚੱਲਦੀ ਰਹੂਗੀ, ਪਰ ਇਸ ਵੇਲੇ ਸਾਡੇ ਨਾਲ ਮਿੰਟੂ ਬਰਾਡਵਰੀ ਐਡਨ ਹੋਪ ਤੋਂ ਜੁੜ ਚੁੱਕੇ ਨੇ ਖ਼ਬਰਾਂ ਦੇ ਸਿਲਸਿਲੇ ਦੇ, ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਲ ਕਰਦੇ ਆ। ਜੀਆਂ ਨੂੰ ਕਹਿੰਦੇ ਆ ਜੀ ਬਰਾਡ ਸਾਹਿਬ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਦੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਜੀ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਮੈਂ ਅੱਜ ਹੋਪਨੀ ਜੀ ਐਡਲੇਡ ਪਹੁੰਚ ਗਿਆ ਸੀ ਕੱਲ ਪਰਸੋਂ ਦਾ, ਤੇ ਐਡਲੇਡ ਤੋਂ ਜੁੜਿਆ ਹੋਇਆ ਜੀ ਤੁਹਾਡੇ ਨਾਲ। ਤੇ ਬਾਕੀ ਤੁਸੀਂ ਗੱਲਬਾਤ ਕਰ ਰਹੇ ਸੀ ਗੁਰੂ ਨਾਨਕ ਦੇਵ ਦੇ ਪੰਥ ਦੀਆਂ ਜਾਂ ਗੁਰੂ ਨਾਨਕ ਦੇ ਚਲਾਏ ਰਾਹ ਦੀਆਂ ਜਾਂ ਗੁਰੂ ਨਾਨਕ ਵਾਲਿਆਂ ਚਲਾਏ ਧਰਮ ਦੀਆਂ, ਉਹਦੇ ਵਿਚ ਕੁਤਾਹੀਆਂ ਆ ਗਈਆਂ।
ਬਿਲਕੁਲ,
ਹੁਣ ਬਿਲਕੁਲ ਇਹ ਚਿੰਤਾ ਦਾ ਵਿਸ਼ਾ ਜੀ। ਆਪਾਂ ਖਬਰਾਂ ਤੇ ਜਾਣ ਤੋਂ ਪਹਿਲਾਂ ਮੈਂ ਵੀ ਥੋੜਾ ਜਿਹਾ ਇਸ ਬਾਰੇ ਗੱਲ ਕਰਨੀ ਚਾਹਾਂਗਾ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਪੰਥ ਚਲਾਇਆ ਸੀ ਜਾਂ ਪੰਥ ਕਿਉਂ ਚਲਾਇਆ ਸੀ, ਤਾਂ ਇਹਦੇ ਵਿੱਚ ਗੱਲ ਇਹ ਆ ਜਾਂਦੀ ਹੈ ਵੀ ਉਸ ਟਾਈਮ ਸਮਾਜ ਦੇ ਵਿੱਚ ਕੁਰੀਤੀਆਂ ਦਾ ਬਹੁਤ ਆਤ ਹੋ ਚੁੱਕੀ ਸੀ, ਬਹੁਤ ਜ਼ਿਆਦਾ ਕੁਰੀਤੀਆਂ, ਤੇ ਉਹ ਕੁਰੀਤੀਆਂ ਤੋਂ ਉਹਨਾਂ ਨੂੰ ਮਹਿਸੂਸ ਹੋਇਆ ਵੀ ਲੋੜ ਆ ਕਿਸੇ ਸਹੀ ਰਾਹ ਦਿਖਾਉਣ ਦੀ, ਸਹੀ ਰਾਹ ਦਰਸਾਉਣ ਦੀ, ਅਸਲ ਚ ਕੀ ਆ, ਕਿਵੇਂ ਇੱਕ ਦੀ ਹੋਂਦ ਆ, ਇੱਕ ਦੀ ਹੋਂਦ ਤੋਂ ਕਿਵੇਂ ਦੁਨੀਆਂ ਜਿਹੜੀ ਵੀ ਸਿਰਜਣਾ ਹੋਈ, ਤੇ ਕਿਵੇਂ ਉਸ ਦੁਨੀਆਂ ਦੇ ਵਿੱਚ ਵਿਚਰਨਾ। ਉਹਨਾਂ ਨੇ ਇਸ ਲਈ ਇਹ ਰਾਹ ਚ ਅਪਣਾਇਆ, ਤੇ ਉਸ ਲਈ ਉਹਨਾਂ ਨੇ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕੀਤਾ, ਤੇ ਆਪਣੀ ਆਪਣੇ ਜੀਵਨ ਦੇ ਵਿੱਚ ਉਹ ਸਾਰਾ ਕੁਛ ਕਰਕੇ ਦਿਖਾਇਆ ਜੋ ਜੋ ਅਸਲ ਉਹ ਦੱਸਦੇ ਸੀ ਲੋਕਾਂ ਨੂੰ। ਉਹਨਾਂ ਨੇ ਕੋਈ ਵੀ ਇਹੋ ਜਿਹਾ ਕੰਮ ਜਾਂ ਇਹੋ ਜਿਹੀ ਗੱਲ ਨੀ ਕੀਤੀ, ਹਵਾ ਚ ਤੀਰ ਨੀ ਮਾਰਿਆ ਜਿਹਨੂੰ ਕਹਿ ਸਕਦੇ ਆ। ਉਹਨਾਂ ਨੇ ਜੇ ਕਿਸੇ ਨੂੰ ਕਿਹਾ ਖੇਤੀ ਕਰ ਤਾਂ ਉਹਨਾਂ ਨੇ ਖੁਦ ਕੀਤੀ। ਸੋ ਏਦਾਂ ਏਦਾਂ ਦੀਆਂ ਗੱਲਾਂ ਨੇ ਜਿਹੜਾ ਇਹ ਪੰਥ ਸ਼ੁਰੂ ਕੀਤਾ ਤੇ ਪੰਥ ਬਣਾਇਆ, ਤੇ ਉਹਨਾਂ ਕੁਰੀਤੀਆਂ ਕਾਰਨ ਇਹ ਕੁਛ ਆਇਆ। ਪਰ ਦੁੱਖ ਹੁਣ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜੇ ਥਾਂ ਤੇ ਅਸੀਂ 550 ਸਾਲ ਪਹਿਲਾਂ ਖੜੇ ਸੀ ਗੁਰੂ ਨਾਨਕ ਦੇਵ ਜੀ ਦੀ ਹੋਣ ਤੋਂ ਪਹਿਲਾਂ, ਅਸੀਂ ਉਦੋਂ ਹੋਰ ਕਿਤੇ ਮਾੜੇ ਥਾਂ ਤੇ ਚਲੇ ਗਏ ਆ। ਸੱਚਾਈ ਤਾਂ ਇਹ ਆ, ਅਸੀਂ ਕਈ ਵਾਰੀ ਅਸੀਂ ਗੱਲਾਂ ਕਰਨ ਲੱਗ ਜਾਂਦੇ, ਹੇਕਾਂ ਥਾਪਣ ਲੱਗ ਜਾਂਦੇ, ਅਸੀਂ ਵੱਡਾ ਵੱਡਾ ਬਣਨ ਲੱਗ ਜਾਂਦੇ, ਉਹ ਤਾਂ ਕੱਢ ਚੱਕਰ ਆ, ਉਹ ਤਾਂ ਸਾਨੂੰ ਅਸੀਂ ਬਹੁਤ ਥਾਂ ਤੇ ਕਰਦੇ ਆ ਇਹ ਗੱਲਾਂ ਵੀ ਸਾਡੇ ਵਰਗਾ ਕੋਈ ਨੀ, ਅਸੀਂ ਸਿੱਖ ਕੌਮ ਬਹੁਤ ਬਸ ਵੱਖਰੀ ਆ, ਨਵੇਕਲੀ ਆ, ਸਭ ਕੁਛ ਅਸੀਂ ਕਰਦੇ ਆ ਗੱਲਾਂ ਜੋ ਸਾਨੂੰ ਗੁਰੂਆਂ ਨੇ ਦਿੱਤੀ ਸੀ ਗੱਲ ਤੇ ਸੀ, ਸੱਚ ਸੀ ਉਸ ਟਾਈਮ ਦੀ, ਪਰ ਹੁਣ ਨਹੀਂ ਰਹੀ ਸੱਚ, ਅਨਫੋਰਚੁਨੇਟਲੀ ਸਾਨੂੰ ਕਹਿਣਾ ਪੈ ਰਿਹਾ। ਸੋ ਥੋੜੀਆਂ ਜਿਹੀਆਂ ਸਾਨੂੰ ਹੁਣ ਝਾਤ ਆਪਣੇ ਤੇ ਮਾਰਨੀ ਪਊਗੀ ਵੀ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਲੋੜ ਪਈ ਸੀ ਉਸ ਨੂੰ ਚਲਾਉਣ ਦੀ, ਤਾਂ ਫਿਰ ਅਸੀਂ ਕਿਉਂ ਉੱਥੇ ਮੁੜ ਕੇ ਆ ਕੇ ਖੜ ਗਏ, ਕਿਉਂ ਉਹਨਾਂ ਕੁਰੀਤੀਆਂ ਜੀ ਆ ਗਏ, ਜਿਨ੍ਹਾਂ ਜਿਨ੍ਹਾਂ ਗੱਲਾਂ ਤੋਂ ਗੁਰੂ ਨਾਨਕ ਦੇਵ ਜੀ ਨੇ ਰੋਕਿਆ, ਅਸੀਂ ਉਹੀ ਬੜੇ ਸੱਜ ਵੱਜ ਕੇ ਤੇ ਧੱਜ ਕੇ ਕਰਨ ਲੱਗ ਗਏ, ਤੇ ਉਹ ਉਸ ਦੇ ਵਿੱਚ ਨਾਲ ਅਸੀਂ ਇਨਵੋਲਵ ਫਿਰ ਗੁਰੂ ਨਾਨਕ ਦੇਵ ਜੀ ਨੂੰ ਵੀ ਕਰ ਲਿਆ, ਤੇ ਅਸੀਂ ਕਿਹਾ ਉਹਨਾਂ ਦਾ ਵੀ ਫਲਸਫਾ, ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਐ ਲੱਗਦਾ ਕਿਤੇ ਫਲਸਫਾ ਇਹ ਸੀਗਾ। ਹੁਣ ਤੁਸੀਂ ਅੱਜ ਤੋਂ ਚਲੋ ਅੱਜ ਸੋਸ਼ਲ ਮੀਡੀਆ ਆ ਗਿਆ, ਜਾਗਰਤੀ ਆ ਗਈ, ਤੇ ਪਰ ਬਹੁਤ ਸਾਰੇ ਇਹੋ ਜਿਹੇ ਸਵਾਲ ਆਉਂਦੇ ਆ, ਬਹੁਤ ਸਾਰੀਆਂ ਗੱਲਾਂ ਆਉਂਦੀਆਂ ਜਿਹੜੀਆਂ ਜੇ ਕਰਦੇ ਆ ਤਾਂ ਐਵੇਂ ਨਾ ਉਹਦੇ ਨਾਲ ਬਖੇੜੇ ਖੜੇ ਖੜੇ ਹੁੰਦੇ ਆ, ਤੇ ਬਖੇੜੇ ਪਹਿਲਾਂ ਹੀ ਸਾਡੇ ਕੋਲੇ ਬਹੁਤ ਆ, ਬਖੇੜੇ ਕਰਨੇ ਨੀ ਚਾਹੀਦੇ। ਪਰਸੋਂ ਚੌਥੇ ਨਾ ਤੇ ਸਾਡੇ ਗੁਰਦੁਆਰਾ ਸਾਹਿਬ ਦਾ ਦੀਵਾਨ ਲੱਗੇ ਦੀਵਾਲੀ ਚ ਪਰਸੋਂ, ਤੇ ਮੈਨੂੰ ਦੋ ਬਜੁਰਗਾਂ ਨੇ ਹਾਕ ਮਾਰ ਲਈ, ਮੈਨੂੰ ਦੋਨੇ ਬਜੁਰਗ ਅੰਮ੍ਰਿਤਧਾਰੀ, ਸਭ ਤੋਂ ਵੱਡੀ ਗੱਲ ਦੇਖੋ ਵੀ ਮੈਂ ਉਹਨਾਂ ਚ ਇੱਕ ਪਤਿਤ ਬੰਦਾ ਸੀ ਤੇ ਦੋਨੋਂ ਅੰਮ੍ਰਿਤਧਾਰੀ, ਤੇ ਮੈਨੂੰ ਬਜੁਰਗਾਂ ਦੇ ਕਾਕਾ ਬਹੁਤ ਸੁਣਦੇ ਆ, ਬਹੁਤ ਦੇਖਦੇ ਪੜ੍ਹਦੇ ਆ, ਤੇ ਤੁਹਾਨੂੰ ਤੇ ਅਸੀਂ ਇੱਕ ਚੀਜ਼ ਦੀ ਸਾਨੂੰ ਮਾਰਾਇਆ ਆ ਦੱਸ ਕੇ ਜਾਇਓ ਵੀ ਤੁਸੀਂ ਅੱਜ ਆਪਾਂ ਇਹ ਕੀ ਮਨਾਇਆ ਇੱਥੇ ਕੀ ਆ। ਮੈਂ ਕਿਹਾ ਜੀ ਆਪਾਂ ਬੰਦੀ ਛੋੜ ਦਿਵਸ ਦੀ ਜਿਹੜੀ ਖੁਸ਼ੀ ਦੇ ਵਿੱਚ ਨਾ, ਤੇ ਅਸੀਂ ਇਹ ਰੱਖਿਆ ਅੱਜ ਦੀਵਾਨ ਰੱਖਿਆ ਤੇ ਏਦਾਂ ਕਰਕੇ। ਕਹਿੰਦਾ ਕਾਕਾ ਮੈਂ ਹੀ ਪੁੱਛਣਾ ਸੀ ਵੀ ਬੰਦੀ ਛੋੜ ਬਾਰੇ ਤੁਹਾਨੂੰ, ਤੁਸੀਂ ਤਾਂ ਵਾਹਵਾ ਸਾਹਿਤ ਪੜਿਆ, ਹਿਸਟਰੀ ਪੜ੍ਹੀ ਆ, ਕਦੋਂ ਸੀ ਤੇ ਕਦੋਂ ਛੱਡੇ ਸੀ? ਮੈਂ ਐਗਜੈਕਟ ਡੇਟਾਂ ਦੀ ਗੱਲ ਜਦੋਂ ਕੀਤੀ ਜਿੰਨੀਆਂ ਕੁ ਮੈਨੂੰ ਪਤਾ ਸੀ ਮੈਨੂੰ ਕਹਿੰਦੇ ਫਿਰ ਤੁਸੀਂ ਹੁਣ ਕਿਉਂ ਮਨਾ ਰਹੇ ਹੋ ਦੀਵਾਲੀ ਵੇਲੇ ਇਹ? ਤਾਂ ਦੀਵਾਲੀ ਦੇ ਮੈਂ ਕਿਹਾ ਜੀ ਵੈਸੇ ਕੁਝ ਕੁ ਗੱਲਾਂ ਪਰਜਤ ਆ, ਮੇਰੇ ਮੂੰਹੋਂ ਨਾ ਕਢਵਾਓ, ਮੈਂ ਤਾਂ ਕੱਢ ਦਿੰਦਾ, ਪਰ ਮੈਨੂੰ ਇੱਥੇ ਹੀ 50 ਗੱਲਾਂ ਦੇ 10 ਜਵਾਬ ਦੇਣੇ ਮੇਰੇ। ਦੂਜੀ ਕਹਿੰਦੇ ਦੀਵਾਲੀ ਦੀ ਤੁਹਾਨੂੰ ਕਹਿੰਦੇ ਦੀਵਾਲੀ ਦੀ ਵਧਾਈ ਦਿੰਦੇ ਨੂੰ ਜਾਂ ਦੀਵਾਲੀ ਕਹਿੰਦੇ ਨੂੰ ਸ਼ਰਮ ਆਉਂਦੀ ਸੀਗੀ? ਸ਼ਰਮ ਕਿਉਂ ਆਉਂਦੀ ਸੀ ਕਹਿੰਦੇ ਮੈਨੂੰ ਇਹਦੇ? ਮੈਂ ਜਵਾਬ ਲੈਸ ਹੋ ਗਿਆ ਉੱਥੇ, ਮੇਰੇ ਕੋਲ ਕੋਈ ਵੀ ਜਵਾਬ ਨੀ ਸੀਗਾ ਵੀ ਮੈਂ ਉਹਨਾਂ ਨੂੰ ਕੀ ਜਵਾਬ ਦੇ ਪਾਉਂਦਾ, ਹਾਲਾਂਕਿ ਜਵਾਬ ਸੀਗੇ ਮੇਰੇ ਕੋਲ, ਜਵਾਬ ਦਾ ਕੋਈ ਤੋੜਾ ਨੀ। ਪਰ ਪ੍ਰੋਬਲਮ ਇਹ ਆ ਜਾਂਦੀ ਆ ਵੀ ਉਹੀ ਵਰਜਿਤ ਗੱਲਾਂ ਦੀ ਆ ਜਾਂਦੀ ਆ ਵੀ ਜੇ ਤੁਸੀਂ ਉਹ ਗੱਲਾਂ ਕਰਦੇ ਹੋ ਤਾਂ ਫਿਰ ਤੁਹਾਡੇ ਤੇ ਮੋਹਰ ਲੱਗ ਜਾਂਦੀ ਆ ਜੀ, ਇਹ ਆਰ ਐਸ ਐਸ ਦਾ ਬੰਦਾ ਜੀ, ਫਲਾਨਾ ਬੰਦਾ, ਧਿਮਕਾ ਬੰਦਾ, ਇਮਕਾ ਬੰਦਾ। ਚਲੋ ਫਿਰ ਮੈਂ ਉਹਨਾਂ ਨੂੰ ਗੱਲ ਕਹੀ, ਮੈਂ ਕਿਹਾ ਦੇਖੋ ਜੀ ਵੀ ਪਿਛਲੇ 15-20 ਸਾਲਾਂ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਬਦਲਣ ਦੀ ਕੋਸ਼ਿਸ਼ ਕੀਤੀ ਆ, ਤੇ ਇੱਕ ਉਹ ਤਾਂ ਕੀਤੀ ਆ ਕਿਉਂਕਿ ਉਹਨਾਂ ਦਾ ਕਹਿਣਾ ਬਦਲਣ ਵਾਲਿਆਂ ਦਾ ਵੀ ਹੌਲੀ ਹੌਲੀ ਕਰਕੇ ਸਾਡੀਆਂ ਚੀਜ਼ਾਂ ਨੂੰ ਭੁਲਾ ਦਿੱਤਾ ਸੀ, ਉਹਨਾਂ ਨੂੰ ਬਦਲ ਦਿੱਤਾ ਸੀ। ਪਰ ਮੈਨੂੰ ਅਫਸੋਸ ਇਸ ਗੱਲ ਦਾ, ਮੈਂ ਇਸ ਗੱਲ ਤੇ ਸਹਿਮਤ ਹਾਂ ਵੀ ਗੁਰੂ ਨਾਨਕ ਦੇਵ ਜੀ ਦੀ ਪਰਥਾ ਨੂੰ ਹੌਲੀ ਹੌਲੀ ਕਰਕੇ ਉਹਦੇ ਚ ਕੁਛ ਘੁਸਪੈਠ ਕਰਕੇ ਉਹਨੂੰ ਉਹਦਾ ਰੂਪ ਹੀ ਹੋਰ ਪੇਸ਼ ਹੋ ਗਿਆ। ਠੀਕ ਆ, ਹੁਣ ਕੁਝ ਇੱਕ ਸੱਜਣ ਮਿੱਤਰ ਜਾਂ ਕੁਝ ਇੱਕ ਲੋਕ ਲੱਗੇ ਹੋਏ ਆ ਉਹਨੂੰ ਦਰੁਸਤ ਕਰਨ ਦੇ ਵਿੱਚ, ਪਰ ਅਸਲ ਦੇ ਵਿੱਚ ਪ੍ਰੋਬਲਮ ਇਹ ਆ ਰਹੀ ਆ ਵੀ ਦਰੁਸਤ ਉਹਨਾਂ ਤੋਂ ਫੇਰ ਵੀ ਨੀ ਹੋ ਰਿਹਾ, ਦਰੁਸਤ ਫੇਰ ਕੁਤਾਈਆਂ ਨਾਲ ਹੋ ਰਿਹਾ
ਜੀ।
ਮੰਨ ਲਓ ਦੀਵਾਲੀ, ਦੀਵਾਲੀ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨੀ, ਸਾਡੇ ਨਾਲ ਕੋਈ ਲਾਗਾ ਦੇਗਾ ਨੀ। ਦੇਖੋ ਮੈਂ ਇਸ ਗੱਲ ਦੇ ਉੱਤੇ ਇੱਕ ਪਾਸੇ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਜਿਹੜਾ ਵੀ ਸੱਜਣ ਮਿੱਤਰ ਮੇਰਾ ਭਰਾ ਉਹ ਕਿਤੋਂ ਵੀ ਬਿਲੋਂਗ ਕਰਦਾ, ਕਿਸੇ ਧਰਮ, ਕਿਸੇ ਜਾਤ, ਕਿਸੇ ਬਾਤ ਦਾ, ਮੇਰੇ ਲਈ ਪਹਿਲਾਂ ਇਨਸਾਨ ਆ, ਤੇ ਜੇ ਉਹਨੂੰ ਖੁਸ਼ੀ ਦੀਵਾਲੀ ਮਨਾ ਕੇ ਆਉਂਦੀ ਆ ਤੇ ਮੈਂ ਉਹਦੀ ਖੁਸ਼ੀ ਚ ਸ਼ਾਮਲ ਆ ਤੇ ਸ਼ਰੀਕ ਆ ਤੇ ਹੋਊਂਗਾ, ਵਧਾਈ ਵੀ ਦੇਊਂਗਾ, ਸਭ ਕੁਛ ਕਰੂੰਗਾ, ਕਿਸ ਤੋਂ ਕੋਈ ਮੈਨੂੰ ਇਸ ਚੀਜ਼ ਦੀ ਡਰ ਨੀ, ਧਰਮ ਉਹ ਨੀ, ਕਿਉਂਕਿ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਕਿਸੇ ਸਭੇ ਇੱਕ ਪਛਾਣ ਆ, ਤੇ ਜੇ ਇੱਕ ਪਛਾਣ ਆ ਤਾਂ ਮੈਨੂੰ ਕੋਈ ਫਰਕ ਨੀ ਪੈਂਦਾ ਇਹਨਾਂ ਗੱਲਾਂ ਦਾ, ਜੋ ਮੇਰੇ ਜਿਹਨੇ ਉਹ ਕਹਿਣਾ ਕਹਿ ਦੇ ਮਾੜਾ ਚੰਗਾ ਕਹਿੰਦਾ ਰਹੇ ਕੋਈ ਫਰਕ ਨੀ ਪੈਂਦਾ। ਸੋ ਇਹ ਤਾਂ ਇੱਕ ਪਾਸੇ ਅੱਡ ਚੈਪਟਰ ਆ, ਪਰ ਜਿਹੜੀਆਂ ਕੁਤਾਈਆਂ ਆਉਣ ਦੀ ਗੱਲ, ਕੁਰੀਤੀਆਂ ਆਉਣ ਦੀ ਗੱਲ ਕੀਤੀ ਆ, ਹੁਣ ਅਸੀਂ ਦੀਵਾਲੀ ਤੋਂ ਰੂਪ ਬਦਲਦੇ ਹੋਏ ਪਿਛਲੇ 10-12 ਸਾਲਾਂ ਦਾ, ਜੇ ਹੁੰਦਾ ਸੋਸ਼ਲ ਮੀਡੀਆ ਚੱਲਿਆ ਅੱਗੂ, ਪਹਿਲਾਂ ਨੀ, ਸੋਸ਼ਲ ਮੀਡੀਆ ਚੱਲਣ ਤੋਂ ਬਾਅਦ ਬੰਦੀ ਛੋੜ ਦਿਵਸ ਦੀਆਂ ਅਸੀਂ ਗੱਲਾਂ ਕਰਨ ਲੱਗ ਗਏ, 52 ਰਾਜਿਆਂ ਨੂੰ ਛਡਾਉਣ ਦੀਆਂ ਗੱਲਾਂ ਕਰਨ ਲੱਗ ਗਏ ਅਸੀਂ ਥੋੜਾ ਥੋੜਾ। ਪਹਿਲਾਂ ਤਾਂ ਲੇਖਾਂ ਚ ਇੰਨਾ ਕੁ ਪੜ੍ਹਦੇ ਹੁੰਦੇ ਸੀ, ਇਸ ਦਿਨ ਇੱਕ ਲਾਈਨ ਆ ਜਾਂਦੀ ਸੀ ਦੀਵਾਲੀ ਦੇ ਲੇਖ ਦੇ ਵਿੱਚ, ਇਸ ਦਿਨ ਏਦਾਂ ਕਰਕੇ ਵੀ ਬੰਦੀਆਂ ਨੂੰ ਵੀ ਛਡਾਇਆ ਗਿਆ ਸੀਗਾ ਜਿਹੜੇ ਸਾਡੇ 6ਵੇਂ ਪਾਤਸ਼ਾਹ ਜੀ ਵੱਲੋਂ, ਤਾਂ ਇਹ ਏਦਾਂ ਦੀ ਇੱਕ ਲਾਈਨ ਹੁੰਦੀ ਸੀ ਲੇਖ
ਜੀ।
ਹੌਲੀ ਹੌਲੀ ਹੁਣ ਕਰਦੇ ਹੋਏ ਹੁਣ ਅਸੀਂ ਇੱਥੇ ਪਹੁੰਚ ਗਏ, ਪਰ ਬੰਦੀ ਛੋੜ ਦੀਆਂ ਜਿਹੜੀਆਂ ਡੇਟਾਂ ਜਾਂ ਉਹਦੇ ਕਾਰਨ ਕੀ ਸੀ, ਉਹਦੇ ਪਿੱਛੇ ਡੀਲ ਕੀ ਸੀ, ਉਹ ਸਾਰੀ ਜਦੋਂ ਹਿਸਟਰੀ ਪੜ੍ਹਦੇ ਆ, ਉਹ ਮੈਂ ਇੱਥੇ ਹੁਣ ਡਿਸਕਸ਼ਨ ਨੀ ਕਰਦਾ ਕਿਉਂਕਿ ਮੈਂ ਹਿਸਟਰੀ 2-3 ਸਾਲ ਪਹਿਲਾਂ ਸਾਰੀ ਦਿੱਤੇ ਫਰੋਲੀ ਸੀ, ਪਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਇਹਨੂੰ ਇਸ ਨੂੰ ਪੜ੍ਹਿਓ, ਇਹਨੂੰ ਲੱਭਿਓ, ਇਹਦੇ ਤੱਥ ਲੱਭਿਓ, ਜੇ ਤੱਥ ਲੱਭੋਗੇ ਤਾਂ ਉਹ ਕਾਫੀ ਗੱਲਾਂ ਚ ਫਰਕ ਨਿਕਲੇਗਾ। ਪਰ ਚਲੋ ਜੀ ਅਸੀਂ ਸੋਸ਼ਲ ਮੀਡੀਆ ਜਰੀਏ ਇਸ ਦਿਨ ਨੂੰ ਜਿਹੜਾ ਬੰਦੀ ਛੋੜ ਦਾ ਰੁਤਬਾ ਦੇਤਾ ਜੀ, ਕੋਈ ਪ੍ਰੋਬਲਮ ਨੀ, ਬੰਦੀ ਛੋੜ ਬੰਦੀ ਵੀ ਜਿਹੜੇ ਛੜਾਏ ਸੀ ਗੁਰੂ ਸਾਹਿਬ ਨੇ, ਉਹ ਤਾਂ ਫਿਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਫੇਰ ਵਿੱਚ ਹਿੰਦੂ ਸ਼ਾਮਲ ਹੋ ਜਾਣਗੇ, ਕਿਉਂਕਿ ਉਹ ਤਾਂ ਰਾਜੇ ਜਿਹੜੇ ਭਾਂਤ ਭਾਂਤ ਦੇ ਰਾਜੇ ਸੀ ਜਿਹੜੇ ਕਿ ਸਿੱਖ ਧਰਮ ਨੂੰ ਮੰਨਦੇ ਨੀ ਸੀ, ਉਹ ਤਾਂ ਗੁਰੂ ਸਾਹਿਬ ਨੇ ਉਹਨਾਂ ਤੇ ਆਪਣਾ ਬੜਪਣ ਦਿਖਾ ਕੇ ਕਹਿਤਾ ਸੀ ਵੀ ਚਲੋ ਛੜਾਏ ਇਹਨਾਂ ਨੂੰ, ਠੀਕ ਆ। ਸੋ ਉੱਥੇ ਵੀ ਗੜਬੜ ਆ ਗਈ, ਪਰ ਫਿਰ ਜੇ ਬੰਦੀ ਛੋੜ ਅਸੀਂ ਦੀਵੇ ਲਾ ਕੇ ਤੇ ਮਨਮਤਾਂ ਕਰਕੇ ਹੀ ਬਣਾਉਣਾ, ਜਿਹੜੀਆਂ ਮਨਮਤਾਂ ਜਿਹੜੀਆਂ ਨੂੰ ਅਸੀਂ ਹਿੰਦੂ ਧਰਮ ਨੂੰ ਨਫ਼ਰਤ ਕਰਦੇ ਹਾਂ, ਉਹਦੇ ਚ ਮਨਮਤਾਂ ਬਹੁਤ ਆ ਤੇ ਸਿੱਖ ਧਰਮ ਚ ਵਾੜਨ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਅਸੀਂ ਕਿੱਥੇ ਸੁਧਾਰ ਕਰ ਰਹੇ ਹਾਂ ਕੁਰੀਤੀਆਂ ਚ? ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਗੱਲਾਂ ਤੋਂ ਸਾਨੂੰ ਰੋਕਿਆ ਗੁਰਬਾਣੀ ਚ ਥਾਂ ਥਾਂ ਤੇ ਉਹਨਾਂ ਨੇ ਦਲੀਲ ਦੇ ਕੇ ਗੱਲ ਕੀਤੀ, ਤਾਂ ਫਿਰ ਅਸੀਂ ਉਹ ਕਿਉਂ ਕਰ ਰਹੇ ਹਾਂ? ਅਸੀਂ ਇਨਸਾਨ ਨੂੰ ਤਾਂ ਇਨਸਾਨ ਨੀ ਸਮਝ ਰਹੇ, ਇਨਸਾਨ ਨੂੰ ਤਾਂ ਸਮਝ ਰਹੇ ਆ ਉਹ ਹਿੰਦੂ ਆ, ਉਹ ਸਿੱਖ ਆ, ਉਹ ਮੁਸਲਿਮ ਆ, ਉਹ ਆਏ ਆ, ਉਹ ਫਲਾਨਾ, ਉਹ ਧਿਮਕਾ, ਤੇ ਅਸੀਂ ਇੱਕ ਪਾਸੇ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀ। ਮੈਨੂੰ ਤਾਂ ਕਈ ਵਾਰ ਇਹ ਲੱਗਦਾ ਵੀ ਸਾਨੂੰ ਨਾ ਥੋੜਾ ਜਿਹਾ ਇਸ ਚੀਜ਼ ਬਾਰੇ ਇੱਕ ਰੱਖਣਾ ਚਾਹੀਦਾ, ਆਪਦੇ ਆਪ ਤੇ ਇੱਕ ਫਿਲਟਰ ਲਾਉਣਾ ਚਾਹੀਦਾ ਵੀ ਜੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਫੋਲੋਅਰ ਬਣਨਾ ਨਾ, ਪਹਿਲਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਸਾਰਾ ਫਲਸਫਾ ਪੜ੍ਹਨਾ ਚਾਹੀਦਾ, ਸਮਝਣਾ ਚਾਹੀਦਾ,
ਬਿਲਕੁਲ
ਖੁਦ ਉਹਨਾਂ ਦੀ ਲਿਖੀ ਬਾਣੀ ਪੜ੍ਹਨੀ ਚਾਹੀਦੀ ਆ, ਕਿਉਂਕਿ ਜੇ ਤੁਸੀਂ ਕਥਾਵਾਂ ਸੁਣੋਗੇ ਤੇ ਕਥਾਵਾਂ ਤਾਂ ਸੰਪਰਦਾ ਜੇ ਜੀ ਸੰਪਰਦਾ ਜੇ ਜਿੱਦਾਂ ਨੂੰ ਤੁਰੀ ਆ ਉਹ ਕਥਾਵਾਂ ਸੁਣਾ ਦੂਗੀ, ਠੀਕ ਹੈ ਨਾ, ਉਹਦੀਆਂ ਕਥਾਵਾਂ ਚੱਲੀ ਜਾਣਗੀਆਂ। ਇਸ ਕਰਕੇ ਨਾ ਥੋੜੀ ਜੀ ਜਿਹੜੀ ਸਾਨੂੰ ਇਹ ਸੋਚਣਾ ਪੈਣਾ ਵੀ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਵੱਖਰੇ ਸਮਾਜ ਦੀ ਸਿਰਜਣਾ ਕਰਕੇ ਦਿੱਤੀ ਸੀ, ਵੱਖਰੀਆਂ ਚੀਜ਼ਾਂ ਦੱਸੀਆਂ ਸੀ ਜਿਹ ਚ ਨਾ ਕੋਈ ਵੱਡਾ ਨਾ ਛੋਟਾ ਨਾ ਕੋਈ ਬਗਾਨਾ, ਸਭ ਉਸ ਇੱਕ ਦੀ ਉਪਜ ਸਨ
ਜੀ,
ਉਪਜ ਹਨ, ਤੇ ਉਸ ਉਪਜ ਨੂੰ ਉਹਨਾਂ ਨੇ ਕਿਹਾ ਵੀ ਸਭ ਨੂੰ ਬਣਦਾ ਸਤਿਕਾਰ, ਮਾਣ ਸਤਿਕਾਰ, ਚਾਹੇ ਉਹ ਔਰਤ ਆ ਚਾਹੇ ਮਰਦ ਆ ਚਾਹੇ ਉਹ ਕੋਈ ਚੀਜ਼ ਦਾ ਪੱਖਪਾਤ ਭੇਦ ਇਹ ਹੋਣਾ ਨੀ ਚਾਹੀਦਾ। ਤੇ ਜਿਹੜੀ ਸਭ ਤੋਂ ਵੱਡੀ ਚੀਜ਼ ਮਿਸ ਆ ਉਹ ਆ ਜੀ ਨਿਮਰਤਾ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਥਾਂ ਥਾਂ ਤੇ ਕਿਹਾ ਵੀ ਨਿਮਰਤਾ ਜਿਹੜੀ ਉੱਤੇ ਕੋਈ ਵੀ ਵੱਡਾ ਗਹਿਣਾ ਹੈ ਨੀ ਤੇ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜੀ ਵੀ ਕਈ ਜਿਹੜੇ ਖਾਸ ਕਰਕੇ ਜਦੋਂ ਸਰੂਪ ਚ ਆ ਜਾਂਦੇ ਆ ਬੰਦੇ ਤੇ ਉਸ ਤੋਂ ਬਾਅਦ ਨਿਮਰਤਾ ਉਹਨਾਂ ਦੇ ਉਹਨਾਂ ਤੋਂ ਬਹੁਤ ਦੂਰ ਭੱਜ ਜਾਂਦੀ ਹੈ ਚਾਹੇ ਹੁਣ ਮੈਨੂੰ ਮਾੜਾ ਕਹੋ ਚੰਗਾ ਕਹੋ ਪਰ ਇਹ ਪੀੜੀ ਥੱਲੇ ਸੋਟਾ ਮਾਰ ਕੇ ਜਰੂਰ ਦੇਖ ਲਿਓ ਕਿ ਅੰਮ੍ਰਿਤ ਛਕਣ ਤੋਂ ਬਾਅਦ ਕਿਤੇ ਤਾਂ ਬੰਦੇ ਨੂੰ ਅੰਮ੍ਰਿਤ ਹੋ ਜਾਣਾ ਚਾਹੀਦਾ ਇੱਕ ਮਿੱਕ ਹੋ ਜਾਣਾ ਚਾਹੀਦਾ ਤੇ ਉਹਨੂੰ ਸਰਲ ਹੋ ਜਾਣਾ ਚਾਹੀਦਾ ਤੇ ਉਹਨੂੰ ਇੰਨਾ ਕੁ ਸ਼ਾਂਤ ਹੋ ਜਾਣਾ ਚਾਹੀਦਾ ਵੀ ਹਾਂ ਵੀ ਮੈਂ ਅੰਮ੍ਰਿਤ ਛਕ ਲਿਆ ਤੇ ਮੈਂ ਪਰ ਅੰਮ੍ਰਿਤ ਛਕਣ ਤੋਂ ਬਾਅਦ ਮੇਰੇ ਵਰਗਿਆਂ ਨੂੰ ਲੱਲੀ ਛੱਲੀ ਮੂੰਹ ਤੇ ਕਹਿਣ ਲੱਗ ਜਾਂਦੇ ਲੱਲੀ ਛੱਲੀ ਭੌਂਕਦੀ ਫਿਰਦੀ ਆ ਇਹਦੀ ਸ਼ਬਦਾਵਲੀ ਤੇ ਆਪਦੇ ਆਪ ਨੂੰ ਹੋਮੋ ਦਾ ਸ਼ਿਕਾਰ ਕਰਕੇ ਚਾਹੇ ਹੰਕਾਰ ਕਰਕੇ ਖੜਨ ਵਾਲੇ ਜਦੋਂ ਮਿਲਦੇ ਆ ਨਾ ਉਦੋਂ ਕਿਤੇ ਨਾ ਕਿਤੇ ਸਾਡਾ ਦਿਲ ਬਹੁਤ ਦੁਖਦਾ ਵੀ ਯਾਰ ਇਹ ਸੀ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਇਹ ਦਿੱਤਾ ਲਈ ਸੀ ਜਾਂ ਸਿੱਖੀ ਇਹ ਕਹਿੰਦੀ ਆ ਵੀ ਦੂਜੇ ਨੂੰ ਲੱਲੀ ਛੱਲੀ ਸਮਝੋ ਹੁਣ ਤੁਸੀਂ ਨਿੱਕੀ ਜੀ ਗੱਲ ਦੇਖੋ ਮੈਂ ਪਰਸੋਂ ਉੱਥੇ ਵੀ ਸ਼ੇਅਰ ਕੀਤੀ ਪਰ ਅੱਜ ਕਰਦਾ ਜਿਹੜਾ ਪੇਂਡੂ ਆਸਟ੍ਰੇਲੀਆ ਸ਼ੋਅ ਦੇ ਵਿੱਚ ਮੈਂ ਇੱਕ ਫੈਮਿਲੀ ਦਾ ਜਿਹੜੀ ਵੀਡੀਓ ਬਣਾਈਆਂ ਦੋ ਪਾਈਆਂ ਉਹਨਾਂ ਦੀ ਇੰਟਰਵਿਊ ਕੀਤੀ ਤੇ ਉਹਨਾਂ ਨੂੰ ਮੈਂ ਕਿਹਾ ਜੀ ਚੰਗਾ ਲੱਗਿਆ ਤੁਹਾਨੂੰ ਰਿਸਪੋਂਸ ਕਹਿੰਦੇ ਜੀ ਦੋ ਕਮੈਂਟ ਪੜੇ ਸੀਗੇ ਤੇ ਉਹਨਾਂ ਦੇ ਵਿੱਚ ਨਾ ਸਾਨੂੰ ਸਾਹਮਣੇ ਕੁਦਰਤੀ ਇਹੋ ਜਿਹਾ ਆ ਗਏ ਤੇ ਮਨ ਔਖਾ ਹੋਇਆ ਜੇ ਚੰਗਾ ਜੇ ਤੁਸੀਂ ਇਤਰਾਜ਼ ਨੀ ਮੰਨਦੇ ਤਾਂ ਸਾਡਾ ਉਹ ਐਪੀਸੋਡ ਲਾ ਦੇ ਜੀ ਅਸੀਂ ਕੀ ਕਰਨਾ ਕਿਸੇ ਨੂੰ ਸਿਖਾ ਕੇ ਅਸੀਂ ਦੂਰ ਦੁਰਾਡੇ ਸ਼ਾਂਤ ਆਪਦੀ ਜ਼ਿੰਦਗੀ ਕੱਟ ਰਹੇ ਸੀਗੇ ਤੇ ਤੁਸੀਂ ਸਾਨੂੰ ਕਿੱਧਰ ਚੱਕਰਾਂ ਚ ਪਾਤਾ ਮੈਂ ਜੋ ਦੇਖਿਆ ਤਾਂ ਥੱਲੇ ਥੱਲੇ ਉਹਨਾਂ ਨੇ ਲੋਕਾਂ ਲਿਖ ਰੱਖਿਆ ਫਲਾਨਾ ਸਿੰਘ ਸਿਖਾਇਆ ਉਹ ਭੇਡੇ ਉਹ ਮੁੰਨੇ ਸਿਰ ਵਾਲੀਏ ਉਹ ਤੂੰ ਫਿੱਟੇ ਮੂੰਹ ਤੇਰੇ ਇੱਧਰ ਫਿੱਟੇ ਜਿਹੜੇ ਉਹਨੂੰ ਉਸ ਨੂੰ ਭੇਡਾਂ ਚ ਰਹਿ ਕੇ ਤੂੰ ਭੇਡ ਹੋ ਗਈ ਇਹੋ ਜਿਹੇ ਸ਼ਬਦਾਵਲੀ ਜਿਹੜੀ ਉਹਨਾਂ ਦੇ ਲਿਖ ਰੱਖੀ ਹੈ ਤੇ ਹਾਲਾਂਕਿ ਜੇ ਤੁਸੀਂ ਸੁਣੋਗੇ ਦਿਲੋਂ ਸੁਣੋਗੇ ਤਾਂ ਉਹਦੇ ਥੱਲੇ ਉਹ ਕਮੈਂਟ ਵੀ ਆਇਆ ਜਿਹੜੇ ਕਹਿੰਦੇ ਆ ਵੀ 5500 ਕਿੱਲੇ ਦੇ ਮਾਲਕ ਤੇ ਇੰਨੇ ਨੀਵੇਂ ਇੰਨੇ ਜ਼ਮੀਨ ਤੇ ਉਹਨਾਂ ਨੂੰ ਕੱਲੇ ਉਹ ਸ਼ਕਲ ਦਿੰਦੀ ਆ ਉਹਨਾਂ ਨੂੰ ਕੋਈ ਹੋਰ ਕਰਮ ਤਾਂ ਦਿਖਦੇ ਨੀ ਵੀ ਬੰਦੇ ਕਰਮ ਕੀ ਕਰ ਰਹੇ ਆ ਤੋ ਮਨ ਆਪਦਾ ਵੀ ਕਈ ਵਾਰੀ ਔਖਾ ਹੋ ਜਾਂਦਾ ਇਹ ਜੇ ਲੋਕਾਂ ਤੋਂ ਵੀ ਆਪਾਂ ਯਾਰ ਆਪਾਂ ਤਾਂ ਚਲੋ ਰੋਜ਼ ਗਾਲਾਂ ਲੈਣੇ ਇਹਨਾਂ ਕੰਮਾਂ ਲਈ ਇਹ ਵਿਚਾਰੇ ਇਹਨਾਂ ਦਾ ਕੀ ਕਸੂਰ ਸੀ ਇਹਨਾਂ ਨੂੰ ਮੈਂ ਰਿਕੁਐਸਟ ਕਰਕੇ ਕੈਮਰੇ ਤੇ ਲੈ ਕੇ ਆਇਆ ਇਹ ਤਾਂ ਇੰਨੇ ਜ਼ਮੀਨ ਤੇ ਚੱਲਣ ਵਾਲੇ ਬੰਦੇ ਸੀ ਤੁਸੀਂ ਹੈਰਾਨ ਹੋਵੋਗੇ ਮੈਂ ਇਹਨਾਂ ਨੂੰ ਫੋਨ ਕੀਤਾ ਵੀ ਮੈਂ ਅੱਜ ਕੈਮਰਾ ਲੈ ਕੇ ਆਉਣਾ ਤੇ ਮੈਂ ਆਪਾਂ ਬਣਾਉਣੇ ਆ ਕੁਛ ਮੈਂ ਕਿਹਾ ਜੀ ਕਈ ਮੈਂ ਤੁਹਾਨੂੰ ਕਹਿੰਦੇ ਕੋਈ ਨੀ ਕਦੋਂ ਮਰਜ਼ੀ ਆ ਜਾਓ ਮੈਂ ਕਿਹਾ ਜੀ ਮੇਰਾ ਅਵੇਅਰ ਕਰਨ ਦਾ ਫਰਜ਼ ਇਹ ਸੀ ਵੀ ਘੰਟਾ ਕੁ ਪਹਿਲਾਂ ਦੱਸ ਦੇ ਚੱਲ ਬੰਦਾ ਨਹਾ ਧੋ ਲੈਂਦਾ ਕੱਪੜੇ ਜਿਹੜੇ ਚੇਂਜ ਕਰ ਲੈਂਦਾ ਕਹਿੰਦੇ ਨਾ ਜੀ ਅਸੀਂ ਜਿਵੇਂ ਰਹਿੰਦੇ ਆ ਜਿਹੋ ਜਿਹੇ ਅਸੀਂ ਹਾਂਗੇ ਉਹੇ ਜੀ ਰਹਾਂਗੇ ਜੀ ਅਸੀਂ ਏਦਾਂ ਨੀ ਕਰ ਸਕਦੇ ਵੀ ਕੈਮਰੇ ਤੇ ਅਸੀਂ ਕੁਛ ਹੋਰ ਦਿਖਾ ਦਈਏ ਉਹਨਾਂ ਦੀ ਮੂਹਰੋਂ ਇਹ ਵਿਚਾਰ ਸੀ ਸੋ ਇਸ ਕਰਕੇ ਨਾ ਕਈ ਵਾਰੀ ਦਿਲ ਬਹੁਤ ਦੁਖਦਾ ਗਾ ਜਦੋਂ ਅਸੀਂ ਦੇਖਦੇ ਹਾਂ ਗੁਰੂ ਨਾਨਕ ਦੇ ਸਿੱਖ ਗੁਰੂ ਨਾਨਕ ਦੇ ਫਲਸਫੇ ਦੇ ਸਭ ਤੋਂ ਵੱਡੇ ਕਾਟ ਕਰਨ ਵਾਲੇ ਵਿਰੋਧ ਕਰਨ ਵਾਲੇ ਹੁਣ ਗੁਰੂ ਨਾਨਕ ਦੇ ਸਿੱਖ ਆ ਜੀ
ਬਿਲਕੁਲ ਔਰ ਮੈਨੂੰ ਲੱਗਦਾ ਹੁੰਦਾ ਕਈ ਵਾਰ ਕਿ ਅਸੀਂ ਜਿਹੜੀ ਜ਼ਿੰਦਗੀ ਵੀ ਜੀ ਰਹੇ ਹਾਂ ਨਾ ਉਹਦੇ ਵਿੱਚ ਝੂਠ ਜਾਂ ਨਕਲੀਪਨ ਜ਼ਿਆਦਾ ਆ ਅਸਲ ਦੇ ਨਾਲ ਨਹੀਂ ਅਸੀਂ ਜੁੜ ਰਹੇ ਸੋ ਜਿਹੜਾ ਅਸਲ ਜਿਹੜਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਸੀ ਉਹ ਅਸਲ ਜੀਵਨ ਦਾ ਸਿਧਾਂਤ ਸੀ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਕਿਰਤ ਕਰਨ ਦਾ ਜਿਹੜਾ ਸਿਧਾਂਤ ਆ ਹਨਾ ਉਹ ਅਸਲ ਅਮਲ ਉਸ ਚੀਜ਼ ਦੇ ਉੱਤੇ ਸਾਨੂੰ ਉਹਨਾਂ ਨੇ ਪ੍ਰੇਰਿਆ ਸੀ ਉਹਦੇ ਉੱਤੇ ਪੂਰੇ ਉਤਰਨ ਦੇ ਲਈ ਪਰ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਅਸਫਲ ਰਹੇ ਹਾਂ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਹੀ ਕਹਿ ਲਓ ਕਿ ਪਿੱਛੇ ਆ ਅਜੇ ਵੀ ਔਰ ਪਤਾ ਨੀ ਕਦੋਂ ਇਹ ਚੀਜ਼ਾਂ ਦੀ ਸਮਝ ਜਿਹੜੀ ਉਹ ਸਾਨੂੰ ਆਊਗੀ ਔਰ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਮਤ ਜਿਹੜੀ ਆ ਉਹ ਪਰਮਾਤਮਾ ਹੀ ਬਖਸ਼ੇ ਹਨਾ ਤੇ ਬ੍ਰਾਡ ਸਾਹਿਬ ਤੁਹਾਡਾ ਜਿਹੜਾ ਵਿਚਾਰ ਆ ਬਿਲਕੁਲ ਉਹਦੇ ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਵੱਧ ਰਹੀਆਂ ਆ ਔਰ ਧਰਮ ਦਾ ਜਿਹੜਾ ਅਸਲ ਫਲਸਫਾ ਆ ਹਨਾ ਉਹਦੇ ਤੋਂ ਅਸੀਂ ਕਾਫੀ ਜ਼ਿਆਦਾ ਦੂਰ ਹੁੰਦੇ ਜਾ ਰਹੇ ਹਾਂ ਇੱਕ ਜਿਹੜਾ ਗੈਪ ਆ ਉਹ ਵੱਧਦਾ ਜਾ ਰਿਹਾ ਆ ਕਿਉਂਕਿ ਜਿਹੜਾ ਨਕਲੀਪਨ ਜਿਹੜਾ ਦਿਖਾਵਾ ਜਿਹੜਾ ਆ ਉਹ ਭਾਰੂ ਹੋ ਰਿਹਾ ਹਨਾ ਅਸੀਂ ਬਾਹਰੀ ਤੌਰ ਤੇ ਅਸੀਂ ਆਪਣੇ ਆਪ ਨੂੰ ਬਹੁਤ ਧਰਮੀ ਜਿਹੜਾ ਵਿਖਾਉਂਦੇ ਆ ਹਨਾ ਔਰ ਉਹਦੇ ਲਈ ਅਡੰਬਰ ਵੀ ਬਹੁਤ ਸਾਰੇ ਰਚਦੇ ਆ ਪਰ ਅਸਲ ਦੇ ਵਿੱਚ ਅੰਦਰੂਨੀ ਤੌਰ ਤੇ ਜੇ ਦੇਖਿਆ ਜਾਵੇ ਤਾਂ ਬਹੁਤ ਕੁਛ ਅਜੇ ਫਰੋਲਣ ਦੀ ਲੋੜ ਹੈ ਸੋ ਸਹਿਮਤ ਆ ਜੀ
ਬਿਲਕੁਲ ਜੀ ਬਹੁਤ ਮਿਹਰਬਾਨੀ ਤੇ ਦੂਜਾ ਆਪਾਂ ਅੱਜ ਚਲੋ ਜਿੱਥੋਂ ਵੀ ਚੰਗੀਆਂ ਖਬਰਾਂ ਆ ਰਹੀਆਂ ਚੰਗੀਆਂ ਗੱਲਾਂ ਆ ਰਹੀਆਂ ਜਾਂ ਗੁਰੂ ਨਾਨਕ ਦੇਵ ਜੀ ਦੇ 550ਵਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਉਵੇਂ ਉਵੇਂ ਨਵੀਆਂ ਨਵੀਆਂ ਜਿਹੜੀਆਂ ਅਨਾਉਂਸਮੈਂਟਸ ਆ ਰਹੀਆਂ ਉਹ ਬੜੀਆਂ ਦਿਲ ਨੂੰ ਚੰਗੀਆਂ ਲੱਗ ਰਹੀਆਂ ਜੀ
ਬਿਲਕੁਲ
ਅੱਜ ਵੀ ਜਿਹੜੀ ਮੈਂ ਦੇਖ ਰਿਹਾ
ਜੀ ਜੀ ਪਹਿਲੀ ਖਬਰ ਹੀ ਆਪਾਂ ਉਸ ਅਨਾਉਂਸਮੈਂਟ ਤੋਂ ਸ਼ੁਰੂਆਤ ਕਰਦੇ ਹਾਂ ਕਿਉਂਕਿ 31 ਅਕਤੂਬਰ ਤੋਂ ਇੱਕ ਤਾਂ ਜਿਹੜੀ ਅੰਮ੍ਰਿਤਸਰ ਤੋਂ ਲੰਡਨ ਦਰਮਿਆਨ ਏਅਰ ਇੰਡੀਆ ਦੀ ਜਿਹੜੀ ਫਲਾਈਟ ਆ ਸ਼ੁਰੂ ਹੋ ਰਹੀ ਹੈ ਬਰਾੜ ਸਾਹਿਬ, ਵੈਸੇ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਇਹ ਖਬਰ ਜਿਹੜੀ ਆ ਉਹ ਆਮ ਲੋਕਾਂ ਤੱਕ ਪਹੁੰਚ ਚੁੱਕੀ ਆ, ਪਰ ਅਸੀਂ ਜ਼ਰੂਰ ਅੱਜ ਸਾਂਝੀ ਕਰਨਾ ਚਾਹਾਂਗੇ ਕਿ ਪਹਿਲੀ ਪਾਤਸ਼ਾਹੀ ਨੂੰ ਇਹ ਜਿਹੜੀ ਸਮਰਪਿਤ ਫਲਾਈਟ ਆ, ਇਸ ਫਲਾਈਟ ਦੇ ਉੱਤੇ ਇੱਕ ਓਂਕਾਰ ਲਿਖਿਆ ਗਿਆ ਆ ਔਰ ਉਸ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਕੇ ਜਿਹੜਾ ਉਹ ਦਿੱਤਾ ਜਾ ਰਿਹਾ ਇਸ ਵਾਰ, ਕਿ ਉਹਦੇ ਉੱਤੇ 550 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਇਹ ਲਿਖਿਆ ਵੀ ਗਿਆ ਆ ਉਸ ਫਲਾਈਟ ਦੇ ਉੱਤੇ। ਔਰ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਕਿ ਏਅਰ ਇੰਡੀਆ ਵੱਲੋਂ ਜੇ ਕੋਈ ਇਹੋ ਜਿਹੀ ਫਲਾਈਟ, ਕਿਉਂਕਿ ਜੇ ਕੋਈ ਚੰਗਾ ਕੰਮ ਹੁੰਦਾ ਆ ਔਰ ਉਸ ਨੂੰ ਜੇਕਰ ਆਪਾਂ ਨਾ ਸੜਾਈਏ ਤਾਂ ਇਹ ਵੀ ਸਹੀ ਗੱਲ ਨਹੀਂ ਆ। ਸੋ ਅੰਮ੍ਰਿਤਸਰ ਤੋਂ ਲੰਡਨ ਜਾਣ ਵਾਲੀ ਇਸ ਪਲੇਠੀ ਫਲਾਈਟ ਦੇ ਉੱਤੇ, ਇਸ ਜਹਾਜ਼ ਦੇ ਉੱਤੇ ਇੱਕ ਓਂਕਾਰ ਵੀ ਲਿਖਵਾਇਆ ਗਿਆ ਆ ਤੇ ਨਾਲ ਹੀ ਨਾਲ ਇਸ ਦੇ ਉੱਤੇ 550ਵੇਂ ਗੁਰਪੁਰਬ ਨੂੰ ਸਮਰਪਿਤ ਜਿਹੜੇ ਸ਼ਬਦ ਆ ਉਹ ਵੀ ਉਕਰੇ ਗਏ ਆ। ਸੋ ਇਸ ਫਲਾਈਟ ਦੇ ਵਿੱਚ ਕੁੱਲ 256 ਸੀਟਾਂ ਹੋਣੀਆਂ ਨੇ ਜੀ, ਔਰ 238 ਜਿਹੜੀਆਂ ਇਕਾਨਮੀ ਕਲਾਸ ਦੀਆਂ ਤੇ 18 ਸੀਟਾਂ ਜਿਹੜੀਆਂ ਬਿਜ਼ਨਸ ਕਲਾਸ ਦੀਆਂ ਹੋਣੀਆਂ। ਔਰ ਇਹ ਸਰਕਾਰ ਵੱਲੋਂ ਜਿਹੜਾ ਕਦਮ ਚੁੱਕਿਆ ਗਿਆ ਜਾਂ ਫਿਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਜਿਹਨਾਂ ਨੇ ਇਸ ਦਾ ਜਿਹੜਾ ਐਲਾਨ ਆ ਕੀਤਾ, ਇਤਿਹਾਸਕ ਤੇ ਸ਼ਲਾਘਾਯੋਗ ਕਦਮ ਇਹਨੂੰ ਕਿਹਾ ਜਾ ਸਕਦਾ।
ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਖਬਰ ਆ ਰਹੀ ਆ ਤੇ ਇਹ ਚੀਜ਼ਾਂ ਨਾ ਕਈ ਵਾਰੀ ਹੋ ਸਕਦਾ ਇਹੀ ਖਬਰ ਥੋੜੇ ਦਿਨਾਂ ਲਈ ਕੰਟਰੋਵਰਸੀ ਬਣੇ। ਮੇਰਾ ਕਹਿਣ ਦਾ ਭਾਵ ਆ, ਚਲੋ ਸਾਡੀ ਹਰ ਐਂਗਲ ਤੋਂ ਸੋਚਣ ਦਾ ਫਰਜ਼ ਬਣਦਾ। ਚਾਰ ਦਿਨਾਂ ਨੂੰ ਇਹ ਕਹਿਣ ਜੀ ਉਹ ਫਲਾਈਟ ਸੀ, ਉਹ ਚ ਸ਼ਰਾਬ ਵਰਤਾਈ ਗਈ, ਉਹ ਚ ਫਲਾਨਾ ਕੀਤਾ ਗਿਆ, ਧਮਕਾ ਕੀਤਾ ਗਿਆ, ਏਦਾਂ ਦੀਆਂ ਗੱਲਾਂ ਵੀ ਹੋ ਸਕਦੀਆਂ, ਪਤਾ ਨੀ। ਦੇਖੋ ਮੈਨੂੰ ਲੱਗਦਾ ਵੈਸੇ ਤਾਂ ਉਹਨਾਂ ਨੇ ਸੋਚਿਆ ਹੋਣਾ, ਹੋ ਸਕਦਾ ਵੀ ਇਹਨੂੰ ਇਸ ਨੂੰ ਫਲਾਈਟ ਨੂੰ ਸਪੈਸ਼ਲ ਰੱਖਿਆ ਗਿਆ ਹੋਵੇ ਉਸ ਕੈਟਾਗਰੀ ਦੇ ਵਿੱਚ। ਪਰ ਤੁਸੀਂ ਜੇ ਮੰਨ ਲਓ ਕੋਈ ਹੋਰ ਦੂਜਾ ਯਾਤਰੀ ਇਸ ਦੌਰਾਨ ਜਾਂਦਾ ਤਾਂ ਉਹਨੂੰ ਵੀ ਏਅਰਲਾਈਨ ਜਿਹੜੀ ਉਹਨੂੰ ਨਾਰਾਜ਼ ਨਹੀਂ ਕਰ ਸਕਦੀ। ਚਲੋ ਉਹ ਅੱਡ ਚੀਜ਼ ਆ ਜੀ, ਉਹ ਉਧਰ ਨੂੰ ਚਲਿਆ ਜਾਵੇ ਤਾਂ ਕੋਈ ਫਰਕ ਵੀ ਨੀ ਪੈਂਦਾ, ਜਿਨ੍ਹਾਂ ਨੇ ਲਿਜਾਣਾ ਹੀ ਉਸ ਗੱਲ ਨੂੰ। ਪਰ ਕੁੱਲ ਮਿਲਾ ਕੇ ਇਹ ਜਿਹੀਆਂ ਚੀਜ਼ਾਂ ਨਾ ਜਿਹੜੀਆਂ ਦੁਨੀਆਂ ਨੂੰ ਵੱਡਾ ਸੁਨੇਹਾ ਆਉਂਦਾ, ਜਿਹੜਾ ਜਦੋਂ ਕੁਝ ਏਦਾਂ ਕੋਈ ਜਾਵੇ ਤਾਂ ਇਹ ਚਰਚਾ ਬਣੀ ਆ, ਖਬਰ ਬਣੀ ਆ, ਲੋਕਾਂ ਨੂੰ ਆਪਦਾ ਧਿਆਨ ਕੇਂਦਰਿਤ ਕਰੂਗੀ, ਲੋਕ ਪੁੱਛਣਗੇ ਹੋਰ। ਹੁਣ ਜਿਵੇਂ ਸਿਡਨੀ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਓਪਰਾ ਹਾਊਸ ਦੇ ਉੱਤੇ, ਜਿਹੜੀ ਗੁਰੂ ਨਾਨਕ ਦੇਵ ਜੀ ਦੇ 550 ਦਿਨ ਦੇ ਮੌਕੇ ਦੇ ਉੱਤੇ ਉੱਥੇ ਸਪੈਸ਼ਲ ਜਿਹੜੀ ਸਮਰਪਿਤ ਕੀਤਾ ਜਾਊਗਾ ਇਸ ਦਿਹਾੜੇ ਨੂੰ। ਇਹਦੀਆਂ ਚੀਜ਼ਾਂ ਜਦੋਂ ਦੂਰ ਤੱਕ ਦਿਖਦੀਆਂ ਨਾ, ਹੁਣ ਜਦੋਂ ਓਪਰਾ ਹਾਊਸ ਦੀਆਂ ਤੁਸੀਂ ਦੇਖਦੇ ਹੋ, ਹਰ ਵਾਰ ਜਦੋਂ ਕੋਈ ਨਵੀਆਂ ਲਾਈਟਾਂ ਜਾਂ ਨਵੀਂ ਕੁਛ ਹੁੰਦਾ ਤਾਂ ਜੋੜਿਆ ਜਾਂਦਾ, ਦੱਸਿਆ ਜਾਂਦਾ, ਉਹ ਅਸਲ ਚ ਇੱਕ ਨੇਸ਼ਨ ਦਾ ਪ੍ਰਤੀਕ ਆ, ਨੇਸ਼ਨ ਦੇ ਮੂਡ ਦੀ ਗੱਲ ਆ ਵੀ ਨੇਸ਼ਨ ਕਿਹਨੂੰ ਸਮਰਥਨ ਦੇ ਰਿਹਾ, ਕਿਹਨੂੰ। ਉਹ ਆਸਟ੍ਰੇਲੀਆ ਦਾ ਇੱਕ ਸਿੰਬਲ ਆ ਤੇ ਆਸਟ੍ਰੇਲੀਆ ਜਦੋਂ ਉੱਥੋਂ ਕੋਈ ਵੀ ਗੱਲ ਵਰਲਡ ਨੂੰ ਦੱਸਦਾ ਮੈਂ ਇਹਦੇ ਬਾਰੇ ਕੀ ਸੋਚਦਾ, ਜਿਵੇਂ ਮੰਨ ਲਓ ਪਿੱਛੇ ਕੋਈ ਲੜਾਈਆਂ ਹੋਈਆਂ, ਉਹਨਾਂ ਲੜਾਈਆਂ ਜਿਹਨੇ ਹੱਥੇ ਮਾਰੇ ਗਏ ਤਾਂ ਉੱਥੇ ਉਹ ਜਿਹਾ ਪ੍ਰਤੀਕਰਮ ਨੇਸ਼ਨ ਵੱਲੋਂ ਦਿੱਤਾ ਗਿਆ, ਹਿੰਟ ਦਿੱਤਾ ਗਿਆ ਵੀ ਅਸੀਂ ਕਿਹਦੇ ਵੱਲ ਹਾਂ, ਕੀ ਰੌਲਾ ਸਾਡਾ। ਉਹੀ ਚੀਜ਼ ਇੱਥੇ ਹੁਣ ਦਿੱਤਾ ਜਾਊਗਾ ਜਦੋਂ 550ਵੇਂ ਮੌਕੇ ਦੇ ਉੱਤੇ, ਤੇ ਉਹਨੂੰ ਉਸ ਰੰਗ ਚ ਰੰਗਿਆ ਜਾਊਗਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜੇ ਸਿੱਖ ਕੌਮ ਦੇ ਇਸ ਖੁਸ਼ੀ ਦੇ ਮੌਕੇ ਤੇ ਆਸਟ੍ਰੇਲੀਆ ਵੀ ਸਾਰਾ ਖੜਾ, ਤੇ ਬਹੁਤ ਸਾਰੇ ਲੋਕ, ਬਹੁਤ ਸਾਰੇ ਕੀ ਮੈਨੂੰ ਪੂਰੇ ਮੈਂ ਦਾਅਵੇ ਨਾਲ ਕਹਿ ਸਕਦਾ 70% ਲੋਕ ਆਸਟ੍ਰੇਲੀਆ ਦੇ ਨੀ ਜਾਣਦੇ ਸਿੱਖ ਧਰਮ ਹੈ ਕੀ, 60-70% ਲੋਕਾਂ ਨੂੰ ਨਹੀਂ ਪਤਾ। ਜੇ ਮੇਰੀ ਗੱਲ ਅੱਜ ਤੁਹਾਨੂੰ ਆਉਣ ਲੱਗਦੀ ਹੈ, ਯਕੀਨ ਨੀ ਆਉਂਦਾ, ਤਾਂ ਅੱਜ ਤੁਸੀਂ ਐਂ ਕਰੋ ਵੀ 10 ਬੰਦਿਆਂ ਨੂੰ ਪੁੱਛੋ ਵੀ ਤੁਸੀਂ ਸਿੱਖ ਧਰਮ ਬਾਰੇ ਕੀ ਜਾਣਦੇ
ਜੀ,
ਤੇ ਬਸ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਕਿੰਨੇ ਪਰਸੈਂਟ, 10 ਚੋਂ ਕਿੰਨੇ 7-8-6-5 ਕਿੰਨੇ ਕਹਿੰਦੇ ਹਾਂ ਤੇ ਕਿੰਨੇ ਨਾ ਕਹਿੰਦੇ ਆ। ਇਹ ਤੋਂ ਇਸ ਦਾ ਅੱਜ ਪੈਮਾਨਾ ਦੇਖ ਲਿਓ। ਅਸੀਂ ਕਈ ਵਾਰੀ ਭਰਮ ਚ ਬਹੁਤ ਪੈ ਜਾਂਦੇ ਹਾਂ ਤੇ ਭੁਲੇਖੇ ਚ ਹੀ ਜ਼ਿੰਦਗੀ ਜਿਉਂਦੇ ਰਹਿੰਦੇ ਹਾਂ, ਉਸ ਭਰਮ ਦੇ ਵਿੱਚ ਅਸੀਂ ਕਿਸੇ ਨੂੰ ਦੱਸਣਾ ਹੀ ਨਹੀਂ ਚਾਹੁੰਦੇ। ਸਾਨੂੰ ਲੱਗਦਾ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਜਾਂ ਗੁਰਦੁਆਰਿਆਂ ਦਾ ਜਾਂ ਪ੍ਰਚਾਰਕਾਂ ਦਾ ਕੰਮ ਆ। ਮੈਂ ਪਿਛਲੇ ਦਿਨੀ ਜਿਹੜਾ ਘਟਨਾਕ੍ਰਮ ਹੰਡਾਇਆ ਵੰਡ ਛਕੋ ਵਾਲੀ ਗੱਲ ਤੋਂ ਬਾਅਦ, ਤਾਂ ਮੈਨੂੰ ਇਸ ਚੀਜ਼ ਦੀ ਬਹੁਤ ਵੱਡੀ ਪ੍ਰੇਰਨਾ ਮਿਲੀ ਆ ਵੀ ਯਾਰ ਵੀ ਮੈਂ ਉਹ ਤਾਂ ਚਲੋ ਇੱਕ ਕੁਦਰਤ ਵਰਤਾਰਾ ਹੋ ਗਿਆ ਤੇ ਉਹ ਤਾਂ ਆਪਾਂ ਸ਼ੇਅਰ ਕਰਤਾ, ਪਰ ਇਹ ਵਰਤਾਰਾ ਸਾਨੂੰ ਰੋਜ਼ ਰੋਜ਼ ਕਰਨਾ ਚਾਹੀਦਾ ਆਪਦੇ ਆਲੇ ਦੁਆਲੇ ਨਾਲ, ਲੋਕਾਂ ਨੂੰ ਦੱਸਣਾ ਚਾਹੀਦਾ ਵੀ ਸਾਡਾ ਧਰਮ ਕੀ ਆ ਤੇ ਸਾਡੇ ਧਰਮ ਦਾ ਕੀ ਫਲਸਫਾ। ਤੇ ਹੁਣ ਤਾਂ ਬਹਾਨਾ ਸਾਡੇ ਕੋਲੇ, 550ਵੇਂ ਧਰਮ ਦੇ ਮੌਕੇ ਦੇ ਉੱਤੇ ਅਸੀਂ 550ਵੇਂ ਦਿਹਾੜੇ ਦੇ ਮੌਕੇ ਉੱਤੇ ਅਸੀਂ ਦੱਸ ਸਕਦੇ ਹਾਂ ਵੀ ਸਾਡਾ ਧਰਮ ਕੀ ਆ। ਸੋ ਇਸ ਕਰਕੇ ਨਾ ਜਿਹੜੀ ਇਹ ਜਿੱਦਾਂ ਏਦਾਂ ਦੀ ਜਦੋਂ ਫਲਾਈਟ ਉੱਡਦੀ ਆ ਜਾਂ ਜੋ ਏਦਾਂ ਦਾ ਸਿੰਬਲ ਦਿੱਤੇ ਜਾਂਦੇ ਆ, ਉਦੋਂ ਹੋਰਾਂ ਲੋਕਾਂ ਤੱਕ ਕਿਉਂ ਉਹਨਾਂ ਦੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਵੀ ਇਹ ਕਿਉਂ ਹੋ ਰਿਹਾ, ਤੇ ਜਦੋਂ ਕਿਉਂ ਹੋ ਰਿਹਾ ਤਾਂ ਲੋਕਾਂ ਚ ਜਿਗਿਆਸਾ ਵੀ ਹੁੰਦੀ ਆ, ਫਿਰ ਉਹ ਗੂਗਲ ਕਰਦੇ ਆ, ਸਰਚ ਕਰਦੇ ਆ, ਫਿਰ ਉਹਦੇ ਨਤੀਜੇ ਵੀ ਨਿਕਲਦੇ ਆ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਔਰ ਇਹਦੇ ਨਾਲ ਹੀ ਇੱਕ ਐਲਾਨ ਜਿਹੜਾ ਪਾਕਿਸਤਾਨ ਦੇ ਵਿੱਚ ਵੀ ਹੋਇਆ ਜੀ, ਕੱਲਾ ਐਲਾਨ ਹੀ ਨਹੀਂ ਹੋਇਆ, ਸਗੋਂ ਨੀਂਹ ਪੱਥਰ ਰੱਖਿਆ ਗਿਆ। ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਚ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ। ਸੋ ਉਹਦਾ ਨੀਂਹ ਪੱਥਰ ਜਿਹੜਾ ਆ ਉਹ ਰੱਖਿਆ ਗਿਆ ਆ। ਔਰ ਇਹ ਆਪਣੇ ਲਈ ਮਾਣ ਵਾਲੀ ਗੱਲ ਵੀ ਹੈ ਕਿ ਇਹ ਜਿਹੜਾ ਨੀਂਹ ਪੱਥਰ ਆ ਇਹ ਵੀ ਖਾਸ ਤੌਰ ਤੇ ਇਹਨਾਂ ਸਮਾਗਮਾਂ ਦੇ ਚਲਦਿਆਂ ਰੱਖਿਆ ਗਿਆ ਜਾਂ ਇਸ ਸਮੇਂ ਰੱਖਿਆ ਗਿਆ ਤੇ ਇਸ ਨੂੰ ਲੈ ਕੇ ਉੱਥੇ ਦੀ ਜਿਹੜੀ ਸਿਆਸਤ ਹੈ ਉਹ ਸਰਗਰਮ ਹੈ। ਪਰ ਬਹੁਤ ਸਾਰੇ ਜਿਹੜੇ ਸਿੱਖ ਸ਼ਰਧਾਲੂ ਜਿਹੜੇ ਆ ਉਹ ਵੀ ਉੱਥੇ ਪਹੁੰਚੇ ਸ਼ਰਧਾਲੂ ਜਾਂ ਫਿਰ ਕਹਿ ਸਕਦੇ ਹਾਂ ਬਹੁਤ ਸਾਰੇ ਸਿੱਖਾਂ ਦੀ ਜਿਹੜੀ ਗਿਣਤੀ ਸੀਗੀ ਇਸ ਮੌਕੇ। ਔਰ ਨਾਲ ਹੀ ਨਾਲ ਉਹਨਾਂ ਦੀ ਵਜ਼ਾਰਤ ਦੇ ਜਿਹੜੇ ਬਹੁਤ ਸਾਰੇ ਮੰਤਰੀ ਜਿਹੜੇ ਆ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ, ਇਸ ਨੀਂਹ ਪੱਥਰ ਸਮਾਗਮ ਦੇ ਵਿੱਚ। ਪਰ ਕੁੱਲ ਮਿਲਾ ਕੇ ਜਿਵੇਂ ਤੁਸੀਂ ਕਿਹਾ ਕਿ ਇਹ ਜਿਹੜਾ ਸਾਰੇ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਵੀ ਜਿਹੜੇ ਐਲਾਨ ਹੋ ਰਹੇ ਨੇ ਭਾਵੇਂ ਕਿਸੇ ਦੇਸ਼ ਦੇ ਵਿੱਚ ਹੋ ਰਹੇ ਨੇ ਚਾਹੇ ਵਿਦੇਸ਼ਾਂ ਦੇ ਵਿੱਚ ਹੋ ਰਹੇ ਨੇ, ਹਨਾ, ਉਹ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸੋਚ ਨਾਲ ਜਾਂ ਉਹਨਾਂ ਦੇ ਜਿਹੜੇ ਫਲਸਫੇ ਦੇ ਨਾਲ ਜੁੜੇ ਹੋਏ ਸਮਾਗਮ ਨੇ ਜਾਂ ਫਿਰ ਜਿਹੜੇ ਲੋਕ ਜਿਹੜੇ ਆ ਜਿਹੜੇ ਸੱਚਮੁੱਚ ਹੀ ਦਿਲੋਂ ਜਿਹੜਾ ਸਤਿਕਾਰ ਆ ਉਹ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਕਰਦੇ ਆ, ਸੋ ਉਹਨਾਂ ਦੀ ਜਿਹੜੀ ਸੋਚ ਆ ਉਹ ਸਾਹਮਣੇ ਜ਼ਰੂਰ ਆਉਂਦੀ ਆ। ਜੀ ਬਰਾੜ ਸਾਹਿਬ,
ਬਿਲਕੁਲ ਜੀ ਬਿਲਕੁਲ। ਜੇ ਹੁਣ ਅਸੀਂ ਕਹੀਏ ਵੀ ਜਿਹੜੇ ਬੰਦੇ ਸਾਡੇ ਹੁਣ ਅਸੀਂ ਹੁਣ ਜਿਹੜਾ ਰੂਪ ਸਰੂਪ ਲੋਕਾਂ ਨੂੰ ਅਸੀਂ ਦਿਖਾ ਰਹੇ ਆ, ਅਸੀਂ ਅਸੀਂ ਸਿੱਖੀ ਬਾਣੇ ਚ ਆ ਕੇ ਤੇ ਲੋਕਾਂ ਨੂੰ ਭੱਜ ਭੱਜ ਪੈਨੇ ਆ ਤੇ ਉਹਨਾਂ ਨੂੰ ਉਹਨਾਂ ਦੇ ਮਗਰ ਉਹਨਾਂ ਨੂੰ ਗਾਲਾਂ ਕੱਢਦੇ ਆ, ਉਹਨਾਂ ਨੂੰ ਮੰਦੀ ਸ਼ਬਦਾਵਲੀ ਮਿਲਦੇ ਆ, ਜਾਂ ਜਿਵੇਂ ਮੰਨ ਲਓ ਆ ਭੇਡ ਕਹਿਣਾ ਵੀ ਤਾਂ ਕਿਸੇ ਨੂੰ ਜਾਂ ਏਦਾਂ ਦੇ ਸ਼ਬਦ ਵਰਤਦੇ ਆ
ਤੇ
ਉਹਨਾਂ ਕਰਕੇ ਨੀ ਰੱਖੇ ਜਾ ਰਹੇ ਨੀ ਪੱਥਰ, ਜਾਂ ਉਹਨਾਂ ਉਹਨਾਂ ਦੀ ਵਡਿਆਈ ਨੀ ਹੋ ਰਹੀ ਤੇ ਉਸ ਗੁਰੂ ਨਾਨਕ ਦੀ ਵਡਿਆਈ ਹੋ ਰਹੀ ਆ ਜਿਹੜੇ ਗੁਰੂ ਨਾਨਕ ਨੇ ਇੱਕ ਜਾਤ ਇੱਕ ਮਾਨਸ ਦੀ ਪਛਾਣ ਇੱਕ ਕਹੀ ਸੀ, ਜਿਨ੍ਹਾਂ ਨੇ ਨਿਮਰਤਾ ਦਾ ਫਲਸਫਾ ਦਿੱਤਾ ਸੀ, ਜਿਨ੍ਹਾਂ ਨੇ ਝੁਕਣ ਨੂੰ ਸਭ ਤੋਂ ਵੱਡਾ ਗੁਣ ਦੱਸਿਆ ਸੀਗਾ, ਜਿਹੜਾ ਬੰਦਾ ਝੁਕਦਾ ਉਹ ਦੂਤ ਤੇ ਕੋਈ ਗੁਣ ਹੀ ਨਹੀਂ ਹੈਗਾ। ਸੋ ਉਹ 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 ਚੀਜ਼ ਉਹਨਾਂ ਦਾ ਜਿਹੜਾ ਪਸਾਰਾ ਹੋ ਰਿਹਾ, ਨਾ ਕਿ ਉਹਨਾਂ ਲੋਕਾਂ ਦਾ ਪਸਾਰਾ ਹੋ ਰਿਹਾ ਜਿਹੜੇ ਧਮਕਾਉਂਦੇ ਆ ਡਰਾਉਂਦੇ ਆ ਤੇ ਸਾਰਾ ਦਿਨ ਇਹ ਕਹਿੰਦੇ ਵੀ ਅਸੀਂ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ, ਅਸੀਂ ਤਾਂ ਐ ਕਰ ਦਿਆਂਗੇ, ਅਸੀਂ ਤਾਂ ਫਲਾਨਾ ਕਰ ਦਿਆਂਗੇ, ਮੇਰੇ ਵਰਗੇ ਨੂੰ ਰੋਜ਼ ਡੇਲੀ ਕੋਈ ਤਾਂ ਫੋਨ ਕਰਕੇ ਪੁੱਛੋ ਪੁੱਠਾ ਸਿੱਧਾ ਬੋਲਦਾ, ਕਦੇ ਕੋਈ ਮੈਸੇਜ ਲਿਖਦਾ, ਸਿਰਫ ਇਸ ਲਈ ਲਿਖਦਾ ਵੀ ਅਸੀਂ ਗੁਰੂ ਨਾਨਕ ਦੇ ਸਿੱਖਾਂ ਦਾ ਜਿਹੜਾ ਅਸਲੀ ਫਲਸਫਾ ਨੂੰ ਦੇਖਣਾ ਚਾਹੁੰਦੇ ਆ, ਨਾ ਕਿ ਉਹਨਾਂ ਲੋਕਾਂ ਦਾ ਅਸੀਂ ਦੇਖਣਾ ਚਾਹੁੰਦੇ ਆ ਜਿਹੜੇ ਜਿਹੜੇ ਜਾਲੀ ਤੇ ਕੱਟਣ ਵਾਸਤਾ ਫਲਾਉਣ ਦੇ ਲਈ ਆਪਦੀ ਹੋਮਿਓ ਦੇ ਪਿੱਛੇ, ਜਿਹੜੀ ਹੋਮਿਓ ਸਭ ਤੋਂ ਮਾੜੀ ਆ ਉਹ ਹੋਮਿਓ ਦੇ ਲਈ ਉਹ ਇਹ ਜਿਹੀਆਂ ਗੱਲਾਂ ਕਰਦੇ ਆ। ਸੋ ਉਹਨਾਂ ਲੋਕਾਂ ਨੂੰ ਐਂ ਲੱਗਦਾ ਵੀ ਖਣੀ ਅਸੀਂ ਸਿੰਘ ਸਜੇ ਆ ਗੁਰੂ ਕੇ, ਇਹ ਤਾਂ ਹੈ ਹੀ ਨੀ ਕੁਛ। ਮੈਂ ਇੱਕੋ ਹੀ ਗੱਲ ਸਾਰਿਆਂ ਨੂੰ ਕਹਿਣਾ ਹੁੰਦਾ ਵੀ ਪਹਿਲਾਂ ਸਿੱਖ ਬਣੋ ਜੀ, ਜੇ ਜਦੋਂ ਤੁਸੀਂ ਤੁਹਾਨੂੰ ਲੱਗਿਆ ਵੀ ਅਸੀਂ ਸੰਪੂਰਨ ਸਿੱਖ ਹੋ ਗਏ ਤਾਂ ਫਿਰ ਸਿੰਘ ਸਾਜੋ, ਇਹ ਸਹੀ ਦੇ ਆ। ਜਦੋਂ ਤੁਸੀਂ ਸਿੱਖ ਬਣ ਕੇ ਨਾ ਪੂਰਨ ਤੇ ਤੁਹਾਡੇ ਅੰਦਰ ਨਿਮਰਤਾ ਇੰਨੀ ਕੁ ਜ਼ਿਆਦਾ ਨਿਮਰਤਾ ਆਜੂਗੀ, ਤੁਸੀਂ ਇੰਨੇ ਬਨਿਮਰ ਹੋ ਜਾਓਗੇ ਤੇ ਫਿਰ ਤੁਸੀਂ ਚੰਗੇ ਵੀ ਲੱਗੋਗੇ ਸਰੂਪ ਚ ਆ ਕੇ, ਤੇ ਕਿਉਂਕਿ ਸਰੂਪ ਚ ਆ ਕੇ ਜੇ ਕੋਈ ਗਲਤੀ ਕਰੋਗੇ ਨਾ ਉਹ ਬਰਦਾਸ਼ਤ ਕਰਨੀ ਬਹੁਤ ਔਖੀ ਆ, ਉਹ ਗਲਤੀ ਬਹੁਤ ਵੱਡਾ ਡੈਮੇਜ ਵੀ ਕਰਦੀ ਹੈ। ਜੇ ਦੁਨੀਆਂ ਦੇ ਸਾਹਮਣੇ ਉਹ ਸਰੂਪ ਵਾਲਾ ਬੰਦਾ ਕੁਛ ਵੀ ਗਲਤ ਕਰਦਾ ਤਾਂ ਡੈਮੇਜ ਕਰਦਾ, ਉਦੋਂ ਬਿਹਤਰ ਹੈ ਪਹਿਲਾਂ ਅੰਦਰੋਂ ਸਿੱਖ ਬਣੋ। ਇਹੀ ਸਾਡਾ ਸਿੱਖ ਧਰਮ ਚੱਲਿਆ, ਗੁਰੂ ਨਾਨਕ ਦੇਵ ਜੀ ਨੇ ਜਿਹੜੀ ਇੱਕ ਜਿਹੜੀ ਜਿੱਥੋਂ ਚੱਲੇ ਉਦੋਂ ਉਹ ਸਿੱਖ ਸਨ ਤੇ ਅਖੀਰ ਗੁਰੂ ਗੋਬਿੰਦ ਸਿੰਘ ਦੇ ਜਾਮੇ ਤੱਕ ਆਉਂਦੇ ਤੇ ਸਿੰਘ ਵੀ ਸੱਜ ਗਏ। ਸੋ ਇੱਕ ਤਰੀਕੇ ਨਾਲ ਸਾਰਾ ਕੁਛ ਹੋਇਆ ਵੀ ਪਹਿਲਾਂ ਆਪਦੇ ਆਪ ਨੂੰ ਅੰਦਰੋਂ ਨਿਮਰ ਕੀਤਾ, ਨਿਰਮਲ ਕੀਤਾ ਤੇ ਉਦੋਂ ਬਾਅਦ ਜਿਹੜਾ ਉਹ ਦੂਜੇ ਲਈ ਖੜਨ ਜੋਗੇ ਵੀ ਹੋਏ। ਸੋ ਇਹ ਇੱਕ ਸਹੀ ਸਟੈਪ ਆ ਜੋ ਗੁਰੂ ਸਾਹਿਬ ਨੇ ਸਾਨੂੰ ਸਿਖਾਏ ਆ। ਮੈਂ ਇਹ ਨੀ ਕਹਿੰਦਾ ਵੀ ਤੁਸੀਂ ਨਾ ਬਣੋ, ਪਰ ਪਹਿਲਾਂ ਅੰਦਰੋਂ ਆਪਦੇ ਆਪ ਨੂੰ ਜ਼ਰੂਰ ਸਿੱਖ ਬਣਾ ਲਓ।
ਜੀ ਬਿਲਕੁਲ, ਸੋ ਗੱਲ ਤੁਸੀਂ ਹਉਮੈ ਦੀ ਕੀਤੀ ਆ, ਔਰ ਇਹੀ ਜਿਹੜੀ ਹਉਮੈ ਆ ਉਹ ਸਾਡੇ ਜਿਹੜੇ ਧਾਰਮਿਕ ਆਗੂ ਨੇ ਜਾਂ ਫਿਰ ਜਿਹੜੇ ਸਾਡੇ ਸਿਆਸੀ ਆਗੂ ਨੇ, ਹਨਾ, ਉਹਨਾਂ ਦੇ ਵਿੱਚ ਵੀ ਲਗਾਤਾਰ ਬਣੀ ਹੋਈ ਆ। ਚਾਹੇ ਸਮਾਗਮਾਂ ਦੀ ਗੱਲ ਕਰ ਲਈਏ, ਚਾਹੇ ਹੋਰ ਜਿਹੜੇ ਵਿਕਾਸ ਕਾਰਜਾਂ ਦੀ ਗੱਲ ਕਰੀਏ। ਸੋ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵੀ ਜਿਹੜਾ 9 ਨਵੰਬਰ ਨੂੰ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਿਹੜਾ ਪਹਿਲਾ ਜਥਾ ਭਾਰਤ ਤੋਂ ਜਾਣਾ ਜੀ, ਉਹਦੀ ਅਗਵਾਈ ਉਪ ਰਾਸ਼ਟਰਪਤੀ ਵੈਂਕਿਆ ਨਾਇਡੂ ਕਰਨਗੇ। ਸੋ ਮੋਦੀ ਸਾਹਿਬ ਜਿਹੜੇ ਕਿ ਪ੍ਰਧਾਨ ਮੰਤਰੀ ਨੇ, ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨਰਿੰਦਰ ਮੋਦੀ, ਉਹ ਕਰਤਾਰਪੁਰ ਲਾਂਘੇ ਦਾ ਉਦਘਾਟਨ ਜ਼ਰੂਰ ਕਰਨਗੇ। ਪਰ ਇਹਦੇ ਨਾਲ ਹੀ ਇੱਕ ਗੱਲ ਤੋਂ ਜਿਹੜੇ ਖਫਾ ਉਹ ਕਾਂਗਰਸੀ ਜ਼ਰੂਰ ਦੇਖ ਰਹੇ ਨੇ। ਉਹਨਾਂ ਨੇ ਕਿਹਾ ਵੀ ਕਾਂਗਰਸ ਵੱਲੋਂ ਜਥੇ ਦੀ ਅਗਵਾਈ ਡਾਕਟਰ ਮਨਮੋਹਨ ਸਿੰਘ ਨੂੰ ਸੌਂਪਣ ਤੋਂ ਬਾਅਦ ਭਾਜਪਾ ਨੇ ਕਹਿੰਦੇ ਇਹ ਨਵਾਂ ਪੈਂਤੜਾ ਖੇਡਣ ਦੀ ਜਿਹੜੀ ਚਾਲ ਆ ਉਹ ਬਣਾਈ ਹੈ। ਖੈਰ ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਦੇਖਣ ਦੇ ਵਿੱਚ ਆ ਰਹੀਆਂ, ਸਾਹਮਣੇ ਆ ਰਹੀਆਂ, ਤੇ ਦੂਜੇ ਪਾਸੇ ਆਪਣੇ ਜਦੋਂ ਪੰਜਾਬ ਸਰਕਾਰ ਦੀ ਗੱਲ ਹੁੰਦੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਗੱਲ ਹੁੰਦੀ ਆ ਤਾਂ ਉਹ ਵੀ ਕਾਫੀ ਦੇਰ ਤੋਂ ਜਿਹੜਾ ਟਕਰਾਅ ਆ ਵਿਚਾਰਾਂ ਦਾ ਉੱਥੇ ਬਣਿਆ ਹੋਇਆ ਆ ਹਨਾ। ਔਰ ਸੁਲਤਾਨਪੁਰ ਲੋਧੀ ਚ ਪ੍ਰਕਾਸ਼ ਪੁਰਬ ਤੇ ਆਮ ਸੰਗਤ ਵਾਂਗ ਸ਼ਮੂਲੀਅਤ ਕਰਾਂਗਾ। ਇਹ ਕਿਹਾ ਹੈ ਜੀ ਰਣਜੀਤ ਸਿੰਘ ਬ੍ਰਹਮਪੁਰਾ ਜਿਹੜੇ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਹਨਾ। ਸੋ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਆ ਉਹ ਵੀ ਗਰਮਾਈ ਹੋਈ ਆ ਔਰ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਇਹ ਗੱਲ ਇਹ ਟਕਰਾਅ ਦੀ ਗੱਲ ਜਿਹੜੀ ਉਹ ਕਰਦੇ ਆ ਰਹੇ ਆ। ਸੋ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ ਇਹਦੇ ਤੇ?
ਦੇਖੋ ਪਹਿਲੀ ਗੱਲ ਤਾਂ ਇਹ ਜੇ ਤੁਸੀਂ ਅਖਬਾਰ ਦੇ ਵਿੱਚ ਇਹ ਬਿਆਨ ਛਪਵਾ ਰਹੇ ਹੋ ਵੀ ਮੈਂ ਆਮ ਸੰਗਤ ਵਾਂਗ ਸ਼ਮੂਲੀਅਤ ਕਰੂੰਗਾ, ਸਭ ਤੋਂ ਪਹਿਲੀ ਗੱਲ ਤਾਂ ਇਹੀ ਆ ਵੀ ਤੁਹਾਡਾ ਹੋਮੇ ਬੋਲ ਰਿਹਾ ਵੀ ਤੁਸੀਂ ਆਪਣੇ ਆਪ ਨੂੰ ਆਮ ਸਮਝਦੇ ਨੀ, ਖਾਸ ਸਮਝਦੇ ਹੋ ਤੇ ਇੱਥੇ ਕਹਿ ਰਹੇ ਹੋ ਵੀ ਮੈਂ ਇੱਥੇ ਆਮ ਬਣ ਕੇ ਜਾਊਂਗਾ। ਠੀਕ ਆ, ਪਹਿਲੀ ਗੱਲ ਤਾਂ ਇਹ ਆਪਣੇ ਆਪ ਚ ਉਹਨਾਂ ਨੇ ਆਪਦੀ ਮੈਂਟੈਲਿਟੀ ਦੱਸੀ ਆ ਵੀ ਸਾਡੀ ਸੋਚ ਕੀ ਆ। ਜਿਹੜੀ ਆਮ ਸੰਗਤ ਆ ਨਾ ਉਹਨੂੰ ਨਾ ਅਖਬਾਰ ਚ ਬਿਆਨ ਦੀ ਲੋੜ ਆ, ਨਾ ਉਹਨਾਂ ਨੂੰ ਕੁਛ ਕਹਿਣ ਦੀ ਲੋੜ ਆ ਤੇ ਨਾ ਦੱਸਣ ਦੀ ਲੋੜ ਆ। ਹੁਣ ਤਾਂ ਚਲੇ ਜਾਣਾ ਚਾਹੀਦਾ, ਚੁੱਪ ਕਰਕੇ ਦੱਸਣਾ ਵੀ ਨੀ ਚਾਹੀਦਾ। ਮੈਂ ਪਹਿਲਾਂ ਵੀ ਇੱਕ ਦਿਨ ਗੱਲ ਸ਼ੇਅਰ ਕੀਤੀ ਸੀ, ਇੱਕ ਸਾਡੇ ਨਾ ਆਈ ਜੀ ਸਨ ਹਰਦੀਸ਼ ਰੰਧਾਵਾ, ਕਾਫੀ ਵਧੀਆ ਤੇ ਸਿੱਖੀ ਨੂੰ ਮੰਨਣ ਵਾਲੇ ਜਿਹੜੇ ਆਈ ਜੀ ਸਨ, ਤੇ ਉਹਨਾਂ ਦੀ ਅੰਮ੍ਰਿਤਸਰ ਡਿਊਟੀ ਲੱਗ ਗਈ ਤੇ ਮੇਰਾ ਵੀ ਕੁਦਰਤੀ ਉਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਮਿਲਣ ਦਾ। 2003-04 ਦੀ ਗੱਲ ਹੋਣੀ ਹੈ, 5 ਦੀ ਹੋਣੀ ਆ। ਤਾਂ ਅਸੀਂ ਉਹਨਾਂ ਨੂੰ ਅਸੀਂ ਦਫ਼ਤਰ ਗਏ ਉਹਨਾਂ ਦੇ ਤੇ ਬੜੇ ਰੱਬ ਨੂੰ ਮੰਨਣ ਵਾਲੇ ਸੀ। ਜਦੋਂ ਮੈਂ ਦੇਖਿਆ ਉਹਨਾਂ ਨੂੰ ਪਾਠ ਕਰਦੇ ਦੇਖਿਆ, ਮੈਂ ਉਹਨਾਂ ਨੂੰ ਕਈ ਵਾਰੀ ਸਵਾਲ ਵੀ ਕੀਤਾ ਵੀ ਤੁਸੀਂ ਆਪਣੇ ਆਪ ਨੂੰ ਗਲਤ ਡਿਪਾਰਟਮੈਂਟ ਚ ਨੀ ਬੈਠਾ ਦੇਖਦੇ? ਤੇ ਕਹਿੰਦੇ ਨਹੀਂ, ਉਹ ਮੈਨੂੰ ਕਹਿੰਦੇ ਨੀ ਗਲਤ ਤਾਂ ਨੀ ਹੈ, ਪਰ ਕਿਸੇ ਨੂੰ ਤਾਂ ਇੱਥੇ ਹੋਣਾ ਚਾਹੀਦਾ ਸੀ, ਪਰ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਫੈਸਲੇ ਲੈਣੇ ਆਪਦੇ ਜਿਹੜੇ ਧਰਮ ਦੇ ਦਾਇਰੇ ਚ ਰਹਿ ਕੇ। ਪਰ ਕੋਈ ਨਾ, ਵਾਹਿਗੁਰੂ ਕਹਿੰਦੇ ਬਲ ਬਖਸ਼ਦੇ ਆ, ਉਹ ਮੈਨੂੰ ਇਹ ਕਹਿ ਦਿੰਦੇ। ਮੈਨੂੰ ਆਦੇ ਮੈਂ ਇਹਨਾਂ ਨੂੰ ਕਿਹਾ ਕਹਿੰਦੇ ਕਿੱਥੇ ਕੀ ਪ੍ਰੋਗਰਾਮ ਆ ਅੱਜ? ਮੈਂ ਕਿਹਾ ਜੀ ਕੁਛ ਨੀ, ਮੈਂ ਦਰਬਾਰ ਸਾਹਿਬ ਹਾਜ਼ਰੀ ਲਾਉਣੀ ਆ ਤੇ ਬਾਕੀ ਤੁਹਾਡੇ ਨਾਲ ਹੀ ਏਦਾਂ ਕਰਕੇ ਜਦੋਂ ਮੈਂ ਕਿਹਾ ਤੇ ਕਹਿੰਦੇ ਠੀਕ ਆ ਜੀ, ਫਿਰ ਆਪਾਂ ਕੋਈ ਨੀ ਦਰਬਾਰ ਸਾਹਿਬ ਮੈਂ ਵੀ ਚੱਲਣਾ ਤੇ ਆਪਾਂ ਪਹਿਲਾਂ ਦਰਬਾਰ ਸਾਹਿਬ ਵੀ ਚੱਲਦੇ ਆ। ਤੇ ਮੇਰੇ ਨਾ ਅੰਦਰ ਇੱਕ ਵੱਖਰੀ ਲਹਿਰ ਜਾਗ ਪਈ, ਖੁਸ਼ੀ ਦੀ ਲਹਿਰ ਵੀ ਮੈਂ ਆਈ ਜੀ ਸਾਹਿਬ ਨਾਲ ਜਾਊਂਗਾ, ਮੌਜੂਦਾ ਅੰਮ੍ਰਿਤਸਰ ਦੇ ਵਿੱਚ ਆਈ ਜੀ ਆ ਤੇ ਨਜ਼ਾਰੇ ਆ ਜਾਣਗੇ ਤਾਂ ਮੱਥਾ ਟੇਕਣ ਦੇ। ਠੀਕ ਆ, ਮੈਂ ਇਸ ਤਰੀਕੇ ਨਾਲ ਪੂਰਾ ਖੁਸ਼ ਹੋਇਆ ਤੇ ਪਰ ਮੇਰੀ ਖੁਸ਼ੀ ਥੋੜੇ ਜਿਹੇ ਮਿੰਟਾਂ ਬਾਅਦ ਲੈ ਗਈ ਜਦੋਂ ਮੈਨੂੰ ਉਹਦੇ ਆ ਚੱਲੀ ਆਪਾਂ ਥੋੜਾ ਚੇਂਜ ਕਰ ਲਈਏ ਤੇ ਚੱਲਦੇ ਆ। ਤੇ ਦਫ਼ਤਰ ਦੇ ਵਿੱਚੋਂ ਵਰਦੀ ਸੀ, ਘਰੇ ਗਏ, ਇੱਕ ਮਿੰਟ ਦੇ ਵਿੱਚ ਸਾਦਾ ਜਿਹਾ ਕੱਪੜੇ ਕੁੜਤਾ ਪਜਾਮਾ ਪਾ ਕੇ ਤੇ ਸਾਦਾ ਜਿਹਾ ਇੱਕ ਪਰਨਾ ਜਿਹਾ ਟੈਪ ਦਸਤਾਰ, ਛੋਟੀ ਜਿਹੀ ਦਸਤਾਰ ਜੀ ਤੇ ਐ ਬੰਨ ਕੇ ਤੇ ਮੈਨੂੰ ਤਾਂ ਸਿਆਣੀ ਨਾ ਹੁਣ ਵੀ ਇਹ ਰੰਧਾਵਾ ਸਾਹਿਬ ਆ ਤੇ ਬੜੇ ਐ ਸਿੰਪਲ ਜੇ ਬਣ ਕੇ ਤੇ ਕਹਿੰਦੇ ਆ ਚੱਲੀਏ ਤੇ ਇੱਕ ਆਮ ਗੱਡੀ ਤੇ ਚੜ ਕੇ ਤੇ ਉਹ ਚਲੇ ਗਏ ਅੰਦਰ। ਉੱਥੇ ਅਸੀਂ ਦਰਬਾਰ ਸਾਹਿਬ ਚ ਆਵੜੇ ਤੇ ਦਰਬਾਰ ਸਾਹਿਬ ਜਿੱਥੇ ਆਮ ਪਾਰਕਿੰਗ ਸੀ ਉੱਥੇ ਲਾ ਕੇ ਉੱਥੋਂ ਤੁਰੇ ਜਾ ਰਹੇ ਸੀ। ਪਹਿਲਾਂ ਗੱਡੀ ਉੱਥੇ ਪਾਰਕਿੰਗ ਚਲਾਉਣ ਵਾਸਤੇ ਜਾ ਰਹੀ ਸੀ ਤੇ ਉੱਥੇ ਇੱਕ ਪੁਲਿਸ ਵਾਲਾ ਬਹੁਤ ਭੱਜਿਆ ਭੱਜਿਆ ਆਇਆ ਇਸ਼ਾਰਾ ਕਰਨ ਵੀ ਇੱਧਰ ਨੀ ਇੱਧਰ ਜਾ ਤੇ ਮੇਰੇ ਮੂੰਹ ਚੋਂ ਨਿਕਲ ਜਾਣਾ ਸੀ। ਮੈਂ ਕਹਿੰਦਾ ਵੀ ਇੱਕ ਮਿੰਟ ਆਈ ਜੀ ਸਾਹਿਬ ਆ, ਜਿਵੇਂ ਮੈਂ ਏਦਾਂ ਐ ਕਹਿਣ ਨੀ ਲੱਗਿਆ ਸੀ ਤੇ ਉਹਨਾਂ ਨੇ ਮੇਰਾ ਹੱਥ ਦੱਬ ਲਿਆ ਉੱਥੇ ਗੱਡੀ ਚ ਤੇ ਚੁੱਪ ਕਰ ਲਿਆ। ਮੈਂ ਆਈ ਜੀ ਕੁਛ ਨੀ ਹਾਂ, ਮੈਂ ਗੁਰੂ ਦੇ ਦਰਬਾਰ ਆਇਆ। ਉਹਨਾਂ ਨੇ ਮੈਨੂੰ ਉੱਥੇ ਰੋਕਤਾ ਤੇ ਮੈਂ ਚੁੱਪ ਕਰ ਗਿਆ ਜੀ। ਤੇ ਮੈਂ ਉਦੋਂ ਬਾਅਦ ਦੇਖਿਆ ਕਿਵੇਂ ਵਿਖਣੀ, ਹਜੇ ਮੈਂ ਕੱਲਾ ਆਉਂਦਾ ਤਾਂ ਮੱਥਾ ਟੇਕ ਜਾਂਦਾ ਘੰਟੇ ਜੀ ਤੇ, ਪਰ ਮੈਨੂੰ ਉਹਨਾਂ ਦੇ ਨਾਲ 1.5-2 ਘੰਟੇ ਲਾਈਨ ਚ ਵੀ ਖੜਨਾ ਪਿਆ ਤੇ ਪੂਰੀ ਨਿਮਰਤਾ ਨਾਲ ਜਿਵੇਂ ਜਿਵੇਂ ਜਿੱਥੇ ਜਿੱਥੋਂ ਦੀ ਜਾਣਾ ਸੀ ਜਿਵੇਂ ਜਿਵੇਂ ਸੰਗਤ ਜਾ ਰਹੀ ਸੀ ਉਵੇਂ ਕੋਈ ਮਤਲਬ ਨੀ ਉਹਨਾਂ ਦਾ ਆਲੇ ਦੁਆਲੇ ਪ੍ਰਤੀ ਮਤਲਬ ਨੀ, ਪੂਰੀ ਸ਼ਰਧਾ ਨਾਲ ਉਹਨਾਂ ਨੇ ਉੱਥੇ ਆਪਦਾ ਪਾਠ ਕਰਦੇ ਰਹੇ ਨਾਲ ਨਾਲ ਤੇ ਪੂਰਾ ਵਧੀਆ ਜਿੰਨਾ ਕੁ ਚਿਰ ਉੱਥੇ ਲਾ ਸਕਦੇ ਸੀ ਲਾ ਕੇ ਤੇ ਅਸੀਂ ਚੁੱਪ ਕਰਕੇ ਆ ਗਏ ਤੇ ਮੇਰੇ ਕੋਲੇ ਕੋਈ ਵੀ ਗੱਲ ਨੀ ਰਹਿ ਗਈ। ਮੈਂ ਬਹੁਤ ਸਵਾਲ ਸੀ ਹੋ ਗਏ ਸੀ ਮੇਰੇ ਮਨ ਚ ਆ ਗਏ, ਪਰ ਜਦੋਂ ਮੈਂ 1.5-2 ਘੰਟੇ ਉਹਨਾਂ ਦਾ ਵਰਤੀਰਾ ਦੇਖਿਆ ਤੇ ਮੈਂ ਸਵਾਲਾਂ ਤੋਂ ਰਾਹਤ ਹੋ ਗਿਆ, ਮੇਰੇ ਕੋਲ ਸਵਾਲ ਹੀ ਨਹੀਂ ਰਿਹਾ।
ਕਿਰਦਾਰ ਇਹਨੂੰ ਕਹਿੰਦੇ ਬਰਾੜ ਸਾਹਿਬ, ਬਿਲਕੁਲ ਬਿਲਕੁਲ।
ਹਾਂਜੀ ਹਾਂਜੀ, ਤੇ ਹੁਣ ਜੇ ਕੋਈ ਬ੍ਰਹਮਪੁਰਾ ਇਹ ਕਹਿ ਰਿਹਾ ਵੀ ਆਮ ਬੰਦਿਆਂ ਵਾਂਗੂ ਜਾਊਂਗਾ ਤੇ ਦੇ ਰਿਹਾ ਅਖਬਾਰ ਦੇ ਵਿੱਚ ਉਹ, ਪਹਿਲੀ ਗੱਲ ਤਾਂ ਦੇਖੋ ਜਦੋਂ ਤੁਸੀਂ ਨਾ MLA ਹੋ ਨਾ ਤੁਸੀਂ ਕੁਛ ਵੀ ਨੀ ਹੈਗੇ ਤੇ ਤੁਸੀਂ ਹੈ ਆਮ ਬੰਦੇ। ਠੀਕ ਆ, ਉਸ ਤੁਹਾਡੀ ਲਹੀ ਹੋਈ ਆ
ਜੀ,
ਪਹਿਲੀ ਗੱਲ। ਦੂਜੀ ਗੱਲ, ਤੁਸੀਂ ਆਏ ਵੀ ਜਿੱਥੇ ਤਾਂ ਗੁਰੂ ਨਾਨਕ ਦਾ ਫਲਸਫਾ ਆ ਗਿਆ, ਜਿੱਥੇ ਧਰਮ ਆ ਗਿਆ, ਜਿੱਥੇ ਸਿੱਖਿਜ਼ਮ ਆ ਗਿਆ, ਉੱਥੇ ਹਰੇਕ ਹੀ ਆਮ ਆ, ਉੱਥੇ ਖਾਸ ਹੀ ਨਹੀਂ ਆ। ਸੋ ਇਹ ਸ਼ਬਦਾਵਲੀ ਹੀ ਆਪਣੇ ਆਪ ਦੇ ਵਿੱਚ ਆਪਦੀ ਜਿਹੜੀ ਸੋਚ ਦਿਖਾਉਣ ਵਾਲੀ ਆ ਵੀ ਅਸੀਂ ਕਿੱਥੇ ਸੋਚਦੇ ਆ, ਕੀ ਕਰਦੇ ਆ। ਤੁਹਾਨੂੰ ਲੱਗਦਾ ਵੀ ਹੁਣ ਕੋਈ ਵੀ ਹੋ ਸਕਦਾ, ਮਨਮੋਹਨ ਸਿੰਘ ਆ ਜਿਹੜੇ, ਉਹ ਜ਼ਰੂਰ ਮੈਨੂੰ ਲੱਗਦਾ ਵੀ ਉਹ ਜੇ ਜਾਣਗੇ ਨਾ ਤੇ ਉਹ ਇਹੋ ਜਿਹਾ ਕੋਈ ਡਰਾਮਾ ਨੀ ਕਰਦੇ, ਇਹੋ ਜਿਹੇ ਡਰਾਮੇ ਤੋਂ ਬਚ ਕੇ ਤੇ ਵਾਕਿਆ ਨਿਮਾਣਾ ਹੋ ਕੇ ਜਾਂਦੇ ਦਿਖਾਉਂਗਾ ਮੈਂ। ਇੱਥੇ ਤੁਹਾਨੂੰ ਪਹਿਲਾਂ ਦੱਸ ਰਿਹਾ ਤੇ ਬਾਕੀ ਤੁਹਾਨੂੰ ਲੱਗਦਾ ਵੀ ਨਵਾਣਾ ਹੋ ਕੇ ਜਾਣਗੇ ਉਹੀ ਖਪੜ ਖਪੜ ਨਾਲ ਸਿਕਿਉਰਿਟੀਆਂ ਦੀ ਤੇ ਹੋਰ ਸਭ ਕੁਛ ਉਵੇਂ ਜਾਣੀ ਆ, ਸਭ ਕੁਛ ਹੋਊਗਾ, ਡਰਾਮੇ ਹੋਣਗੇ ਸਟੇਜਾਂ ਦੇ ਹੋਊਗਾ, ਪਰ ਉਹਨਾਂ ਨੂੰ ਪਤਾ ਹੀ ਨੀ ਹੈਗਾ ਵੀ ਇਹ ਹੋ ਕੀ ਰਿਹਾ ਅਸਲ ਦੇ ਵਿਚ।
ਬਿਲਕੁਲ ਸੁਭਰਾਟ ਸਾਹਿਬ, ਇੱਕ ਹੋਰ ਖਬਰ ਆ ਰਹੀ ਹੈ ਵੀ ਜੱਟਾਂ ਨੇ ਪਿਛੜੀ ਜਾਤੀ ਰਾਖਵੇਂ ਕਰਨ ਦਾ ਵੀ ਹੱਕ ਮੰਗਿਆ। ਸੋ ਪਿਛਲੇ ਭਾਵੇਂ ਕਾਫੀ ਸਾਲਾਂ ਤੋਂ ਇਹ ਜਿਹੜੀ ਮੰਗ ਹੈ ਬਣੀ ਹੋਈ ਹੈ। ਸੋ ਚੰਡੀਗੜ੍ਹ ਚ ਕੱਲ ਪ੍ਰੈਸ ਕਲੱਬ ਦੀ ਇੱਕ ਕਾਨਫਰੰਸ ਸੀ, ਔਰ ਉਸ ਮੌਕੇ ਆਲ ਇੰਡੀਆ ਜੱਟ ਮਹਾਸਭਾ ਦੇ ਨੈਸ਼ਨਲ ਜਨਰਲ ਸਕੱਤਰ ਜਿਹੜੇ ਆ ਉਹਨਾਂ ਨੇ ਕਿਹਾ ਜੀ ਕਿ ਉਹ ਜਲਦੀ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਜਾ ਰਿਹਾ ਔਰ ਉਹਨਾਂ ਨੂੰ ਮਿਲ ਕੇ ਉਹ ਵਿਧਾਨ ਸਭਾ ਦੇ ਵਿੱਚ ਇਸ ਰਾਖਵੇਂ ਕਰਨ ਸੰਬੰਧੀ ਬਿੱਲ ਪਾਸ ਕਰਵਾਉਣ ਤੇ ਮੰਗ ਦੇ ਉੱਤੇ ਜ਼ੋਰ ਦੇਣਗੇ। ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਐਲਾਨ ਕੀਤਾ ਆ ਕਿ ਆਉਂਦੇ ਮਾਰਚ ਦੇ ਵਿੱਚ ਉਹ ਸੰਘਰਸ਼ ਵੀ ਛੇੜਨ ਜਾ ਰਹੇ ਆ।
ਉਹਨਾਂ ਨੂੰ ਪਹਿਲਾਂ ਤਾਂ ਸੰਘਰਸ਼ ਆਪਣੇ ਨਾਲ ਹੀ ਖੇਡਣਾ ਪਊਗਾ
ਜੀ,
ਕਿਉਂਕਿ ਤੁਹਾਨੂੰ ਲੱਗਦਾ ਵੀ ਬਹੁਤੇ ਬਹੁਤੇ ਜੱਟ ਇਸ ਗੱਲ ਲਈ ਸਹਿਮਤ ਹੋਣਗੇ ਵੀ ਸਾਨੂੰ ਪਛੜੀ ਸ਼੍ਰੇਣੀ ਕਿਹਾ ਜਾਵੇ। ਬਹੁਤ ਬਹੁਤ ਸਾਰੀ ਵਿਰੋਧ ਤਾਂ ਨਾ, ਕਿਉਂਕਿ ਜੱਟ ਵੀ ਤਾਂ ਇੱਕ ਹੋਮਿਓ ਸ਼ਬਦ ਆ ਨਾ ਜੀ, ਜੱਟ ਸ਼ਬਦ ਅਸੀਂ ਜੱਟ ਹੁੰਦੇ ਆ, ਜਿੱਤਾਂ ਨੇ ਕਰਤਾ ਜਿੱਤਾਂ ਨੇ ਉਹ ਕਰਤਾ, ਉਹ ਵੀ ਤਾਂ ਇੱਕ ਹੋਮਿਓ ਲਿਆਤੀ ਉਸ ਸ਼ਬਦ, ਹਾਲਾਂਕਿ ਜੱਟ ਸ਼ਬਦ ਨੀ ਮਾੜਾ ਸੀ, ਜੱਟ ਤਾਂ ਇੱਕ ਜਿਹੜਾ ਸ਼ਬਦ ਇਸ ਗੱਲ ਤੋਂ ਮਾਹੀ ਕਰਦੇ ਜ਼ਮੀਨ ਨਾਲ ਕਿਸਾਨੀ ਨਾਲ ਸੰਬੰਧਿਤ ਸ਼ਬਦ ਆ, ਪਰ ਉਹਨੂੰ ਇੱਕ ਹੋਮੇ ਤਾਣ ਕੇ ਹਿੱਕ ਠੋਕ ਕੇ ਕਹਿਣਾ ਸੀ ਜੱਟ ਹੁੰਦੇ ਆ, ਤੇ ਹੁਣ ਉਹਦੇ ਅਗੇਂਸਟ ਜਿਹੜਾ ਚੱਲ ਪਿਆ ਜੀ, ਜਿਹੜਾ ਇੱਕ ਪਾਸੇ ਜਦੋਂ ਸਾਨੂੰ ਕੁਝ ਕੁ ਸ਼ਬਦ ਜਿਵੇਂ ਹੁਣ ਸਾਡੇ ਪੰਜਾਬ ਦੇ ਵਿੱਚ ਮਨਾਹੀ ਆ ਵੀ ਉਹ ਨਹੀਂ ਲੈ ਸਕਦੇ, ਹਰੀ ਜਨ ਨੀ ਕਹਿ ਸਕਦੇ, ਮਜ਼੍ਹਬੀ ਨੀ ਕਹਿ ਸਕਦੇ, ਤੇ ਏਦਾਂ ਕਰਕੇ ਜਿਹੜੇ ਸ਼ਬਦ, ਪਰ ਹੁਣ ਤੁਸੀਂ ਦੇਖੋ ਵੀ ਟਿਕ ਟੋਕ ਤੇ ਰੋਜ਼ ਇੱਕ ਵੀਡੀਓ ਆਉਂਦੀ ਆ ਜਿਹੜੇ ਲਲਕਾਰੇ ਮਾਰ ਮਾਰ ਕਹਿੰਦੇ ਅਸੀਂ ਮਜ਼੍ਹਬੀ ਹੁੰਦੇ ਹਾਂ, ਉਹ ਵੀ ਇਸ ਚੀਜ਼ ਨੂੰ ਉਸ ਚ ਮਾਣ ਮਹਿਸੂਸ ਕਰਦੇ ਆ ਜੀ ਜੀ
ਜੀ।
ਸੋ ਇਸ ਕਰਕੇ ਮੈਨੂੰ ਨੀ ਲੱਗਦਾ ਵੀ ਇਹਨਾਂ ਦੀਆਂ ਜਿਹੜੀਆਂ ਗੱਲਾਂ ਨਾ ਉਹਨਾਂ ਨੂੰ ਸਾਡੇ ਆਪਦਾ ਭਾਈਚਾਰਾ ਹੀ ਉਹਨੂੰ ਪੂਰਾ ਕਰਨ ਦੇ ਦੂਗਾ ਜਾਂ ਉਹਨਾਂ ਤੇ ਪੂਰਾ ਉਤਰਨ ਦੇ ਦੂਗਾ। ਵੈਸੇ ਪਹਿਲੀ ਗੱਲ ਤਾਂ ਰਾਖਵਾਂ ਕਰਨਾ ਜਿਹੜਾ ਉਹ ਹੈ ਹੀ ਸਭ ਤੋਂ ਖਤਰਨਾਕ ਚੀਜ਼, ਜਿਹੜਾ ਮੁਲਕ ਦਾ ਪਛੜੇਪਨ ਦਾ ਕਾਰਨ ਹੀ ਰਾਖਵਾਂ ਕਰਨਾ। ਜਦੋਂ ਕਿਸੇ ਚੀਜ਼ ਲਈ ਰਾਖਵਾਂ ਕਰਨਾ ਆ ਜਾਂਦਾ ਤੇ ਉਹ ਹੁੰਦਾ ਉਹਦੇ ਲਈ ਕੰਫਰਟੇਬਲ ਜ਼ੋਨ ਦੇਣਾ, ਕਿਸੇ ਲਈ ਜਿਹੜੀ ਕਰਤੀ ਨਾ ਜਦੋਂ ਵੀ ਹਾਂ ਅੱਜ ਤਾਂ ਰਿਜ਼ਰਵ ਆ ਚੀਜ਼, ਉਹਨੂੰ ਇੱਕ ਕੰਫਰਟੇਬਲ ਜ਼ੋਨ ਦੇ ਵਿੱਚ ਭੇਜ ਦਿੱਤਾ ਜਾਂਦਾ, ਉਹ ਫਿਰ ਨਜ਼ਾਰੇ ਲੈਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਜਿਹੜੀ ਤਰੱਕੀ ਰੁਕ ਜਾਂਦੀ ਹੈ। ਅਸਲ ਤਾਂ ਸੱਚਾਈ ਇਹ ਆ, ਦੇਖੋ ਮੇਰਾ ਮੰਨਣਾ ਇਹਨਾਂ ਨੂੰ ਰਾਖਵੇਂ ਕਰਨ ਨਾਲੋਂ ਬਿਹਤਰ ਨਾ ਜਿਹੜੀਆਂ ਚੀਜ਼ਾਂ ਮੰਗਣੀਆਂ ਚਾਹੀਦੀਆਂ ਉਹ ਹੈਗੀਆਂ ਵੀ ਸਾਡੇ ਜਿਹੜਾ ਇੱਕ ਫਸਲਾਂ ਦੇ ਭਾਅ ਤਾਂ ਹੋਣ, ਸੂਚਕ ਨਾ ਰਹਿਣ, ਸਾਨੂੰ ਜਿਹੜਾ ਸਾਡੀਆਂ ਫਸਲਾਂ ਨੂੰ ਨਸ਼ੇ ਦਿੱਤੇ ਜਾਂਦੇ ਆ ਜਾਂ ਜਿਹੜੀਆਂ ਸਾਡੀਆਂ ਜ਼ਮੀਨਾਂ ਨੂੰ ਨਸ਼ੇ ਦਿੱਤੇ ਜਾਂਦੇ ਆ ਉਹਨਾਂ ਦਾ ਕੰਟਰੋਲ ਕੀਤਾ ਜਾਵੇ, ਰੇਹਾਂ ਸਪਰੇਆਂ ਸਾਨੂੰ ਸ਼ੁੱਧ ਮਿਲਣ, ਬੀਜ ਸਾਨੂੰ ਸ਼ੁੱਧ ਮਿਲਣ, ਸਰਟੀਫਾਈਡ ਚੀਜ਼ਾਂ ਸਰਕਾਰ ਦੇਵੇ, ਸਾਡੀ ਮਿਹਨਤ ਦਾ ਮੁੱਲ ਮਿਲੇ, ਜਿਹੜੀ ਉਹਦੀ ਕੈਲਕੂਲੇਸ਼ਨ ਇਸ ਢੰਗ ਨਾਲ ਹੋਵੇ ਵੀ ਮੰਨ ਲਓ ਕਣਕ ਆ ਉਹ 5 ਮਹੀਨਿਆਂ ਚ 4 ਮਹੀਨਿਆਂ ਚ ਹੁੰਦੀ ਆ, 4 ਮਹੀਨਿਆਂ ਚ ਇੰਨੀ ਲੇਬਰ ਲੱਗੂ, ਇੰਨੀ ਉਹਦੀ ਕੈਲਕੂਲੇਸ਼ਨ ਲਾ ਕੇ ਓਵਰਆਲ ਜਿਵੇਂ ਬਿਜ਼ਨਸ ਦੇ ਵਿੱਚ ਵੀ ਮੰਨੋ ਮਿਨੀਮਮ ਉਹਨੂੰ 25% 30% ਬਚਣਾ ਚਾਹੀਦਾ, ਸਾਰੀ ਲੇਬਰ ਵੀ ਵਿੱਚ ਕੱਢ ਕੇ ਸਾਰਾ ਕੁਛ ਆਪਣੀ ਖੁਦ ਦੀ ਲੇਬਰ ਵੀ ਕੱਢ ਕੇ ਤਾਂ ਉਨੀ ਮਿਨੀਮਮ ਉਹਦੇ ਭਾਅ ਹੋਣ, ਦੂਜੀਆਂ ਚੀਜ਼ਾਂ ਦੇ ਭਾਅ ਸੂਚਕਾਂਕਾਂ ਨਾਲ ਏਦਾਂ ਜੋੜੇ ਜਾਂਦੇ ਤੇ ਇਹਦੇ ਕਿਉਂ ਨਾ ਹੋਣ।
ਬਿਲਕੁਲ
ਇਹ ਚੀਜ਼ਾਂ ਦੀ ਜਿਹੜੀ ਮੰਗਣ ਦੀ ਲੋੜ ਆ ਨਾ ਕਿ ਰਾਖਵੇਂ ਕਰਨ ਕਰਕੇ ਵੀ ਤੁਸੀਂ ਕਹੋ ਵੀ ਭਾਈ ਸਾਨੂੰ ਰਾਖਵਾਂ ਕਰਨ ਮਿਲ ਗਿਆ ਤੇ ਅਸੀਂ ਕੰਫਰਟੇਬਲ ਜ਼ੋਨ ਚ ਚਲੇ ਗਏ
ਜੀ। ਇੱਕ ਤੋਂ ਹੋਰ ਖਬਰਾਂ ਜਿਹੜੀਆਂ ਉਹ ਜ਼ਰੂਰ ਸ਼ਾਮਲ ਕਰਦੇ ਆ। ਪੰਜਾਬ ਰਿਫਰੈਂਡਮ 2020 ਦੇ ਲਈ ਕਹਿੰਦੇ ਵੋਟਾਂ ਦੀ ਪ੍ਰਕਿਰਿਆ ਦਾ ਕੰਮ ਜਿਹੜਾ 1 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਜੀ। ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਮਾਰਚ ਵੀ ਸ਼ੁਰੂ ਹੋ ਰਹੀ ਹੈ ਔਰ ਕਨਵੈਨਸ਼ਨ ਵੀ 1 ਨਵੰਬਰ ਤੋਂ। ਸੋ ਬ੍ਰਾਟ ਸਾਹਿਬ ਇਸ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ?
ਮੈਨੂੰ ਦੁਬਾਰਾ ਕਰੋ, ਮਿਸ ਕਰ ਗਿਆ ਜੀ। ਜਨੇਵਾ
ਜਿਹੜਾ ਪੰਜਾਬ ਰਿਫਰੈਂਡਮ 2020 ਦੇ ਲਈ ਕਹਿੰਦੇ ਵੀ ਵੋਟਾਂ ਦੀ ਜਿਹੜੀ ਪ੍ਰਕਿਰਿਆ ਨਾ ਉਹਦਾ ਕੰਮ 1 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਜਨੇਵਾ ਦੇ ਵਿੱਚ ਸਵਿਟਜ਼ਰਲੈਂਡ ਚ, ਯਾਨੀ ਕਿ 1 ਮਾਰਚ ਤੇ ਕਨਵੈਨਸ਼ਨ ਜਿਹੜੀ ਆ ਉਹ ਨਾਲ ਹੀ ਨਾਲ ਸ਼ੁਰੂ ਹੋ ਰਹੀ ਹੈ ਤੇ ਨਾਲ ਹੀ ਨਾਲ ਵੋਟਾਂ ਦੀ ਪ੍ਰਕਿਰਿਆ ਦਾ ਵੀ ਕੰਮ ਕਹਿੰਦੇ ਸ਼ੁਰੂ ਹੋ ਜਾਣਾ। ਸੋ ਇਸ ਨੂੰ ਅਸੀਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਹਦੇ ਬਾਰੇ ਗੱਲਬਾਤ ਵੀ ਕਰਦੇ ਆਏ ਆ, ਔਰ ਜਿਵੇਂ ਪੰਜਾਬ ਰੈਫਰੈਂਡਮ 2020 ਜਾਂ ਫਿਰ ਦੂਸਰਾ ਜਿਹੜਾ ਨਾਮ ਖਾਲਿਸਤਾਨ ਦਾ ਅਸੀਂ ਦੇ ਲਈਏ ਤਾਂ ਇੱਕੋ ਹੀ ਗੱਲ ਹੋਣੀ ਆ, ਪਰ ਕਿੰਨਾ ਕੁ ਕਾਰਗਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਤਾ, ਜਾਂ ਫਿਰ ਕਿਸ ਤਰ੍ਹਾਂ ਦੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਅਸਾਰ ਆ?
ਦੇਖੋ ਜੀ, ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਹਦੇ ਨਾਲ ਵੀ ਸਾਡਾ ਕੱਦ ਹੋਰ ਘਟੂਗਾ, ਵੱਧਦਾ ਨੀ, ਕਿਉਂਕਿ ਜਦੋਂ ਵੋਟਾਂ ਦੀ ਗਿਣਤੀ ਗਿਣੀ ਜਾਊਗੀ ਨਾ ਤੇ ਉਹ ਬਹੁਤ ਥੋੜੀ ਨਿਕਲੂਗੀ, ਕਿਉਂਕਿ ਜਿੰਨਾ ਮਰਜ਼ੀ ਅਸੀਂ ਜ਼ੋਰ ਲਾ ਲਈਏ, ਜਿੰਨਾ ਮਰਜ਼ੀ ਉਹ ਕਰ ਲਈਏ, ਅਸੀਂ ਕਹਿੰਦੇ ਆ ਵੀ ਅਸੀਂ 1 ਕਰੋੜ ਆ, ਜਦੋ ਗਿਣਤੀ ਦੇ ਵਿਚ 10% ਜਾਂ 15% ਵੋਟਾਂ ਨਿਕਲੀਆਂ ਤਾਂ ਓਹਦੇ ਨਾਲ ਵੀ ਸਾਡਾ ਜਿਹੜਾ ਪਰਦੇ ਲੈਣਗੇ ਦੁਨੀਆਂ ਦੇ ਸਾਹਮਣੇ ਵੀ ਅਸੀਂ ਕਿੰਨੇ ਕ ਇਕੱਠੇ ਆ, ਕਿੰਨੀ ਕ ਸਾਡੀ ਯੂਨਿਟੀ ਆ, ਕਿੰਨੇ ਕ ਅਸੀਂ ਮੰਗਦੇ ਆ, ਕੀ ਮੰਗਦੇ ਆ, ਕਿੰਨੇ ਕ ਅਸੀਂ ਹੋਰਾਂ ਭਾਈਚਾਰਿਆਂ ਨਾਲ ਰਲ ਕੇ ਰਹਿਣਾ ਚਾਹੁੰਦੇ ਆ, ਕਿੰਨੇ ਕ ਅਸੀਂ ਵੱਖਵਾਦ ਦੀ ਗੱਲ ਕਰਦੇ ਆ, ਉਹ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਇਸ 2020 ਰੈਫਰੈਂਡਮ ਨਾਲ। ਪਰ ਗੱਲ ਤਾਂ ਹਜੇ ਤੱਕ ਮੈਨੂੰ ਕਿਤੇ ਓਫੀਸ਼ੀਅਲ UNO ਦੀ ਜਾਂ ਹੋਰ ਕਿਤੇ ਵੀ ਕੋਈ ਇਹ ਜੀ ਅਨਾਉਂਸਮੈਂਟ ਨਹੀਂ ਮਿਲੀ ਜਿਹਦੇ ਵਿਚ ਕਿਹਾ ਗਿਆ ਹੋ ਵੀ ਹਾਂ ਜੀ ਪੰਜਾਬ ਲਈ ਰੈਫਰੈਂਡਮ ਇੱਥੋਂ ਤੱਕ ਆ, ਕਿਉਂਕਿ ਜੇਦਾਂ ਦਾ ਹੁੰਦਾ ਤਾਂ ਉਹਨਾਂ ਨੂੰ ਪਹਿਲਾਂ ਇੰਡੀਆ ਗੌਰਮੈਂਟ ਨੂੰ ਅਵੇਅਰ ਕਰਨਾ ਪਊਗਾ, ਪ੍ਰੋਪਰ ਸਾਰਿਆਂ ਨੂੰ ਦੱਸਣਾ ਪਊਗਾ, ਤੇ ਉਹਨਾਂ ਨੇ ਖੁਦ ਉਹਨਾਂ ਦੀਆਂ ਅਨਾਉਂਸਮੈਂਟਸ ਹੋਣਗੀਆਂ, ਨਾ ਕਿ ਅਨਾਉਂਸਮੈਂਟ ਅਸੀਂ ਕਰੀਏ, ਉਹ UNO ਕਰੂਗਾ ਸਾਰੀਆਂ ਅਨਾਉਂਸਮੈਂਟ। ਹਲੇ ਤੱਕ ਮੈਨੂੰ ਕੋਈ ਦਿਖੀ ਨੀ ਹੈਗੀ, ਚਲੋ ਜੇ ਆਉਂਦੀ ਵੀ ਆ ਤਾਂ ਉਦੋਂ ਬਾਅਦ ਫਿਰ ਉਹ ਕਿਵੇਂ ਕਿਵੇਂ ਕੀ ਰੂਪ ਰੇਖਾ ਆਊਗੀ, ਕਿੱਥੋਂ ਵੋਟ ਪਊ, ਕੀ ਕਰੂਗੀ, ਉਹ ਹੋਊਗਾ। ਪਰ ਇੱਕ ਐਂਗਲ ਇਹਦਾ ਸਦਾ ਦਾ ਹੀ ਇਹ ਆ, ਉਹ ਐਂਗਲ ਇਹ ਆ ਵੀ ਤੁਹਾਨੂੰ ਰਿਕੋਗਨਾਈਜ਼ ਕਰਨ ਲਈ ਇਹ ਸਾਰੇ ਕੰਮ ਹੋ ਰਹੇ ਆ, ਤੇ ਤੁਹਾਡਾ ਡਾਟਾ ਇਕੱਠਾ ਕਰਕੇ ਤੇ ਉਹ ਡਾਟਾ ਵੇਚਿਆ ਜਾਊਗਾ ਤੇ ਡਾਟਾ ਸਰਕਾਰਾਂ ਨੂੰ ਦਿੱਤਾ ਜਾਊਗਾ ਵੀ ਆਹ ਬੰਦੇ ਆ ਜੀ ਜਿਹੜੇ ਵੱਖਵਾਦੀ ਆ, ਇਹਨਾਂ ਨੂੰ ਬੰਦੇ ਬਣਾਓ, ਇਹਨਾਂ ਨੂੰ ਸੁਧਾਰੋ। ਮੇਰੇ ਹਿਸਾਬ ਨਾਲ ਤਾਂ ਜਿਹੜਾ ਮੈਂ ਪਹਿਲਾਂ ਵੀ ਦੇਖਿਆ ਵੀ ਇੱਥੇ ਵੀ ਲੋਕਾਂ ਦੀਆਂ ਈਮੇਲਾਂ ਤੇ ਲੋਕਾਂ ਦੇ ਨੰਬਰ ਇਕੱਠੇ ਕਰਕੇ ਲਿਜਾਏ ਗਏ ਸੀ, ਇੱਥੇ ਲਿਖੋ ਜੀ ਰੈਫਰੈਂਡਮ ਦੇ ਵਿੱਚ ਤੁਸੀਂ, ਤੇ ਉਹ ਕਈ ਜਿਹੜੇ ਤਾਂ ਦਿਲੋਂ ਚਾਹੁੰਦੇ ਆ ਉਹਨਾਂ ਨੇ ਤਾਂ ਚਲੋ ਵੱਧ ਚੜ ਕੇ ਲਿਖੇ, ਪਰ ਕਈ ਮੇਰੇ ਵਰਗੇ ਜਿਹਨਾਂ ਨੂੰ ਪਤਾ ਹੀ ਨੀ ਸੀਗਾ ਵੀ ਅੰਦਰ ਖਾਤੇ ਗੱਲ ਕੀ ਹੈ, ਉਹਨਾਂ ਨੇ ਵੀ ਉੱਥੇ ਆਪਦੇ ਨਾਂ ਨੰਬਰ ਲਿਖਿਆ, ਤੇ ਬਾਅਦ ਚ ਮੈਂ ਉਹ ਡਰਦੇ ਵੀ ਸਹਿਮੇ ਹੋ ਵੀ ਦੇਖਿਆ ਵੀ ਅਸੀਂ ਐਵੇਂ ਪੰਗਾ ਲੈ ਲਿਆ ਯਾਰ, ਸਾਨੂੰ ਐਵੇਂ ਅਸੀਂ ਕੀ ਲੈਣਾ, ਸਾਡਾ ਤਾਂ ਸਾਰਾ ਕੁਛ ਹੀ ਵਧੀਆ। ਸੋ ਏਦਾਂ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ, ਤੇ ਆਪਾਂ ਅਫੀਸ਼ੀਅਲ ਤੌਰ ਦੇ ਉੱਤੇ ਕੋਸ਼ਿਸ਼ ਕਰਦੇ ਆ, ਅੱਜ ਮੈਂ ਕਰਦਾ ਬੇਨਤੀ ਆਪਣੇ ਕਿਸੇ ਨਾਲ ਸੱਜਣ ਮਿੱਤਰ ਨੂੰ ਵੀ ਜਨੇਵਾ ਤੋਂ ਆਪਾਂ ਇਨਫੋਰਮੇਸ਼ਨ ਮੰਗੀਏ, ਉਹ ਕੀ ਕਿੱਥੇ ਖੜੇ ਆ, ਜੇ ਮੀਡੀਆ ਹੋਣ ਦੇ ਨਾਤੇ, ਮੀਆਂ ਦੇ ਮੈਂਬਰ ਹੋਣ ਦੇ ਨਾਤੇ ਆਪਣੇ ਕੋਲ ਰਾਈਟ ਆ ਜੀ, ਆਪਾਂ ਮੰਗ ਸਕਦੇ ਆ UNO ਤੋਂ। ਤੇ ਪਰ ਕਈ ਚੀਜ਼ਾਂ ਨੂੰ ਮੈਨੂੰ ਲੱਗਦਾ ਹੁੰਦਾ ਵੀ ਵਕਤ ਦੀ ਬਰਬਾਦੀ ਆ, ਤੇ ਮੈਂ ਥੋੜਾ ਜਿਹਾ ਇਸ ਗੱਲ ਨੂੰ ਘੋਲ ਕਰਦਾ ਹੁੰਦਾ ਵੀ ਰਹਿਣ ਦੇ ਚੱਲ ਕੀ ਕਰਨਾ ਆਪਾਂ, ਪਰ ਕੋਈ ਨਾ ਜੀ, ਤੇ ਆਪਾਂ ਇਹ ਵੀ ਪੁੱਛਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਪੁੱਛ ਕੇ ਪਤਾ ਕਰਦੇ ਆ ਜੀ ਅਸਲ ਚ ਕਿੱਥੇ ਖੜੀ ਹੈ ਗੱਲ।
ਬਿਲਕੁਲ ਪ੍ਰਾਟ ਸਾਹਿਬ, ਆਖਰੀ ਖਬਰ ਲਵਾਂਗੇ। ਕੱਲ ISIS ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦੀ ਜਿਹੜੀ ਮੌਤ ਹੋਈ ਆ, ਸੋ ਇਹਦੇ ਨਾਲ ਇੱਕ ਵੱਡਾ ਝਟਕਾ ਜਿਹੜਾ ਆ ISIS ਨੂੰ ਲੱਗਾ, ਔਰ ਇਸ ਦੀ ਮੌਤ ਦੇ ਉੱਤੇ ਆਸਟ੍ਰੇਲੀਆ ਸਰਕਾਰ ਨੇ ਕਾਫੀ ਖੁਸ਼ੀ ਪ੍ਰਗਟਾਈ ਔਰ ਆਸਟ੍ਰੇਲੀਆ ਵੱਲੋਂ ਪਿਛਲੇ ਕੱਲ ਯਾਨੀ ਕਿ ਸੋਮਵਾਰ ਇੱਕ ਜਾਰੀ ਬਿਆਨ ਵੀ ਜਾਰੀ ਕੀਤਾ ਗਿਆ ਆ, ਔਰ ਉਹਦੇ ਵਿੱਚ ਕਿਹਾ ਗਿਆ ਕਿ ਬਗਦਾਦੀ ਜਿਹੜਾ ਯੌਨ ਸ਼ੋਸ਼ਣ ਤੇ ਮਨੁੱਖੀ ਤਸ਼ੱਦਦ ਵਰਗੇ ਅਪਰਾਧਾਂ ਦੇ ਹੁਕਮ ਦਿੰਦਾ ਸੀ, ਸੋ ਉਸ ਦੀ ਜਿਹੜੀ ਮੌਤ ਆ ਇੱਕ ਮਹੱਤਵਪੂਰਨ ਘਟਨਾ ਆ ਅੱਤਵਾਦ ਦੇ ਸ਼ਿਕਾਰ ਲੋਕਾਂ ਦੇ ਲਈ। ਔਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਰਸਮੀ ਐਲਾਨ ਵੀ ਕੀਤਾ ਕਿ ਬਗਦਾਦੀ ਨੇ ਅਮਰੀਕੀ ਫੌਜ ਦੀ ਕਾਰਵਾਈ ਦੌਰਾਨ ਆਪਣੀ ਪਤਨੀ ਤੇ 3 ਬੱਚਿਆਂ ਸਣੇ ਆਤਮ ਹੱਤਿਆ ਕਰ ਲਈ। ਟਰੰਪ ਨੇ ਭਾਸ਼ਣ ਚ ਕਿਹਾ ਕਿ ਬਗਦਾਦੀ ਡਰਪੋਕ ਸੀ ਤੇ ਇਸ ਲਈ ਉਸਨੇ ਡਰਪੋਕਾਂ ਵਾਂਗ ਮਰਨ ਦਾ ਰਾਹ ਚੁਣਿਆ। ਜੀ ਵਿਰਾਟ ਸਾਹਿਬ,
ਬਿਲਕੁਲ ਜੀ, ਇਹ ਗੱਲਾਂ ਕੱਲ ਪਰਸੋਂ ਦੀਆਂ ਹੋ ਰਹੀਆਂ, DNA ਵੀ ਟੈਸਟ ਦੀ ਗੱਲ ਹੋ ਰਹੀ ਆ ਵੀ DNA ਵੀ ਜਿਹੜਾ ਕਰਾਇਆ ਜਿਹੜਾ ਸਹੀ ਆ ਗਿਆ ਬਗਦਾਦੀ ਦਾ ਤੇ ਉਹ ਪੁਸ਼ਟੀ ਹੋ ਗਈ ਆ। ਪਰ ਜਦੋਂ ਇੱਕ ਐਡਾ ਕਹਿ ਸਕਦੇ ਆ ਜਿਹੜੀ ਤੇ ਵੱਡਾ ਨਾਂ ਹੋਵੇ ਚਾਹੇ ਕਿਸੇ ਵੀ ਫੀਲਡ ਚ ਹੋਵੇ, ਚਲੋ ਇਹ ਮਾੜੇ ਕਾਰਜ ਚ ਵੱਡਾ ਨਾਂ ਸੀ, ਤਾਂ ਉਹਦੀ ਮੌਤ ਘੇਰੀ ਏਦਾਂ ਯਕੀਨ ਨੀ ਆਉਂਦਾ ਹੁੰਦਾ, ਉਹਦੀ ਮੌਤ ਨੂੰ ਪੁਸ਼ਟੀ ਤੇ ਪੁਖਤਾ ਕਰ ਹੁੰਦੇ ਬਹੁਤ ਟਾਈਮ ਲੱਗ ਜਾਂਦਾ। ਤੁਸੀਂ ਪਾਸਟ ਚ ਵੀ ਦੇਖਿਆ ਘੇਰ ਦੋ ਦੋ ਚਾਰ ਚਾਰ ਸਾਲਾਂ ਬਾਅਦ ਵੀ ਲੋਕ ਮੰਨਦੇ ਨੀ ਵੀ ਉਹਨਾਂ ਦੀ ਮੌਤ ਹੋਈ ਆ ਕਿਸੇ ਵੀ ਚੀਜ਼ ਦੀ। ਪਰ ਬਗਦਾਦੀ ਦੇ ਮਾਮਲੇ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ, ਹੋ ਸਕਦਾ ਇੱਕ ਤਰਫੀਆਂ ਹੋਣ, ਹੋ ਸਕਦਾ ਅਮਰੀਕਾ ਦਾ ਇੱਕ ਬਣਾਇਆ ਆਪਦਾ ਡਰਾਮਾ ਹੋਵੇ, ਜਿਹੜਾ ਅਮਰੀਕਾ ਆਪਦੇ ਆਪ ਨੂੰ ਚੰਦ ਤੇ ਕਹਿੰਦੇ ਲੋਕਾਂ ਦੇ ਵਿਚਾਰ ਸਕਦਾ ਬਿਨਾਂ ਮਤਲਬ ਤੋਂ, ਤਾਂ ਉਹ ਉਹ ਅਮਰੀਕਾ ਇਹ ਕਿਉਂ ਨੀ ਕਰ ਸਕਦਾ ਗਾ, ਇਹ ਜਿਹੀਆਂ ਚੀਜ਼ਾਂ ਕਿਉਂ ਨੀ ਕਰ ਸਕਦਾ ਗਾ। ਪਰ ਦੇਖੋ ਬਗਦਾਦੀ ਕਿਸੇ ਲਈ ਸ਼ਹੀਦ ਵੀ ਹੋਊਗਾ ਤੇ ਬਗਦਾਦੀ ਲੋਕਾਂ ਲਈ ਅੱਤਵਾਦੀ ਵੀ ਆ। ਮੇਰਾ ਇਹ ਮੰਨਣਾ ਵੀ ਚਾਹੇ ਉਹਨੂੰ ਸ਼ਹੀਦ ਦਾ ਦਰਜਾ ਦੇਣ ਵਾਲੇ ਜੋ ਵੀ ਮਰਜ਼ੀ ਆ, ਪਰ ਇਹਨਾਂ ਦਾ ਜ਼ਰੂਰ ਪਤਾ ਵੀ ਨਿਹੱਥੇ ਤਾਂ ਜ਼ਰੂਰ ਮਾਰਿਆ ਉਸਨੇ, ਉਸਨੇ ਗੋਲੀ ਨੂੰ ਤਾਂ ਜ਼ਰੂਰ ਚੁਣਿਆ, ਉਹਨੇ ਗੋਲੀ ਦਾ ਰਾਹ ਚੁਣਿਆ ਨਾ ਕਿ ਗੱਲਬਾਤ ਦਾ ਰਾਹ ਚੁਣਿਆ। ਸੋ ਇਸ ਕਰਕੇ ਮੇਰੀ ਸਿਮਤੀ ਕਦੇ ਵੀ ਨੀ ਰਹੀ ਇਹਨਾਂ ਲੋਕਾਂ ਨਾਲ ਜਿਹੜੇ ਜਿਹੜੇ ਬੰਦੇ ਨੂੰ ਮਾਰਨ ਦੀਆਂ ਗੱਲਾਂ ਕਰਦੇ ਆ ਜਾਂ ਹੁਕਮ ਦਿੰਦੇ ਆ ਵੀ ਉਹਦੇ ਨਾਲ ਏਦਾਂ ਕਰੋ, ਉਹਦੇ ਨਾਲ ਇੰਨੇ ਤਸੀਹੇ ਦਿਓ, ਉਹਨਾਂ ਚੀਜ਼ਾਂ ਨਾਲ ਆਪਾਂ ਕਿਤੇ ਸਹਿਮਤ ਨੀ ਰਹੇ। ਤੇ ਜੇ ਅੱਜ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਵੀ ਬਗਦਾਦੀ ਇੱਕ ਜਹਾਦੀ ਸੀ, ਉਹਨੇ ਇੱਕ ਸਪੈਸ਼ਲ ਕੌਮ ਲਈ ਬਹੁਤ ਆਪਣੀ ਕੁਰਬਾਨੀ ਦਿੱਤੀ, ਉਹਨਾਂ ਲਈ ਉਹ ਕੁਰਬਾਨ ਵੀ ਆ, ਅਰਗਾਵਾਨੀ ਮੇਰੇ ਹਿਸਾਬ ਨਾਲ ਇੱਕ ਬੰਦਾ ਲੱਖਾਂ ਲੋਕਾਂ ਨੂੰ ਮਾਰਨ ਦਾ ਤੇ ਕਈ ਸਾਲਾਂ ਤੋਂ ਜਿਹੜੀ ਇੱਕ ਸ਼ਾਂਤ ਜ਼ਿੰਦਗੀ ਹੁਣ ਜ਼ਿੰਦਗੀ ਮੰਨ ਲਓ ਆਪਣੀ ਜ਼ਿੰਦਗੀ ਆਪਣੀ 20-50 ਸਾਲ ਜ਼ਿੰਦਗੀ ਹੈ ਤੇ ਆਪਣੇ ਉਹ 20-50 ਸਾਲਾਂ ਚੋਂ 25-30 ਸਾਲ ਤਾਂ ਨਿਕਲ ਜਾਣਾ ਸ਼ਾਂਤੀ ਦੇ ਵਿੱਚ ਜਿੱਥੇ ਸਾਨੂੰ ਇਹੀ ਰੋਕਿਆ ਜਾਵੇ ਵਿਆਹ ਨੀ ਕਰਨਾ ਉਹ ਨੀ ਕਰਨਾ ਜੇ ਨੀ ਕਰਨਾ ਸਾਡੀ ਜ਼ਿੰਦਗੀ ਤਾਂ ਗਈ ਨਾ ਸਾਡੀ ਤਾਂ ਪੀੜੀ ਖਤਮ ਹੈ ਇਸ ਕੰਮ ਦੇ ਵਿੱਚ ਉਹ ਅਸੀਂ ਦੁਨੀਆਂ ਤੇ ਕੀ ਲੈਣ ਆਏ ਆਪਦਾ ਰੱਜ ਕੇ ਸਾਂਹ ਨਾ ਲੈ ਸਕੇ ਦੁਨੀਆ ਦੇ ਉੱਤੇ ਇਹ ਇਸ ਕਰਕੇ ਮੇਰੀ ਸਹਿਮਤੀ ਤਾਂ ਨਹੀਂ ਉਹਨਾਂ ਨੂੰ ਮਿਲਣੀ ਜੀ ਤੇ ਪਰ ਹਜੇ ਤੱਕ ਜਿਹਨਾਂ ਦੀ ਪ੍ਰੋਪਰ ਪੁਸ਼ਟੀ ਨੀ ਹੁੰਦੀ ਉਹਨਾਂ ਦੀ ਪਤਾ ਨੀ ਲੱਗ ਰਿਹਾ ਵੀ ਇਹਨੂੰ ਆਪਾਂ ਕਿੱਥੋਂ ਤੱਕ ਸਮਰਥਨ ਦੇਈਏ।
ਬਿਲਕੁਲ ਬਿਲਕੁਲ। ਸੋ ਬਰਾੜ ਸਾਹਿਬ ਬਹੁਤ ਸਾਰੇ ਦੋਸਤ ਸਾਡੇ ਨਾਲ ਬਣੇ ਹੋਏ ਨੇ, ਖਬਰਾਂ ਆਪਾਂ ਇੱਥੇ ਰੋਕਦੇ ਹਾਂ ਪਰ ਉਹਨਾਂ ਦੇ ਸੁਨੇਹੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਜ਼ਰੂਰ ਸ਼ਾਮਲ ਕਰੀਏ।
ਜੀ ਜੀ ਬਿਲਕੁਲ ਜੀ ਬਿਲਕੁਲ
ਜੀ। ਸਾਡੇ ਨਾਲ ਕਾਫੀ ਦੇਰ ਤੋਂ ਬਣੇ ਹੋਏ ਨੇ ਨਿਸ਼ਾਨ ਭੁੱਲਰ ਹੁਰੀ, ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਪਰਿਵਾਰ ਨੂੰ ਹਰਮਨ ਰੇਡੀਓ ਦੇ, ਔਰ ਨਾਲ ਹੀ ਨਾਲ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਭੁੱਲਰ ਸਾਹਿਬ। ਤੇ ਅਜਮੇਰ ਸਿੰਘ ਸਾਡੇ ਨਾਲ ਬਣੇ ਨੇ ਤੇ ਉਹਨਾਂ ਨੇ ਕਿਹਾ ਜੀ ਗੁਰੂ ਨਾਨਕ ਜੀ ਦੇ ਉਪਾਸਕ ਬਣੇ ਰਹਿਣ ਤੋਂ ਸਿੱਖ ਕਹਾਉਣ ਨਾਲ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ, ਸਿੱਖਾਂ ਵਿੱਚ ਹਮ ਆ ਗਿਆ, ਹਮ ਹਿੰਦੂ ਨਹੀਂ। ਬ੍ਰਾਹਮਣ ਪੁਜਾਰੀ ਵੀ ਗੁਰੂ ਨਾਨਕ ਦੇ ਉਪਾਸਕ ਬਣਨ ਦੀ ਥਾਂ ਗੁਰੂ ਸਾਹਿਬ ਖਿਲਾਫ ਅਕਬਰ ਕੋਲ ਮਹਿਰਾਜਨਾਮੇ ਪੇਸ਼ ਕਰਦੇ ਰਹੇ, ਜਨਤਾ ਦੀ ਜ਼ੋਰ ਸਚਿਆਰ ਬਣਨ ਤੇ ਨਹੀਂ ਕੁਝ ਹੋਰ ਦੂਜਿਆਂ ਤੇ ਸਵਾਰ ਦਾ ਬਣ ਗਿਆ ਹੈ ਜੀ।
ਬਿਲਕੁਲ ਸਹੀ ਕਿਹਾ ਜੀ
ਜੀ। ਤੇ ਧੰਨਵਾਦ ਅਜਮੇਰ ਸਿੰਘ ਜੀ ਤੁਹਾਡਾ, ਔਰ ਉਸ ਗੱਲਬਾਤ ਦੇ ਵਿੱਚ ਤੁਸੀਂ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਆ, ਬਹੁਤ ਬਹੁਤ ਸ਼ੁਕਰੀਆ। ਨਰਿੰਦਰ ਸਿੱਧੂ ਅੱਗੇ ਸਾਡੇ ਨਾਲ ਬਣੇ ਨੇ, ਬਰਾੜ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ, ਕਹਿੰਦੇ ਰਾਜਸਥਾਨ ਚ ਆਲਰੇਡੀ ਜੱਟ ਸਿੰਘ ਜਿਹੜੇ ਆ ਜੀ ਉਹ ਅੰਡਰ OBC ਆਉਂਦੇ ਆ ਜੀ
ਜੀ। ਹਾਂਜੀ ਹਾਂਜੀ ਬਿਲਕੁਲ ਕਿਹਾ ਗਿਆ, ਪਰ ਉਹ ਦੱਸਣ ਤੋਂ ਗੁਰੇਜ ਕਰਦੇ ਆ। ਮੈਂ ਤਾਂ ਹੀ ਜਿਹੜੀ ਉਹ ਗੱਲ ਦਾ ਕਿਹਾ ਸੀ ਉਹ ਦੱਸਣ ਤੋਂ ਵੀ ਗੁਰੇਜ ਕਰਦੇ ਆ ਵੀ ਭਾਈ ਸਾਨੂੰ ਸਾਡਾ ਤਾਂ ਅਸੀਂ ਕਿਤੇ ਸ਼ਰਮ ਵਾਲਾ ਕੰਮ ਆਏ ਵੀ ਅਸੀਂ ਰਿਜ਼ਰਵ ਬੱਚਾ, ਉਹਨਾਂ ਨੂੰ ਇਹ ਮਹਿਸੂਸ ਹੁੰਦੀ ਆ ਕਿਉਂਕਿ ਮੈਂ ਬਹੁਤ ਸਾਰੇ ਮੇਰੇ ਰਾਜਸਥਾਨ ਦੇ ਮਿੱਤਰਾਂ ਨੂੰ ਜਾਣਦਾ ਹਾਂ
ਜੀ ਜੀ। ਸੋ ਜਦੋਂ ਸਹੂਲਤਾਂ ਲੈਣ ਦੀ ਗੱਲ ਹੁੰਦੀ ਹੈ, ਅਸਲ ਦੇ ਵਿੱਚ OBC ਜਾਂ BC ਕੈਟਾਗਰੀ ਦੇ ਅੰਡਰ ਲਿਆਉਣ ਦੀ ਗੱਲ ਜਿਹੜੀ ਉਹ ਸਿਰਫ ਤੇ ਸਿਰਫ ਜਿਹੜੀਆਂ ਰਾਖਵੇਂ ਕਰਨ ਦੀਆਂ ਜਿਹੜੀਆਂ ਸਹੂਲਤਾਂ ਆ ਉਹ ਪ੍ਰਾਪਤ ਕਰਨ ਦੀ ਇੱਛਾ ਦੇ ਤਹਿਤ ਹੀ ਮੈਨੂੰ ਲੱਗਦਾ ਸਾਹਮਣੇ ਆਉਂਦੀ ਹੈ। ਵੈਸੇ ਕੋਈ ਇਸ ਦੇ ਨਾਲ ਕੋਈ ਬਹੁਤ ਵਧੀਆ ਪ੍ਰਭਾਵ ਜਿਹੜਾ ਆ ਉਹ ਤਾਂ ਨਹੀਂ ਪੈਣ ਵਾਲਾ, ਨਾ ਹੀ ਮੈਨੂੰ ਲੱਗਦਾ ਵੀ ਰਾਖਵੇਂ ਕਰਨ ਦੇ ਵਿੱਚ ਵੀ ਬਹੁਤਾ ਫਾਇਦਾ ਹੋਣ ਵਾਲਾ, ਕਿਉਂਕਿ ਬਰਾੜ ਸਾਹਿਬ ਜੇ ਦੇਖਿਆ ਜਾਵੇ ਤਾਂ ਸਰਕਾਰੀ ਪੱਧਰ ਦੇ ਉੱਤੇ ਬਹੁਤ ਸਾਰੇ ਜਿਹੜੇ ਵਿਭਾਗ ਆ ਉਹ ਤਾਂ ਖਾਲੀ ਆ, ਔਰ ਉਹਨਾਂ ਵਿਭਾਗਾਂ ਦੇ ਵਿੱਚ ਜੇ ਅਸੀਂ ਕਹੀਏ ਵੀ ਸਿਰਫ ਤੇ ਸਿਰਫ ਜੱਟਾਂ ਨੂੰ ਹੀ ਨਹੀਂ ਨੌਕਰੀਆਂ ਮਿਲ ਰਹੀਆਂ, ਨੌਕਰੀਆਂ ਤਾਂ ਉੱਥੇ ਵੈਸੇ ਵੀ ਕਿਸੇ ਵੀ ਖੇਤਰ ਦੇ ਵਿੱਚ ਬਹੁਤੇ ਜਿਹੜੇ ਨੌਜਵਾਨ ਉਹਨਾਂ ਨੂੰ ਨਹੀਂ ਮਿਲ ਰਹੀਆਂ। ਖੈਰ ਇਹ ਗੱਲ ਇੱਥੇ ਛੱਡਦੇ ਆ, ਅਗਲਾ ਸੁਨੇਹਾ ਸ਼ਾਮਲ ਕਰਦੇ ਆ। ਸਾਡੇ ਨਾਲ ਅੱਗੇ ਜੁੜੇ ਨੇ ਜੀ ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਵਾਲੇ ਭਾਜੀ, ਔਰ ਬਹੁਤ ਬਹੁਤ ਸਵਾਗਤ ਸੋਹੀ ਸਾਹਿਬ ਤੁਹਾਡਾ, ਗੁੱਡ ਮਾਰਨਿੰਗ ਅਮਰਦੀਪ ਐਂਡ ਬਰਾੜ ਸਾਹਿਬ ਐਂਡ ਟੂ ਆਲ ਲਿਸਨਰਸ ਇੰਜੋਇੰਗ ਯੂਅਰ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਲੋਂ, ਵੈਰੀ ਗੁੱਡ ਮਾਰਨਿੰਗ ਤੇ ਸ਼ੁਕਰੀਆ। ਔਰ ਬਹੁਤ ਸੋਹਣਾ ਇਹਨਾਂ ਨੇ ਇੱਕ ਵਿਚਾਰ ਵੀ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ ਕਿਸੇ ਤੇ ਵੀ ਭਰੋਸਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪਰਖ ਲਵੋ ਕਿਉਂਕਿ ਦੇਖਣ ਵਿੱਚ ਫਟਕੜੀ ਤੇ ਮਿਸ਼ਰੀ ਇੱਕੋ ਜਿਹੇ ਹੀ ਹੁੰਦੇ ਆ। ਕਿਆ ਬਾਤ ਹੈ ਜੀ, ਬਿਲਕੁਲ। ਸੋ ਬਹੁਤ ਸੋਹਣਾ ਵਿਚਾਰ, ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਵਿਚਾਰ ਨਾਲ ਹਾਜ਼ਰੀ ਲਗਵਾਉਣ ਦੇ ਲਈ। ਔਰ ਇਸ ਤੋਂ ਬਾਅਦ ਸਾਡੇ ਨਾਲ ਜਗਤਾਰ ਗਿੱਲ ਟੂ DK ਹਾਂਗਕਾਂਗ ਵਾਲੇ ਭਾਜੀ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਤੁਹਾਨੂੰ ਵੀ। ਔਰ ਕਹਿੰਦੇ ਕੋਈ ਸ਼ੱਕ ਨਹੀਂ ਸਿੱਖ ਇਤਿਹਾਸ ਨਾਲ ਛੇੜਛਾੜ ਦਾ 18ਵੀਂ ਸਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਪੁਜਾਰੀ ਕੌਮ ਨੂੰ ਪਤਾ ਲੱਗ ਗਿਆ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੋਕਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਦਾ ਧੰਦਾ ਬੰਦ ਹੋ ਜਾਣਾ, ਸੋ ਸਭ ਤੋਂ ਵੱਡਾ ਖੋਰਾ ਹਿੰਦੂ ਧਰਮ ਨੂੰ ਲੱਗਣਾ ਕਿਉਂਕਿ ਸਾਰੇ ਗੁਰੂ ਸਾਹਿਬਾਨ ਹਿੰਦੂ ਧਰਮ ਚ ਸੀ, ਔਰ ਇਹਨਾਂ ਦੀ ਵਿਚਾਰਧਾਰਾ ਨੂੰ ਹਿੰਦੂਆਂ ਨੂੰ ਇਹ ਸਹਿਜ ਹੀ ਅਪਣਾ ਲੈਣਾ ਸੀ, ਇਹਨਾਂ ਦੀ ਵਿਚਾਰਧਾਰਾ ਨੂੰ ਹਿੰਦੂਆਂ ਨੇ ਸਹਿਜ ਹੀ ਅਪਣਾ ਲੈਣਾ ਸੀ, ਇਸ ਕਰਕੇ ਨਵਾਂ ਬਹੁਤ ਕੁਝ ਘਸੋੜਿਆ ਗਿਆ, ਗੁਰੂ ਸਾਹਿਬ ਦੇ ਅਸਲ ਫਲਸਫੇ ਨੂੰ ਰੋਲ ਦਿੱਤਾ ਗਿਆ, ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲੇ ਫਲਸਫੇ ਨੂੰ ਅਪਣਾ ਲਵੋ। ਦੂਸਰਾ ਕਹਿੰਦੇ ਤੁਸੀਂ ਬਾਬਾ ਨਾਨਕ ਨੂੰ ਪੜ੍ਹਨ ਦੀ ਗੱਲ ਕੀਤੀ ਹੈ, ਕਿੱਥੋਂ ਪੜ੍ਹਿਆ ਜਾਵੇ, ਕਿਸ ਲੇਖਕ ਨੂੰ ਪੜ੍ਹਿਆ ਜਾਵੇ ਜੋ ਲਿਖਿਆ ਗਿਆ ਉਸ ਤੇ ਵੀ ਤਾਂ ਕਿੰਤੂ ਪਰੰਤੂ ਹੈ, ਤੁਹਾਡਾ ਕੀ ਕਹਿਣਾ ਬਰਾੜ ਸਾਹਿਬ? ਕਹਿੰਦੇ
ਨਹੀਂ ਨਹੀਂ, ਬਾਬਾ ਨਾਨਕ ਬਾਰੇ ਪੜ੍ਹਨ ਨੂੰ ਮੈਂ ਕਿਸੇ ਲੇਖਕ ਦਾ ਨੀ ਕਿਹਾ ਜੀ, ਮੈਂ ਕਿਹਾ ਜੀ ਉਹਨਾਂ ਵੱਲੋਂ ਰਚੀ ਜਿਹੜੀ ਬਾਣੀ ਆ ਨਾ, ਜੇ ਤੁਸੀਂ ਉਹ ਬਾਣੀ ਪੜ੍ਹਦੇ ਹੋ ਤਾਂ ਬਾਣੀ ਦੇ ਵਿੱਚ ਤੁਹਾਨੂੰ ਉਹਨਾਂ ਦਾ ਫਲਸਫਾ ਪਤਾ ਲੱਗ ਜੂਗਾ। ਜੇ ਉਹਨਾਂ ਨੇ ਕਿਹਾ ਵੀ ਭਾਈ ਹਮ ਨੀ ਚੰਗੇ ਬੁਰਾ ਨੀ ਕੋਏ, ਜਾਂ ਉਹਨਾਂ ਨੇ ਗੁਰਬਾਣੀ ਦੀ ਤੁਸੀਂ ਕੱਲੀ ਕੱਲੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਲਿਖੀ ਰਚਨਾ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਹਰ ਸਵਾਲ ਦਾ ਜਵਾਬ ਕਿਸੇ ਲੇਖਕ ਬਾਰੇ ਤੂੰ ਕਿਉਂ ਪੜ੍ਹਦੇ ਹੋ? ਇੱਥੇ ਤਾਂ ਅਸੀਂ ਕਮੀ ਖਾਧੀ ਨਾ, ਇੱਥੇ ਹੀ ਮਾਰ ਖਾਧੀ ਅਸੀਂ, ਅਸੀਂ ਉਹਨਾਂ ਲੋਕਾਂ ਦੇ ਸਹਾਰੇ ਹੋ ਗਏ, ਉਹਨਾਂ ਪ੍ਰਚਾਰਕਾਂ ਦੇ ਸਹਾਰੇ ਹੋ ਗਏ, ਉਹ ਸਾਨੂੰ ਦੱਸਣ ਵੀ ਬਾਬਾ ਨਾਨਕ ਨੇ ਕੀ ਕੀਤਾ। ਅਸੀਂ ਉਹਨਾਂ ਢਾਡੀਆਂ ਦੇ ਸਹਾਰੇ ਹੋ ਗਏ ਜਿਹੜੇ ਢਾਡੀ ਇੱਕ ਥਾਂ ਤੇ ਪੰਜ ਦੀ ਗਿਣਤੀ ਨੂੰ ਵਧਾ ਕੇ ਹੌਲੀ ਹੌਲੀ 10 ਸਾਲਾਂ ਚ 5 ਲੱਖ 10 ਲੱਖ ਤੱਕ ਲੈ ਜਾਂਦੇ ਆ। ਉਹ ਸਿਰਫ ਉੱਥੇ ਸੂਰਬੀਰ ਜਾਂ ਯੋਧੇ ਜਾਂ ਵੀਰ ਰਸ ਦੀਆਂ ਗੱਲਾਂ ਕਰਦੇ ਕਰਦੇ ਗੱਲ ਨੂੰ ਵਧਾ ਚੜਾ ਕੇ ਦੱਸਣ ਲੱਗ ਜਾਂਦੇ ਆ। ਸਹੀ, ਉਹ ਵੀ ਬਹੁਤ ਵੱਡਾ ਸਾਡਾ ਡੈਮੇਜ ਹੋਇਆ ਉਸਨੇ, ਜਿਹੜੀਆਂ ਵਧਾ ਚੜਾ ਕੇ ਗੱਲਾਂ ਪੇਸ਼ ਕਰ। ਸੋ ਬਿਹਤਰ ਇਹ ਆ ਵੀ ਅਸੀਂ ਤੇ ਗੁਰਬਾਣੀ, ਉਹਦੇ ਵਿਚਾਲੇ ਤੀਜਾ ਕਿਉਂ ਆਵੇ
ਜੀ? ਬਿਲਕੁਲ,
ਸਿੰਪਲ ਜੀ ਗੱਲ ਆ ਜੀ
ਜੀ। ਤੇ ਨਾਲ ਹੀ ਨਾਲ ਇਹਨਾਂ ਨੇ ਇੱਕ ਖੂਬਸੂਰਤ ਵਿਚਾਰ ਵੀ ਸਾਂਝਾ ਕੀਤਾ, ਕਹਿੰਦੇ ਆਸਾਨੀ ਨਾਲ ਮਿਲੀ ਮੰਜ਼ਿਲ ਸਕੂਨ ਦਿੰਦੀ ਹੈ ਪਰ ਨਵਾਂ ਕੁਝ ਨਹੀਂ ਦਿੰਦੀ, ਮਿਹਨਤ ਮੁਸ਼ਕਤ ਨਾਲ ਪਾਈ ਮੰਜ਼ਿਲ ਉਹਨੂੰ ਬਰਕਰਾਰ ਰੱਖਣ ਦਾ ਬਲ ਵੀ ਸਿਖਾਉਂਦੀ ਹੈ। ਸ਼ੁਭ ਸਵੇਰ ਦੋਸਤੋ, ਬਹੁਤ ਹੀ ਵਧੀਆ, ਬਹੁਤ ਸੋਹਣਾ ਵਿਚਾਰ ਗਿੱਲ ਸਾਹਿਬ, ਔਰ ਜਿਹੜੇ ਵਿਚਾਰ ਤੁਹਾਡੇ ਹਮੇਸ਼ਾ ਹੁੰਦੇ ਨੇ ਆਮ ਜ਼ਿੰਦਗੀ ਦੇ ਵਿੱਚੋਂ, ਤੁਹਾਡੇ ਆਪਣੇ ਹੰਡਾਏ ਹੋਏ ਤਜਰਬਿਆਂ ਦੇ ਵਿੱਚੋਂ ਹੁੰਦੇ ਨੇ। ਬਹੁਤ ਬਹੁਤ ਧੰਨਵਾਦ ਸਾਂਝ ਬਣਾਉਣ ਦੇ ਲਈ। ਤੇ ਅੱਗੇ ਸਾਡੇ ਨਾਲ ਜੁੜੇ ਨੇ ਪ੍ਰਦੀਪ ਸਿੰਘ ਟੂਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ, ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਭੈਣ ਜੀ ਅਮਨਦੀਪ, ਮਿੰਟੂ ਭਾਜੀ, ਹਰਮਨ ਰੇਡੀ ਦੀ ਸਾਰੀ ਟੀਮ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਪ੍ਰੋਗਰਾਮ ਸੁਣ ਰਹੇ ਹਾਂ। ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਦੀਪ ਜੀ ਤੁਹਾਨੂੰ, ਔਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਸਾਨੂੰ ਵੀ ਬਹੁਤ ਚੰਗਾ ਲੱਗਦਾ, ਔਰ ਸਾਡਾ ਸਾਥ ਇਸੇ ਤਰ੍ਹਾਂ ਤੁਸੀਂ ਦਿੰਦੇ ਰਹੋ, ਪ੍ਰੋਗਰਾਮ ਅਜੇ ਚੱਲਦਾ ਰਹਿਣਾ। ਤੇ ਇਸ ਤੋਂ ਬਾਅਦ ਅੱਗੇ ਫੇਰ ਸਾਡੇ ਨਾਲ ਸੋਹੀ ਸਾਹਿਬ ਨੇ ਸਾਂਝ ਬਣਾਈ ਆ, ਕਹਿੰਦੇ ਮੈਂ ਇੰਡੀਆ ਤੇ ਪਾਕਿਸਤਾਨ ਜਾ ਰਿਹਾ ਜੀ 3 ਹਫ਼ਤਿਆਂ ਦੇ ਲਈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਹਾਜ਼ਰੀ ਜਿਹੜੀ ਉਹ ਅਖੀਰੀ ਹਾਜ਼ਰੀ ਆ, ਪਰ ਉਸ ਤੋਂ ਬਾਅਦ ਸਾਡੇ ਨਾਲ ਫੇਰ ਜੁੜਨਗੇ। ਸੋ ਬਿਲਕੁਲ ਜੀ, ਤੁਹਾਡਾ ਜਿਹੜਾ ਇਹ ਸਫ਼ਰ ਆ ਸੁਹਾਵਣਾ ਹੋਵੇ, ਔਰ ਸੋਹਣੇ ਸੋਹਣੇ ਤੁਹਾਡੇ ਜਿਹੜੇ ਤਜਰਬੇ ਆ ਉਹ ਤੁਸੀਂ ਲਓ, ਔਰ ਬਾਅਦ ਵਿੱਚ ਅਸੀਂ ਤੁਹਾਡੇ ਨਾਲ ਜਦੋਂ ਸਾਂਝ ਬਣਾਉਣੀ ਆ ਰੇਡੀਓ ਤੇ, ਤੁਹਾਡੇ ਉਹ ਤਜਰਬੇ ਜਿਹੜੇ ਆ ਉਹ ਜ਼ਰੂਰ ਜਾਣਾਂਗੇ ਔਰ ਸਾਂਝੇ ਕਰਾਂਗੇ। ਧੰਨਵਾਦ ਔਰ ਬਹੁਤ ਸਾਰੀਆਂ ਸ਼ੁਭੇਚਾਵਾਂ ਸੋਹੀ ਸਾਹਿਬ। ਤੇ ਬ੍ਰਾਟ ਸਾਹਿਬ, ਖਬਰਾਂ ਦਾ ਇਹ ਸਿਲਸਿਲਾ ਜਿਹੜਾ ਹੁਣ ਇੱਥੇ ਹੀ ਰੋਕਦੇ ਆ, ਤੁਸੀਂ ਜਾਂਦੇ ਜਾਂਦੇ ਕੋਈ ਹੋਰ ਸੁਖ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ।
ਬਸ ਜੀ, ਸੁਖ ਸੁਨੇਹਾ ਇਹੀ ਆ ਵੀ ਗੁਰੂ ਨਾਨਕ ਸਾਹਿਬ ਜਿਹੜਾ ਇਹ ਦਿਹਾੜੇ ਤੇ ਆਪਾਂ ਅੱਜ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਕਰਦੇ ਰਹਾਂਗੇ ਜਿੰਨਾ ਚਿਕ ਪਹਿਲਾਂ ਵੀ ਚਰਚਾ ਚੱਲਦੀ ਰਹੂ ਤੇ ਬਾਅਦ ਚ ਵੀ ਚੱਲਦੀ ਰਹਿਣੀ ਆ ਚਰਚਾ। ਤੇ ਮੈਂ ਬਾਰ ਬਾਰ ਚਰਚਾ ਦੇ ਵਿੱਚ ਆਪਣੇ ਵੱਲੋਂ ਇਹੀ ਗੱਲ ਕਹੂੰਗਾ ਵੀ ਇਸ ਦੌਰਾਨ ਅਸੀਂ ਕੋਸ਼ਿਸ਼ ਕਰੀਏ ਗੁਰੂ ਨਾਨਕ ਸਾਹਿਬ ਦੇ, ਮੈਨੂੰ ਪਤਾ ਵੀ ਤੁਸੀਂ ਸਾਰਾ ਅਧਿਐਨ ਨਹੀਂ ਕਰ ਸਕਦੇ, ਤੁਹਾਡੇ ਸਮਝ ਆ ਸਕਦੀ ਆ, ਤੁਸੀਂ ਹਲਕੇ ਹਲਕੇ ਹੌਲੀ ਹੌਲੀ ਸ਼ੁਰੂ ਤਾਂ ਕਰੀਏ ਨਾ। ਅਸਲ ਕਿਸੇ ਦਿਨ ਜਦੋਂ ਸ਼ੁਰੂਆਤ ਕਰਾਂਗੇ ਫੇਰ ਹੀ ਸ਼ੁਰੂ ਹੋਊ ਨਾ ਕੋਈ ਕਾਰਜ, ਜੇ ਅਸੀਂ ਸ਼ੁਰੂ ਹੀ ਨਾ ਕੀਤਾ ਤਾਂ ਫੇਰ ਇਕੱਲਾ ਗੱਲਾਂ ਕਰਨ ਚ ਤਾਂ ਕੋਈ ਫਾਇਦਾ ਨਹੀਂ ਹੈਗਾ। ਸੋ ਮੈਂ ਬੇਨਤੀ ਅਰਦਾਸ ਕਰਦਾ ਜੀ, ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਤੁਸੀਂ ਪੜ੍ਹਨਾ ਸ਼ੁਰੂ ਕਰੋ। ਉਸ ਨੂੰ ਜਰੂਰੀ ਨੀ ਹੁੰਦਾ ਕਿ ਤੁਸੀਂ ਇੱਕੇ ਦਿਨਾਂ ਚ ਜਿਵੇਂ ਕਹਿਤਾ ਵੀ ਚੱਕਤਾ ਮੈਂ ਤਾਂ ਇੰਨਾ ਪੜ੍ਹਤਾ ਮੈਂ ਤਾਂ ਇੰਨਾ, ਉਹ ਨੀ ਹੁੰਦਾ ਹੁੰਦਾ, ਉਹਦੀ ਲੋੜ ਨੀ ਹੈਗੀ। ਤੁਸੀਂ ਇੱਕ ਲਾਈਨ ਕੋਈ ਆਪਦੇ ਦਿਮਾਗ ਦੇ ਵਿੱਚ, ਜਿਵੇਂ ਅਸੀਂ ਨਾ ਤੜਕੇ ਉੱਠ ਕੇ ਕਈ ਵਾਰੀ ਕੋਈ ਗਾਣਾ ਸੁਣ ਲਈਏ ਜਾਂ ਕੋਈ ਗੀਤ ਦੇਖ ਲਈਏ ਜਾਂ ਕੋਈ ਕਿਤੇ ਵੀ ਕੋਈ ਮਾੜੀ ਮੋਟੀ ਆ ਜਾਏ ਦਿਮਾਗ ਚ, ਤੇ ਦਿਨੇ ਉਹ ਗਾਣਾ ਸਾਡੇ ਤੁਹਾਡੇ ਦਿਮਾਗ ਦੇ ਵਿੱਚ ਘੁੰਮਦਾ ਰਹਿੰਦਾ, ਉਹ ਵਾਰ ਵਾਰ ਉਹੀ ਗੱਲ ਗਾਣਾ ਤੁਸੀਂ ਗਾਉਂਦੇ ਰਹਿੰਦੇ ਹੋ ਕੌਣ ਬਣਾਉਂਦੇ ਰਹਿੰਦੇ ਹੋ। ਉੱਥੇ ਜੇ ਤੁਸੀਂ ਮੰਨ ਲਓ ਕੋਈ ਇੱਦਾਂ ਕੋਈ ਗੁਰਬਾਣੀ ਦੀ ਕੋਈ ਇੱਕ ਲਾਈਨ ਤੁਹਾਡੇ ਸਮਝ ਚ ਨਹੀਂ ਆ ਰਹੀ, ਉਹਨੂੰ ਤੁਸੀਂ ਗੁਣਗੁਣਾਉਣ ਲੱਗ ਗਏ ਤੇ ਤੁਸੀਂ ਸ਼ਾਮ ਤੱਕ ਉਹਦੇ ਬਾਰੇ ਵਿਚਾਰਾਂ ਕਰਦੇ ਰਹੇ, ਸੋਚਦੇ ਰਹੇ, ਸਵਾਲ ਆਇਆ ਤਾਂ ਬਹੁਤ ਸਾਰੇ ਤੁਹਾਨੂੰ ਅੱਜ ਕੱਲ ਇਜ਼ੀਲੀ ਬੁੱਧੀਜੀਵੀ ਅਵੇਲੇਬਲ ਆ, ਬਹੁਤ ਸਾਰੇ ਜਿਹੜੇ ਤੁਹਾਡੀ ਤੁਹਾਨੂੰ ਉਸ ਦੇ ਮਾਇਨੇ ਦੱਸ ਦੇਣਗੇ, ਬਹੁਤ ਸਾਰਾ ਨੈਟ ਤੇ ਤੁਹਾਨੂੰ ਉਹਦੇ ਮਾਇਨੇ ਪਤਾ ਲੱਗ ਜਾਣਗੇ। ਆਪਦੇ ਆਲੇ ਦੁਆਲੇ ਸੈਣੇ ਬੰਦਿਆਂ ਨੂੰ ਪੁੱਛੋ, ਇੱਕ ਤੋਂ ਨਾ ਪੁੱਛੋ, 5, 10, 15 ਨੂੰ ਪੁੱਛੋ, ਫੇਰ ਦੇਖੋ ਵੀ ਕਿਹੜਾ ਬੰਦਾ ਕੀ ਦੱਸ ਰਿਹਾ ਕਿਹੜਾ ਕੀ ਦੱਸ ਰਿਹਾ। ਤੇ ਮੈਨੂੰ ਲੱਗਦਾ ਉਹ ਇੱਕ ਲਾਈਨ ਹੀ ਤੁਹਾਡਾ ਬਹੁਤ ਸਾਰਾ ਟਾਈਮ ਲੈ ਲੂਗੀ, ਉਸ ਨੂੰ ਖੁੱਲਦੇ ਖੁੱਲਦੇ ਉਹਦੀਆਂ ਗੰਢਾਂ ਖੁੱਲਦੇ ਖੁੱਲਦੇ, ਖੁੱਲਦੀ ਤਾਂ ਫੇਰ ਵੀ ਹੈ ਨੀ, ਖੁੱਲਦੀ ਤਾਂ ਇਹ ਆ ਵੀ ਅਥਾਹ ਸਾਗਰ ਆ ਪਾਣੀ, ਤੇ ਅਖੀਰ ਭਰੋਂਗੇ ਤਾਂ ਤੁਸੀਂ ਉਹੀ ਜਿੱਡਾ ਤੁਹਾਡਾ ਭਾਂਡਾ, ਠੀਕ ਹੈ ਨਾ। ਇਹ ਤਾਂ ਹੈ ਨੀ ਵੀ ਤੁਸੀਂ ਉਹਦੇ ਗਿਆਨੀ ਹੋ ਜਾਓਗੇ, ਹੁਣ ਜਿੰਨੀ ਕੁ ਮੇਰੇ ਚ ਬੁੱਧੀ ਆ ਮੈਂ ਉਨੀ ਕੁ ਗੱਲ ਹੀ ਲੈ ਸਕੂ, ਵੱਧ ਕਿਵੇਂ ਲੈ ਲੂੰਗਾ। ਪਰ ਉਹ ਜੇ ਮੰਨ ਲਓ ਵੀ ਕਿਣਕਾ ਵੀ ਮਿਲ ਜੇ ਸਾਨੂੰ, ਉਹ ਵੀ ਸਾਡੀ ਜੀਵਨ ਸਫਲ ਕਰਨ ਦੇ ਵਿੱਚ ਕਾਫੀ ਹੁੰਦਾ। ਸੋ ਕੋਸ਼ਿਸ਼ ਕਰਿਆ ਕਰੋ, ਏਦਾਂ ਤੁਸੀਂ ਖਾਸ ਕਰਕੇ ਚੱਲ ਗਾਹ ਨੂੰ ਨਾ ਕਰਿਓ, ਮੇਰਾ ਤਾਂ ਉਹੀ ਉਹ ਆ ਜਾਂਦੀ ਹੈ ਮੇਰੇ ਫਾਸਤਾ ਵਾਲੀ ਗੱਲ ਵੀ ਉਹ ਕਹਿੰਦੇ ਹੁੰਦੇ ਸੀ ਦੱਬ ਕੇ 2 ਸਾਲ ਮਹਿਲਾ ਤੋਂ ਬਾਅਦ ਦੇਖੀ ਜਾਓ, ਤੇ ਮੈਂ ਪੁੱਛ ਲਿਆ ਮੈਂ ਕਿਹਾ 2 ਸਾਲ ਕਿਉਂ, ਤਾਂ ਉਹਨਾਂ ਦੇ ਵੀ ਫਿਰ ਤੈਨੂੰ ਆਦਤ ਪੈ ਜੂ। ਉਹੀ ਮੈਂ ਹੁਣ ਤੁਹਾਨੂੰ ਕਹਿ ਰਿਹਾ ਵੀ ਗੁਰੂ ਨਾਨਕ ਦੇਵ ਜੀ ਦੇ ਜਿੰਨਾ ਚਿਕ ਆਪਾਂ 550 ਮਨਾਉਣੇ ਆ, ਉਹਨਾਂ ਚਿਕ ਆਪਾਂ ਉਹ ਪ੍ਰਣ ਕਰੀਏ ਵੀ ਰੋਜ਼ ਗੁਰੂ ਸਾਹਿਬ ਬਣਿਓ ਲਿਖੀ ਹੋਈ ਇੱਕ ਕੋਈ ਵੀ ਇੱਕ ਸ਼ਬਦ, ਇੱਕ ਜੋ ਵੀ ਤੁਕ ਤੁਹਾਨੂੰ ਸਮਝ ਨੀ ਆ ਰਹੀ ਉਹਦੇ ਤੇ ਆਪਾਂ ਉਹਨੂੰ ਖੋਲਣ ਦੀ ਕੋਸ਼ਿਸ਼ ਕਰੀਏ, ਉਹਨੂੰ ਆਪਦੇ ਆਲੇ ਦੁਆਲੇ ਨੂੰ ਨਾਲ ਲੈ ਕੇ, ਆਪਦੇ ਨੇੜੇ ਦੇ ਬੁੱਧੀਜੀਵੀਆਂ ਨੂੰ ਨਾਲ ਲੈ ਕੇ, ਕੋਈ ਸਿਆਣੇ ਬੰਦਿਆਂ ਦੀਆਂ ਰਿਆ ਲੈ ਕੇ, ਨੈਟ ਲੈ ਕੇ ਉਹਨੂੰ ਖੋਲਣ ਦੀ ਕੋਸ਼ਿਸ਼ ਕਰੀਏ। ਤੇ ਮੈਨੂੰ ਉਮੀਦ ਆ ਜੀ ਇਹ ਆਉਣ ਵਾਲੇ 2-3 ਮਹੀਨੇ ਜੇ ਤੁਸੀਂ ਇਹ ਕਰਦੇ ਰਹੋਗੇ ਫਿਰ ਤੁਹਾਡੀ ਆਦਤ ਸ਼ੁਮਾਰ ਹੋਜੂਗਾ ਤੇ ਫਿਰ ਤੁਹਾਡੇ ਸਵਾਲ ਖਤਮ ਹੋ ਜਾਣਗੇ। ਮੈਨੂੰ ਕਿਸੇ ਨੇ ਪੁੱਛਿਆ ਸੀ ਇੱਕ ਟੀਵੀ ਇੰਟਰਵਿਊ ਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਜੋ ਤੁਸੀਂ ਅਧਿਐਨ ਕਰਦੇ ਹੋ ਜਾਂ ਤੁਸੀਂ ਪੜ੍ਹਨ ਲੱਗਦੇ ਹੋ ਤਾਂ ਤੁਹਾਨੂੰ ਤੁਹਾਡਾ ਸਭ ਤੋਂ ਤੁਹਾਨੂੰ ਸਮਝ ਆਉਣ ਲੱਗ ਜਾਂਦੀ ਹੈ ਜਦੋਂ ਤੁਸੀਂ ਕਿਸ ਕੀ ਨਿਸ਼ਾਨੀ ਆ, ਨਿਸ਼ਾਨੀ ਕੀ ਆ, ਪਰਖ ਕਿਵੇਂ ਕਰ ਸਕਦੇ ਆ, ਜਿਹਦੀ ਪਰਖ ਕੀ ਆ? ਮੈਂ ਕਿਹਾ ਜੀ ਸਭ ਤੋਂ ਵੱਡੀ ਗੱਲ ਉਹਦੀ ਪਰਖ, ਸਿੰਪਲ ਜੀ ਪਰਖ ਆ ਵੀ ਤੁਹਾਡੇ ਮਨ ਦੇ ਵਿੱਚ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਨਾ, ਲੱਖਾਂ ਸਵਾਲ ਆਉਂਦੇ ਆ, ਲੱਖਾਂ, ਤੇ ਜਿਵੇਂ ਜਿਵੇਂ ਤੁਸੀਂ ਸਮਝਣ ਲੱਗ ਜਾਂਦੇ ਹੋ ਗੁਰਬਾਣੀ ਨੂੰ, ਤੁਹਾਡੇ ਮਨ ਦੇ ਸਵਾਲ ਘਟਣ ਲੱਗ ਜਾਂਦੇ ਆ ਤੇ ਤੁਹਾਡੇ ਕੋਲ ਜਵਾਬ ਆਉਣ ਲੱਗ ਜਾਂਦੇ ਆ। ਤੇ ਜਦੋਂ ਤੁਸੀਂ ਸੰਪੂਰਨ ਸਮਝ ਗਏ, ਮੰਨ ਲਓ ਹੈ ਤਾਂ ਔਖਾ ਉੱਥੇ ਤੱਕ ਜਾਣਾ, ਤਾਂ ਤੁਸੀਂ ਸਵਾਲ ਲੈਸ ਹੋ ਜਾਓਗੇ, ਤੁਹਾਡੇ ਕੋਲ ਸਵਾਲ ਹੀ ਨੀ ਰਹਿਣਾ। ਹਾਂ, ਫੇਰ ਤਾਂ ਹੀ ਤਾਂ ਕਹਿੰਦੇ ਆ ਵੀ ਜਦੋਂ ਕਿਸੇ ਨੂੰ ਸੋਝੀ ਆ ਜਾਂਦੀ ਉਹ ਚੁੱਪ ਧਾਰ ਕਰ ਜਾਂਦਾ, ਉਹ ਚੁੱਪ ਕਰ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਵੀ ਤਾਂ ਮੈਂ ਫਾਲਤੂ ਦੀਆਂ ਗੱਲਾਂ ਹੀ ਕਰੀ ਜਾਂਦਾ ਸੀ, ਫਾਲਤੂ ਦੇ ਸਵਾਲ ਹੀ ਸੀ ਮੇਰੇ। ਸੋ ਇਹ ਇੱਕ ਪਮਾਨਾ, ਤੁਸੀਂ ਦੇਖਿਓ, ਤੁਸੀਂ ਅੱਜ ਆਪਦੇ ਆਪ ਨੂੰ ਨੋਟ ਕਰ ਲਿਆ ਵੀ ਤੁਹਾਡੇ ਮਨ ਚ ਕਿੰਨੇ ਸਵਾਲ ਆ, ਜਿਵੇਂ ਜਿਵੇਂ ਤੁਸੀਂ ਗੁਰਬਾਣੀ ਨੂੰ ਸਮਝ ਲਓਗੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਤੇ ਤੁਸੀਂ ਬੜੇ ਸ਼ਾਂਤ ਹੋ ਕੇ ਬੜੇ ਵਧੀਆ ਜ਼ਿੰਦਗੀ ਜਿਉਂਗੇ।
ਜੀ ਜੀ ਬਿਲਕੁਲ।
ਸੋ ਦਿਓ ਜੀ ਇਜਾਜ਼ਤ ਇੰਨੇ ਸ਼ਬਦਾਂ ਨਾਲ।
ਬਹੁਤ ਬਹੁਤ ਧੰਨਵਾਦ ਬ੍ਰਾਂਡ ਸਾਹਿਬ, ਸ਼ੁਕਰੀਆ।
ਮਿਹਰਬਾਨੀ ਜੀ, ਮਿਹਰਬਾਨੀ
ਜੀ। ਸੋ ਦੋਸਤੋ, ਇਹ ਸਨ ਮਿੰਟੂ ਬਰਾੜ ਹੋਰੀ, ਜਿਹੜੇ ਕਿ ਅੱਜ ਸਾਡੇ ਨਾਲ ਐਡੀਲੇਡ ਤੋਂ ਸਾਂਝ ਬਣਾ ਰਹੇ ਸਨ, ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੇ ਅੱਜ ਦੀਆਂ ਖਾਸ ਖਬਰਾਂ ਦੇ ਉੱਤੇ ਟਿੱਪਣੀ ਵੀ ਦਿੱਤੀ ਆ। ਉਹ ਸਾਡੇ ਨਾਲ ਹੋਰ ਜ਼ਿਆਦਾ ਚਿਰ ਨਹੀਂ ਜੁੜ ਸਕਦੇ ਸੀ ਕਿਉਂਕਿ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਅਸੀਂ ਰੋਕ ਚੁੱਕੇ ਹਾਂ, ਪਰ ਸਾਡੇ ਨਾਲ ਗਿੱਲ ਸਾਹਿਬ ਨੇ, ਮੈਨੂੰ ਲੱਗਦਾ ਕਿ ਇੱਕ ਹੋਰ ਨੁਕਤੇ ਦੇ ਉੱਤੇ ਉਹਨਾਂ ਦੇ ਵਿਚਾਰ ਜਾਣਨੇ ਚਾਹੇ ਸੀ। ਸੋ ਗਿੱਲ ਸਾਹਿਬ, ਮਾਫੀ ਚਾਹਾਂਗੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਇਹ ਸਾਂਝ ਉਹ ਨਹੀਂ ਬਣ ਪਾਈ, ਪਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਣਾ ਜਿਹੜਾ ਸਵਾਲ ਆ ਰੱਖ ਸਕਦੇ ਹੋ। ਤੇ ਅੱਜ ਦੇ ਇਸ ਸਿਲਸਿਲੇ ਨੂੰ ਹੁਣ ਇੱਥੇ ਹੀ ਰੋਕਦੇ ਹੋਏ ਆਪਾਂ ਵਧਦੇ ਹਾਂ ਇੱਕ ਬ੍ਰੇਕ ਵੱਲ। ਇੱਕ ਵਪਾਰਕ ਵਕਫੇ ਦਾ ਸਮਾਂ ਹੋ ਚੁੱਕਿਆ ਤੇ ਵਪਾਰਕ ਵਕਫੇ ਤੋਂ ਬਾਅਦ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਸਾਡੇ ਨਾਲ ਇੱਕ ਸੱਜਣ ਜੁੜ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਟੇਜ ਡਰਾਮਾ ਜਿਹੜਾ ਕਿ ਮਲਬਨ ਦੇ ਇੱਕ ਖੇਤਰ ਦੇ ਵਿੱਚ ਹੋਣ ਜਾ ਰਿਹਾ, ਕਦੋਂ ਹੋਣ ਜਾ ਰਿਹਾ ਔਰ ਕੀ ਹੈ ਉਹ ਡਰਾਮਾ, ਉਸ ਸਟੇਜ ਪਲੇ ਦੇ ਬਾਰੇ ਚ ਉਹ ਜਾਣਕਾਰੀ ਦੇਣ ਜਾ ਰਹੇ ਨੇ। ਸੋ ਐਲੈਕਸ ਜਿਹੜੇ ਕਿ ਅਮਤਾ ਤੋਂ ਨੇ, ਸੋ ਆਸਟ੍ਰੇਲੀਅਨ ਮਲਟੀਕਲਚਰਲ ਥੀਏਟਰ ਐਸੋਸੀਏਸ਼ਨ ਹੈ ਉਹਨਾਂ ਦੀ, ਔਰ ਉਸ ਐਸੋਸੀਏਸ਼ਨ ਤੋਂ ਸਾਡੇ ਨਾਲ ਬਹੁਤ ਜਲਦ ਜੁੜਨ ਜਾ ਰਹੇ ਨੇ। ਫਿਲਹਾਲ ਸਮਾਂ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਜੁੜੇ ਰਹੋ, ਬਣੇ ਰਹੋ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ, ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23-028-859-0377 ਤੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Harman Radio, ek baar fir leke aa raha hai program Migration Matters. with visa aid, immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje ton 8 baje tak program migration matters
roti hazam nahi hundi varto golden grain flour mills da garewal chakki aata taaza ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕੋਮ ਡੋਟ ਏਯੂ ਜਾਂ ਫੋਨ ਕਰੋ 0428 895 564
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਇੱਕ ਵਪਾਰਕ ਵਕਫਾ ਚੱਲ ਰਿਹਾ ਸੀ ਔਰ ਉਸ ਵਕਫੇ ਦੌਰਾਨ ਤੁਸੀਂ ਸੁਣੇ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਤੇ ਸਾਡੇ ਸਪਾਂਸਰਸ ਦੇ ਜਿਹੜੇ ਸਪਾਂਸਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਕਰਦੇ ਨੇ ਸਾਡੀ ਮਦਦ ਸੋ ਇੱਕ ਵਾਰ ਫੇਰ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਹੀ ਸਪਾਂਸਰਸ ਦਾ ਜਿਹੜੇ ਸਪਾਂਸਰਸ ਦੇ ਸਾਨੂੰ ਹਮੇਸ਼ਾ ਹੀ ਸਹਿਯੋਗ ਕਰਦੇ ਆਏ ਆ ਔਰ ਤੁਸੀਂ ਵੀ ਜੇਕਰ ਆਪਣੇ ਵਪਾਰ ਨਾਲ ਸੰਬੰਧਿਤ ਕੋਈ ਇਸ਼ਤਿਹਾਰ ਹਰਮਨ ਰੇਡੀਓ ਤੇ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਐਡਵਰਟਾਈਜ਼ਮੈਂਟ ਸੈਕਸ਼ਨ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਸਾਡੀ ਵੈਬਸਾਈਟ ਜਿਹੜੀ ਆ ਫਾਲੋ ਕਰ ਸਕਦੇ ਹੋ www.harmanradio.com ਸੋ ਇਸ ਵੈਬਸਾਈਟ ਤੇ ਜਾ ਕੇ ਸਾਡਾ ਜਿਹੜਾ ਐਡਵਰਟਾਈਜ਼ਮੈਂਟ ਸੈਕਸ਼ਨ ਆ ਉਹਦੇ ਵਿੱਚ ਦਿੱਤੇ ਹੋਏ ਕੰਟੈਕਟ ਲਿੰਕਸ ਜਿਹੜੇ ਆ ਉਹਦੇ ਤੇ ਜਾ ਕੇ ਤੁਸੀਂ ਆਪਣੇ ਵਪਾਰਕ ਇਸ਼ਤਿਹਾਰ ਬਾਰੇ ਜਿਹੜੀ ਜਾਣਕਾਰੀ ਆ ਉਹ ਲੈ ਸਕਦੇ ਹੋ ਸੋ ਇੱਕ ਵਾਰ ਫੇਰ ਸਵਾਗਤ ਕਰਦੇ ਆ ਜਿਹੜੇ ਵੀ ਦੋਸਤ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਬਣੇ ਹੋਏ ਨੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ ਇਸ ਵੇਲੇ ਸਮਾਂ ਜਿਹੜਾ ਜੀ 9:09 ਦਾ ਹੋ ਚੁੱਕਿਆ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿੱਚ ਤੇ ਹੁਣ ਤੁਹਾਨੂੰ ਜਿਵੇਂ ਮੈਂ ਦੱਸਿਆ ਸੀਗਾ ਕਿ ਇੱਕ ਜਿਹੜੀ ਮੁਲਾਕਾਤ ਹੈ ਉਹ ਵੀ ਅਸੀਂ ਕਰਨੀ ਹੈ ਔਰ ਉਹ ਮੁਲਾਕਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਕਰਾਂਗੇ ਡਾਕਟਰ ਮੁਹੰਮਦ ਇਦਰੀਸ ਹੋਰਾਂ ਦੇ ਨਾਲ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੈੱਡ ਨੇ ਡਿਪਾਰਟਮੈਂਟ ਆਫ ਹਿਸਟਰੀ ਦੇ ਔਰ ਨਾਲ ਹੀ ਨਾਲ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ ਔਰ ਸਿੱਖ ਇਤਿਹਾਸ ਦੇ ਬਾਰੇ ਉਹਨਾਂ ਨੇ ਕਾਫੀ ਜ਼ਿਆਦਾ ਖੋਜ ਕੀਤੀ ਹੋਈ ਹੈ ਸੋ ਇਸ ਸੰਬੰਧ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਨਾਲ ਸੰਬੰਧਿਤ ਜਿਹੜੇ ਇਸ ਵੇਲੇ ਸਮਾਗਮ ਦੁਨੀਆ ਭਰ ਦੇ ਵਿੱਚ ਚੱਲ ਰਹੇ ਨੇ ਉਹਨਾਂ ਸਮਾਗਮਾਂ ਦੇ ਵਿੱਚੋਂ ਹੀ ਇੱਕ ਜਿਹੜਾ ਸਮਾਗਮ ਉਹ ਕੈਨਬਰਾ ਯੂਨੀਵਰਸਿਟੀ ਦੇ ਵਿੱਚ ਉਲੀਕਿਆ ਗਿਆ ਸੀ ਸੋ ਉਸ ਯੂਨੀਵਰਸਿਟੀ ਦੇ ਵਿੱਚ ਉਹ ਖਾਸ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ ਸੀ ਸੋ ਉਹਨਾਂ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਜਿਹੜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਕਰਵਾਉਣੀ ਆ ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਜਿਹੜੀ ਜਾਣਕਾਰੀ ਹੈ ਉਹ ਵੀ ਅਸੀਂ ਲੈਣੀ ਆ ਇੱਕ ਮੈਲਬਰਨ ਦੇ ਵਿੱਚ ਸਟੇਜ ਪਲੇ ਹੋ ਰਿਹਾ ਜੀ ਆਮਤਾ ਦੇ ਵੱਲੋਂ ਆਸਟ੍ਰੇਲੀਅਨ ਮਲਟੀਕਲਚਰਲ ਥੀਏਟਰ ਐਸੋਸੀਏਸ਼ਨ ਵੱਲੋਂ ਔਰ ਉਹਨਾਂ ਦੇ ਹੀ ਨੁਮਾਇੰਦੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਜਾਣਕਾਰੀ ਉਹ ਲੈ ਕੇ ਬਹੁਤ ਜਲਦ ਹਾਜ਼ਰ ਹੋਣਗੇ ਉਸ ਤੋਂ ਪਹਿਲਾਂ ਇੱਕ ਗੀਤ ਜ਼ਰੂਰ ਤੁਹਾਨੂੰ ਸੁਣਵਾ ਦਿੰਦੇ ਹਾਂ ਨਿਰਮਲ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਉਸ ਮੁਲਾਕਾਤ ਦੇ ਨਾਲ
ਜਦੋਂ ਤੈਨੂੰ ਫੋਨ ਕਰਾਂ ਰੋਏ ਮਾਏ ਮੇਰੀ ਨੀ ਮੇਰਾ ਵੀ ਨਾ ਲੱਗੇ ਤੇ ਜੀ ਹਾਂ ਢਿੱਡਾਂ ਦੀਆਂ ਭੁੱਖਾਂ ਨੇ ਵਿਛੋੜੇ ਪਾ ਕੇ ਦੂਰ ਕੀਤਾ ਜੀਣਾ ਪਰਦੇਸੀਆਂ ਦਾ ਕੀ ਪਰਦੇਸਾਂ ਤੇਰਾ ਲਾਡਲਾ ਨੀ ਮਾਏ ਸੱਚੀ ਨਰਕਾਂ ਦੀ ਜ਼ਿੰਦਗੀ ਹੰਡਾਏ ਹੋ ਵਿੱਚ ਪਰਦੇਸਾਂ ਤੇਰਾ ਲਾਡਲਾ ਨੀ ਮਾਏ ਸੱਚੀ ਨਰਕਾਂ ਦੀ ਜ਼ਿੰਦਗੀ ਹੰਡਾਏ ਹੋ ਵਿੱਚ ਪਰਦੇਸੀ ਤੇਰਾ ਲਾਡਲਾ ਨੀ ਮਾਏ ਸੱਚੀ ਨਰਕਾਂ ਦੀ ਜ਼ਿੰਦਗੀ
ਜ ਜੀ ਦੋਸਤੋ, ਨਿਰਮਲ ਸਿੱਧੂ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ, ਗੀਤ ਜਿਹੜਾ ਪੂਰਾ ਨਹੀਂ ਸੁਣਾ ਪਾ ਰਹੇ, ਪਰ ਇਹਦੇ ਲਈ ਮਾਫੀ ਚਾਹਾਂਗੇ ਕਿਉਂਕਿ ਸਾਡੇ ਨਾਲ ਇਸ ਵੇਲੇ ਜਿਹੜੇ ਸਾਡੇ ਮਹਿਮਾਨ, ਜਿਨ੍ਹਾਂ ਦੇ ਬਾਰੇ ਮੈਂ ਜ਼ਿਕਰ ਕਰ ਚੁੱਕੀ ਹਾਂ ਕਿ ਆਮਤਾ ਯਾਨੀ ਕਿ ਆਸਟ੍ਰੇਲੀਅਨ ਮਲਟੀਕਲਚਰਲ ਥੀਏਟਰ ਐਸੋਸੀਏਸ਼ਨ ਤੋਂ ਸਾਡੇ ਨਾਲ ਇਸ ਵੇਲੇ ਉਹਨਾਂ ਦੇ ਨੁਮਾਇੰਦੇ ਐਲੈਕਸ ਸਿੰਘ, ਉਹਨਾਂ ਦਾ ਜਿਹੜਾ ਪੂਰਾ ਨਾਮ ਆ ਉਹ ਆਪ ਦੱਸਣਗੇ, ਪਰ ਮੈਂ ਉਹਨਾਂ ਦੀ ਜਿਹੜੀ ਇੰਟਰੋਡਕਸ਼ਨ ਆ ਉਹ ਐਲੈਕਸ ਸਿੰਘ ਵਜੋਂ ਕਰਵਾਉਣ ਜਾ ਰਹੀ ਹਾਂ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਟੇਜ ਡਰਾਮਾ, ਇੱਕ ਸਟੇਜ ਪਲੇ ਜਿਹੜਾ ਆ ਉਹ ਕਰਨ ਜਾ ਰਹੇ ਨੇ ਆਪਣੀ ਪੂਰੀ ਟੀਮ ਦੇ ਨਾਲ। ਉਹ ਸਟੇਜ ਪਲੇ ਕੀ ਹੈ, ਕਦੋਂ, ਕਿੱਥੇ ਹੋਣ ਜਾ ਰਿਹਾ, ਉਹਦੇ ਬਾਰੇ ਉਹਨਾਂ ਤੋਂ ਜਾਣਕਾਰੀ ਲਵਾਂਗੇ। ਫਿਲਹਾਲ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਪ੍ਰੋਗਰਾਮ ਚ। ਜੀ ਐਲੈਕਸ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਪਹਿਲੀ ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਤੇ ਮੇਰੀ ਟੀਮ ਵੱਲੋਂ ਜੀ।
ਜੀ, ਸੋ ਇੱਕ ਸਟੇਜ ਪਲੇ ਜਿਹੜਾ ਕਿ ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਪੂਰੀਆਂ ਤਿਆਰੀਆਂ ਦੇ ਨਾਲ ਤਿਆਰ ਕਰ ਰਹੇ ਹੋ, ਇਹ ਕਦੋਂ, ਕਿੱਥੇ ਹੋਣ ਜਾ ਰਿਹਾ ਤੇ ਕਿਸ ਬਾਰੇ ਹੈ, ਕੀ ਵਿਸ਼ਾ?
ਜੀ ਬਿਲਕੁਲ ਜੀ, ਪਲੇ ਦਾ ਨਾਂ ਪੰਜਾਬੀ ਪਲੇ ਆ ਜੀ, ਥੀਏਟਰ ਪਲੇ ਆ, ਥੀਏਟਰ ਪਰਫਾਰਮੈਂਸ ਆ, ਮੋਗਾ ਟੂ ਮੈਲਬਨ ਇਹਦਾ ਨਾਂ ਆ
ਜੀ।
ਤੇ 9 ਨਵੰਬਰ ਨੂੰ ਹੋਣ ਜਾ ਰਿਹਾ ਮੈਲਬਨ ਵਿੱਚ, ਇਹ ਸੇਂਟ ਕਿਲਡਾ ਹੋਣ ਜਾ ਰਿਹਾ ਜੀ, ਐਲੈਕਸ ਥੀਏਟਰ 7:30 PM ਸ਼ਨੀਵਾਰ।
ਠੀਕ, ਅੱਛਾ, ਐਲੈਕਸ ਸਿੰਘ ਜਿਹੜੇ ਫਿਰ ਐਲੈਕਸ ਥੀਏਟਰ ਦੇ ਵਿੱਚ ਹੀ ਕਰਵਾਉਣ ਜਾ ਰਹੇ ਨੇ, ਤੇ ਨਾਮ ਬੜਾ ਮਜ਼ੇਦਾਰ ਲੱਗਿਆ ਮੈਨੂੰ, ਕਿਉਂਕਿ ਮੋਗਾ ਟੂ ਮੈਲਬਨ ਏਦਾਂ ਲੱਗਦਾ ਵੀ ਪੰਜਾਬ ਤੋਂ ਮੈਲਬਨ ਦੀ ਕਹਾਣੀ ਆ, ਕੁਛ ਏਦਾਂ ਦਾ ਹੀ ਆ।
ਹਾਂਜੀ ਹਾਂਜੀ ਬਿਲਕੁਲ, ਤੁਸੀਂ ਭੈਣ ਜੀ ਸਹੀ ਗੈਸ ਕੀਤਾ। ਮੇਰੇ ਜਿੰਨੇ ਵੀ ਪਲੇ ਹੁੰਦੇ ਆ, ਜਿੰਨੇ ਵੀ ਅੱਜ ਤੱਕ ਥੀਏਟਰ ਪ੍ਰੋਡਕਸ਼ਨ ਮੈਂ ਦਿੱਤੀਆਂ, ਮੇਰੀਆਂ ਖੁਦ ਦੀਆਂ ਲਿਖੀਆਂ ਹੁੰਦੀਆਂ ਵਾ, ਤੇ ਉਹ ਮੇਰੀਆਂ ਆਪਣੀ ਆਮ ਜ਼ਿੰਦਗੀ ਜਿਹੜੀਆਂ ਸਟੋਰੀਜ਼, ਜਿਹੜੀਆਂ ਕਹਾਣੀਆਂ ਅਸੀਂ ਆਪਣੀ ਡੇਲੀ ਲਾਈਫ ਚ ਰਹਿੰਦੇ ਹਾਂ ਉਹਨਾਂ ਤੋਂ ਹੀ ਪ੍ਰਭਾਵਿਤ ਹੁੰਦੀਆਂ। ਏਦਾਂ ਦੀ ਇੱਕ ਸਟੋਰੀ ਆ ਜੀ, ਮੋਗਾ ਤੋਂ ਮੈਲਬਨ ਜਾਂਦੇ ਇੱਕ ਸ਼ਖਸ ਦੀ ਤੇ ਮੈਲਬਨ ਤੋਂ ਮੋਗਾ ਆਉਂਦੇ ਇੱਕ ਸ਼ਖਸ ਦੀ, ਉਹ ਦੋ ਸਟੋਰੀਜ਼ ਪੈਰਲਲ ਹੁੰਦੀਆਂ ਨੇ ਪਲੇ ਦੇ ਵਿੱਚ। ਤੇ ਬਾਕੀ ਦਰਸ਼ਕਾਂ ਨੂੰ ਬੇਨਤੀ ਆ ਕਿ ਆਓ ਤੇ ਦੇਖੋ, ਤੁਹਾਨੂੰ ਜ਼ਰੂਰ ਪਸੰਦ ਆਏਗਾ ਜੀ।
ਜੀ ਬਿਲਕੁਲ, ਅੱਛਾ ਐਲੈਕਸ, ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਪੇਸ਼ਕਾਰੀਆਂ ਜਿਹੜੀਆਂ ਨੇ ਥੀਏਟਰ ਦੇ ਨਾਲ ਸੰਬੰਧਿਤ ਲੈ ਕੇ ਆਉਂਦੇ ਰਹੇ ਹੋ, ਸਭ ਤੋਂ ਪਹਿਲਾਂ ਸ਼ੁਰੂਆਤ ਅਮਤਾ ਦੀ ਜਦੋਂ ਕੀਤੀ, ਕੀ ਸੋਚ ਕੇ ਕੀਤੀ ਸੀ?
ਜੀ ਜਦੋਂ ਮੈਂ ਥੀਏਟਰ ਨਾਲ ਸੀ ਇੰਡੀਆ ਜੁੜਿਆ ਸੀ, ਸਕੂਲ ਲੈਵਲ ਤੋਂ, ਕਾਲਜ ਲੈਵਲ ਤੋਂ, ਸਾਡੇ ਅੰਮ੍ਰਿਤਸਰ ਪੰਜਾਬ ਨਾਟਕਸ਼ਾਲਾ ਆ, ਸੰਗੀਤ ਸਾਹਿਬ, ਬਰਾੜ ਸਾਹਿਬ, ਉਹਨਾਂ ਨਾਲ ਮੈਂ ਜੁੜਿਆ ਸੀਗਾ ਕਾਫੀ ਚਿਰ ਤੋਂ। ਫਿਰ ਜਦੋਂ ਮੈਂ ਇੱਥੇ ਆ ਕੇ ਪੀਆਰ ਹੋ ਗਿਆ ਹੈ ਨਾ, ਸਾਰੇ ਆਪਣੇ ਕੋਲ ਸੈਟਲ ਹੋ ਗਏ, ਫਿਰ ਮੈਨੂੰ ਸੀਗਾ ਕਿ ਇਸ ਚੀਜ਼ ਨੂੰ ਅਗਰ ਦੱਬਿਆ ਰਹਿ ਦਿੱਤਾ ਤੇ ਜੰਗ ਲੱਗ ਜਾਣਾ ਹੈ ਨਾ, ਜੰਗਾਲ ਲੱਗ ਜਾਂਦਾ
ਰਸਤੀ।
ਤੇ ਫਿਰ ਮੈਂ 6 ਸਾਲ ਹੋ ਗਿਆ ਸਾਨੂੰ ਅਸੀਂ ਸ਼ੁਰੂਆਤ ਕੀਤੀ ਸੀ ਉਦੋਂ। ਇੰਡੀਆ ਵਿੱਚ ਕਾਫੀ ਇੱਕ ਭੱਖ ਦਾ ਹੋਇਆ ਮਸਲਾ ਸੀਗਾ, ਗੈਂਗ ਰੇਪ ਦਾ ਕਾਫੀ ਸਾਡੇ ਉਦੋਂ ਸੀਗਾ, ਚਰਚਾ ਦਾ ਵਿਸ਼ਾ ਬਣਿਆ, ਤੇ ਉਹਦੇ ਤੋਂ ਮੈਂ ਬਹੁਤ ਕਾਫੀ ਡਿਸਅਪੋਇੰਟਿਡ ਸੀਗਾ ਤੇ ਪ੍ਰਭਾਵਿਤ ਵੀ ਸੀ। ਫਿਰ ਅਸੀਂ ਸਾਰੇ ਮੇਰੇ ਟੀਮਮੇਟਸ ਜਿਹੜੇ ਨੇ ਸਾਡੇ ਐਕਟਰਾਂ ਨੇ, ਅਸੀਂ ਇਕੱਠੇ ਹੋ ਕੇ ਥੀਏਟਰ ਗਰੁੱਪ ਬਣਾਇਆ ਤੇ ਖੁਦ ਹੀ ਅਸੀਂ ਪੈਸੇ ਪੂਸੇ ਪਾ ਕੇ ਫਿਰ ਖੁਦ ਹੀ ਇਸ ਪ੍ਰੋਡਕਸ਼ਨ ਜਿਹੜੀ ਕਿ ਉਸ ਗੈਂਗ ਰੇਪ ਤੇ ਹੀ ਬੇਸਡ ਸੀਗੀ, ਗੋਡੈਸ ਆਫ ਹਿੰਦੁਸਤਾਨ ਸਾਡੀ ਪ੍ਰੋਡਕਸ਼ਨ ਸੀਗੀ
ਜੀ,
ਤੇ ਉਦੋਂ ਸ਼ੁਰੂ ਕੀਤੀ ਤੇ ਏਦਾਂ ਹੀ ਫਿਰ ਸਿਲਸਿਲਾ ਚੱਲਦਾ ਰਿਹਾ ਤੇ ਹੁਣ ਏਦਾਂ ਹੀ ਫਿਰ ਕਾਰਵਾਂ ਤੁਰ ਪਿਆ ਤੇ ਹੁਣ ਤੇ ਹਰ ਸਾਲ ਵੀ ਚਲੋ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਕਰੀਦਾ ਪਰਫਾਰਮੈਂਸ ਜੀ।
ਠੀਕ, ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਇਹ ਜਿਹੜਾ ਇਵੈਂਟ ਆ 9 ਨਵੰਬਰ ਨੂੰ ਉਲੀਕਿਆ ਗਿਆ, ਔਰ ਇਹਦੇ ਵਿੱਚ ਜੇਕਰ ਸ਼ਾਮਲ ਹੋਣਾ ਚਾਹੁੰਦੇ ਆ ਜਾਂ ਫਿਰ ਇਸ ਪਲੇ ਨੂੰ ਦੇਖਣ ਦੇ ਚਾਹਵਾਨ ਨੇ ਸਾਡੇ ਸੱਜਣ ਜਿਹੜੇ ਇਸ ਵੇਲੇ ਸੁਣ ਰਹੇ ਨੇ ਰੇਡੀਓ ਦੇ ਰਾਹੀਂ ਤੁਹਾਨੂੰ, ਉਹਨਾਂ ਨੂੰ ਕੀ ਕਰਨਾ ਪੈਣਾ, ਟਿਕਟ ਕੀ ਰੱਖੀ ਗਈ ਆ, ਕਿਸ ਤਰ੍ਹਾਂ ਉਹ ਟਿਕਟ ਪ੍ਰਾਪਤ ਕਰ ਸਕਦੇ ਆ?
ਹਾਂਜੀ, ਪਹਿਲੀ ਗੱਲ ਜੀ, ਟਿਕਟ ਬੜੀ ਮਾਮੂਲੀ ਜੀ ਆ, $20 ਪਰ ਪਰਸਨ ਟਿਕਟ ਆ, ਤੇ ਜਿਹੜਾ ਵੀ ਸੱਜਣ, ਜਿਹੜਾ ਵੀ ਗੀਤ ਹੈ, ਜਿਹੜੇ ਵੀ ਟਿਕਟ ਖਰੀਦਣ ਦੇ ਚਾਹਵਾਨ ਨੇ, ਉਹ ਮੋਗਾ ਟੂ ਮੈਲਬਨ ਫੇਸਬੁੱਕ ਰਾਹੀਂ, ਸਾਂਝ ਪ੍ਰੋਡਕਸ਼ਨ ਜਿਹੜੇ ਮੇਰੇ ਨਾਲ ਕੋ ਪ੍ਰੋਡਿਊਸਰ ਨੇ ਆਮਤਾ ਦੇ, ਉਹਨਾਂ ਨੂੰ ਕੋਂਟੈਕਟ ਕਰ ਸਕਦੇ ਆ, ਜਾਂ ਸਾਡੇ ਐਲੈਕਸ ਸਿੰਘ ਜਾਂ ਸਾਂਝ ਪ੍ਰੋਡਕਸ਼ਨ ਦੇ ਪੇਜ ਤੇ ਸਾਰੀਆਂ ਡਿਟੇਲਸ ਨੇ, ਉਹ ਸਾਨੂੰ ਫੋਨ ਕਰ ਸਕਦੇ ਆ, ਸਾਡੇ ਨੰਬਰ ਉੱਥੇ ਨੇ, ਜਾਂ ਈਵਨ ਕਿ ਐਲੈਕਸ ਥੀਏਟਰ ਦੀ ਵੈਬਸਾਈਟ ਤੇ ਜਾ ਕੇ ਵੀ ਉਹਨਾਂ ਨੂੰ ਪੁੱਛ ਸਕਦੇ ਆ ਮੋਗਾ ਤੇ ਮੈਲਬਨ ਦੀਆਂ ਟਿਕਟਸ ਦੇ ਬਾਰੇ
ਜੀ। ਤੇ ਇਹ ਜ਼ਰੂਰ ਦੱਸੋ ਸਾਡੇ ਸੁਣਨ ਵਾਲਿਆਂ ਨੂੰ ਕਿ ਉਹ ਦੇਖਣ ਕਿਉਂ ਆਉਣ ਇਹ ਨਾਟਕ।
ਹਾਂਜੀ, ਦੇਖੋ ਜੀ, ਪਹਿਲੀ ਗੱਲ ਤੇ ਅਸੀਂ ਆਪਣੇ ਪੰਜਾਬ ਤੋਂ ਇੰਨੀ ਦੂਰ ਬੈਠੇ ਆ, ਹੈ ਨਾ, ਪੰਜਾਬ ਨਾਲ ਉਹ ਕਲਚਰ ਨਾਲ ਸਾਂਝ ਪਾਉਣੀ ਬੜੀ ਔਖੀ ਹੋ ਜਾਂਦੀ ਆ ਸਾਨੂੰ ਇੱਥੇ, ਅਸੀਂ ਰੋਜ ਹੀ ਸਾਡੇ ਵਧੀਆ ਚਲੋ ਸਾਡੇ ਸਾਰੇ ਹੀ ਭੈਣ ਭਰਾ ਸਾਰੇ ਬੜਾ ਵਧੀਆ ਉਪਰਾਲਾ ਕਰਦੇ ਕਿ ਕੋਈ ਨਾ ਕੋਈ ਈਵੈਂਟ ਇੱਥੇ ਇੰਡੀਅਨ ਹੁੰਦਾ ਹੀ ਆ ਪਰ ਥੀਏਟਰ ਇੱਕ ਇਹੋ ਜਿਹੀ ਚੀਜ਼ ਆ ਇੱਕ ਤੇ ਇਹਦਾ ਮਾਧਿਅਮ ਜਿਹੜਾ ਪੰਜਾਬੀ ਆ ਪੂਰੇ ਪਲੇ ਦਾ ਪੰਜਾਬੀ ਚ
ਹਨਾ
ਤੇ ਇੱਕ ਜਿਹੜੀ ਸਕ੍ਰਿਪਟ ਆ ਉਹ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਕ੍ਰਿਪਟ ਵਿੱਚ ਹਰ ਐਲੀਮੈਂਟ ਹੋਵੇ ਹਾਸ ਰਸ ਵੀ ਹੋਵੇ ਇਮੋਸ਼ਨ ਵੀ ਹੋਣ ਰੋਣਾ ਪਿੱਟਣਾ ਵੀ ਥੋੜਾ ਹੋਵੇ ਹਨਾ ਸਾਰੀਆਂ ਚੀਜ਼ਾਂ ਹੋਣ ਤਾਂ ਕਿ ਜਦੋਂ ਅਸੀਂ ਉੱਠੀਏ ਦੇਖ ਕੇ ਤੇ ਸਾਨੂੰ ਲੱਗੇ ਕਿ ਅਸੀਂ ਇੱਕ ਪੰਜਾਬੀ ਫਿਲਮ ਦੇਖ ਕੇ ਉੱਠੇ ਹਾਂ ਤੇ ਉਹ ਦਰਸ਼ਕਾਂ ਨੂੰ ਪਲੱਸ ਇਹਦੇ ਵਿੱਚ ਬੱਚਿਆਂ ਤੋਂ ਲੈ ਕੇ ਅਡਲਟ ਤੱਕ ਹਰ ਇੱਕ ਦੀ ਇਮੋਸ਼ਨ ਦਾ ਮਾਇਨੇ ਰੱਖੇ ਗਏ ਨੇ ਵਿੱਚ ਹਨਾ ਉਹਨੂੰ ਵਿਦਇਨ ਦਾ ਬਾਉਂਡਰੀ ਉਹ ਸਕ੍ਰਿਪਟ ਲਿਖੀ ਗਈ ਆ ਇਸ ਲਈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਨੂੰ ਪਸੰਦ ਆਊਗਾ
ਤੇ
ਮੇਰੀ ਬੇਨਤੀ ਹੈ ਕਿ ਇੱਕ ਵਾਰ ਜ਼ਰੂਰ ਦੇਖੋ ਤੇ ਇੱਕ ਵਾਰ ਥੀਏਟਰ ਐਕਸਪੀਰੀਅੰਸ ਵੀ ਜ਼ਰੂਰ ਕਰੋ
ਜੀ ਹੁਣ ਜਾਣ ਤੋਂ ਪਹਿਲਾਂ ਇੱਕ ਵਾਰ ਦੁਬਾਰਾ ਤੁਸੀਂ ਇਹਦੀ ਥੋੜੀ ਜਿਹੀ ਡਿਟੇਲ ਜਿਹੜੀ ਜ਼ਰੂਰ ਦੇ ਦਿਓ 9 ਨਵੰਬਰ ਨੂੰ ਹੋਣ ਜਾ ਰਿਹਾ ਕਿੰਨੇ ਵਜੇ ਸ਼ੁਰੂ ਹੋ ਜਾਣਾ ਔਰ ਕਿੰਨੇ ਵਜੇ ਜਿਹੜੇ ਦਰਸ਼ਕ ਆ ਉਹ ਉੱਥੇ ਪਹੁੰਚ ਜਾਣ ਤਾਂ ਕਿ ਉਹਨਾਂ ਨੂੰ ਸੀਟਾਂ ਲੈਣ ਦੇ ਵਿੱਚ ਕੋਈ ਸਮੱਸਿਆ ਨਾ ਆਵੇ
ਬਿਲਕੁਲ ਜੀ ਮੈਂ ਇੱਕ ਵਾਰੀ ਫੇਰ ਦੁਹਰਾ ਦਿਆਂ ਇਹ ਪਲੇ ਹੋਣ ਜਾ ਰਿਹਾ ਜੀ ਮੋਗਾ ਤੋਂ ਮੈਲਬਨ 9 ਨਵੰਬਰ ਦਿਨ ਸ਼ਨੀਵਾਰ 7:30 ਵਜੇ ਪੂਰੇ ਸ਼ੁਰੂ ਹੋ ਜਾਊਗਾ ਜੀ ਤੇ ਐਡਰੈਸ ਹੈਗਾ ਜੀ ਐਲੈਕਸ ਥੀਏਟਰ ਦਾ ਮੈਲਬਨ ਤੇ 7:30 ਵਜੇ ਸਾਰੇ ਜਰੂਰ ਪਹੁੰਚ ਜਾਇਓ ਜੀ ਤਾਂ ਕਿ ਆਰਾਮ ਨਾਲ ਸੀਟਾਂ ਮਿਲ ਸਕਣ ਸਭ ਨੂੰ
ਅੱਛਾ 7:30 ਵਜੇ ਤੁਸੀਂ ਕਿਹਾ ਵੀ ਨਾਟਕ ਸ਼ੁਰੂ ਹੋ ਜਾਣਾ ਪਰ ਜੇ 7:30 ਵਜੇ ਨਾਟਕ ਸ਼ੁਰੂ ਹੋ ਜਾਣਾ ਤੇ ਸਾਡੇ ਪੰਜਾਬੀਆਂ ਦਾ ਜਿਹੜਾ ਹਿਸਾਬ ਆ ਥੋੜਾ ਜਿਹਾ ਤੁਹਾਨੂੰ ਪਤਾ ਟੇਢਾ ਹੁੰਦਾ ਸਮਾਂ ਜੇ ਤੁਸੀਂ 7:30 ਦਾ ਪਲੇ ਸ਼ੁਰੂ ਕਰਨ ਦਾ ਦੇ ਰਹੇ ਹੋ ਤਾਂ ਫੇਰ ਤਾਂ ਥੋੜੀ ਮੁਸ਼ਕਿਲ ਆ ਜਾਣੀ ਆ ਸੋ ਪਹੁੰਚਣ ਦਾ ਸਮਾਂ ਕੀ ਹੋਵੇ
ਪਹੁੰਚਣ ਮੈਂ ਤੇ ਇਹੀ ਕਹੂੰਗਾ ਜੀ ਦੇਖੋ 6:30 ਡੋਰ ਓਪਨ ਹੋ ਜਾਣੇ 6:30 ਹਨਾ ਤੇ ਮੈਕਸੀਮਮ 7 ਵਜੇ ਆ ਕੇ ਪਹੁੰਚ ਜਾਓ ਤਾਂ ਕਿ ਉੱਥੇ ਹਨਾ ਅਸੀਂ ਸਾਰਾ ਇੰਟਰੋ ਪਲੇ ਬਾਰੇ ਵੀ ਦੱਸ ਸਕੀਏ ਜਾਂ ਹਨਾ ਸਾਡੇ ਨਾਲ ਜੁੜ ਸਕੀਏ ਪਲੇ ਤੋਂ ਪਹਿਲਾਂ
ਜੀ
ਸੋ ਮਤਲਬ 7:30 ਅਸੀਂ ਡੋਰ ਕਲੋਜ਼ ਕਰ ਲਓਗੇ 7:30 ਪਲੇ ਦੀ ਪਰਫਾਰਮੈਂਸ ਸ਼ੁਰੂ ਹੋ ਜਾਊਗੀ
ਜੀ ਸੋ ਐਲੈਕਸ ਸਾਡੇ ਨਾਲ ਆਮਤਾ ਤੋਂ ਤੁਸੀਂ ਜੁੜੇ ਔਰ ਜਿਹੜਾ ਸਟੇਜ ਪਲੇ ਮੋਗਾ ਟੂ ਮੈਲਬਨ ਇਹਦੇ ਬਾਰੇ ਸਾਰੀ ਡਿਟੇਲ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਤੱਕ ਪਹੁੰਚਾਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ
ਜੀ ਅਮਰਦੀਪ ਜੀ ਤੁਹਾਡਾ ਵੀ ਤੇ ਹਰਮਨ ਥੈਂਕ ਯੂ ਜੀ
ਜੀ ਸ਼ੁਕਰੀਆ ਸੋ ਦੋਸਤੋ ਇਹ ਸਨ ਐਲੈਕਸ ਸਿੰਘ ਜਿਹੜੇ ਕਿ ਆਮਤਾ ਤੋਂ ਸਾਡੇ ਨਾਲ ਬਣੇ ਹੋਏ ਸੀ ਫੋਨ ਕਾਲ ਦੇ ਜ਼ਰੀਏ ਆਮਤਾ ਇੱਕ ਆਸਟ੍ਰੇਲੀਅਨ ਮਲਟੀਕਲਚਰਲ ਥੀਏਟਰ ਐਸੋਸੀਏਸ਼ਨ ਹੈ ਔਰ ਹੁਣ ਤੱਕ ਜਿਵੇਂ ਉਹਨਾਂ ਨੇ ਦੱਸਿਆ ਕਿ ਬਹੁਤ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਉਹ ਸਾਡੇ ਨਾਲ ਪਲੇ ਜਿਹੜੇ ਉਹ ਲੈ ਕੇ ਆਏ ਯਾਨੀ ਕਿ ਪੰਜਾਬੀ ਭਾਈਚਾਰੇ ਦੇ ਨਾਲ ਸਾਂਝ ਬਣਾਉਂਦੇ ਰਹੇ ਆਪਣੀਆਂ ਥੀਏਟਰ ਐਕਟੀਵਿਟੀਜ਼ ਦੇ ਨਾਲ ਵੱਖ ਵੱਖ ਵਿਸ਼ਿਆਂ ਦੇ ਉੱਤੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਲੈ ਕੇ ਆਉਂਦੇ ਰਹੇ ਆ ਖੈਰ ਇਸ ਵਾਰ ਮੋਗਾ ਟੂ ਮੈਲਬਨ ਜਿਹੜਾ ਪਲੇ ਲੈ ਕੇ ਆ ਰਹੇ ਨੇ 9 ਨਵੰਬਰ ਨੂੰ ਜੇਕਰ ਤੁਸੀਂ ਥੀਏਟਰ ਦੇ ਨਾਲ ਪਿਆਰ ਕਰਦੇ ਹੋ ਜੇਕਰ ਤੁਸੀਂ ਰੰਗਮੰਚ ਦੇ ਨਾਲ ਪਿਆਰ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਮੌਕਾ ਹੈ ਕਿ ਤੁਸੀਂ ਇਸ ਨਾਟਕ ਨੂੰ ਵੇਖਣ ਦੇ ਲਈ ਪਹੁੰਚੋ 9 ਨਵੰਬਰ ਨੂੰ ਸੇਂਟ ਕਿਲਡਾ ਵਿਖੇ ਐਲੈਕਸ ਥੀਏਟਰ ਦੇ ਵਿੱਚ ਇਹ ਪਲੇ ਜਿਹੜਾ ਹੋਣ ਜਾ ਰਿਹਾ ਸੋ ਲਓ ਜੀ ਹੁਣ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਗੀਤ ਤੋਂ ਬਾਅਦ ਫੇਰ ਸਾਡੇ ਅਗਲੇ ਮਹਿਮਾਨ ਜਿਨ੍ਹਾਂ ਦੇ ਬਾਰੇ ਮੈਂ ਜ਼ਿਕਰ ਕਰ ਚੁੱਕੀ ਹਾਂ ਡਾਕਟਰ ਮੁਹੰਮਦ ਇਦਰੀਸ ਹੈੱਡ ਨੇ ਜਿਹੜੇ ਡਿਪਾਰਟਮੈਂਟ ਆਫ ਹਿਸਟਰੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਔਰ ਬਹੁਤ ਸਾਰੀ ਰਿਸਰਚ ਜਿਹੜੀ ਆ ਉਹਨਾਂ ਨੇ ਸਿੱਖ ਇਤਿਹਾਸ ਦੇ ਉੱਤੇ ਕੀਤੀ ਹੈ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਉਹਨਾਂ ਦੀਆਂ ਆ ਚੁੱਕੀਆਂ ਔਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਹ ਮੁੱਖ ਬੁਲਾਰੇ ਦੇ ਤੌਰ ਦੇ ਉੱਤੇ ਵੀ ਅਲੱਗ ਅਲੱਗ ਜਿਹੜੀਆਂ ਕਾਨਫਰੰਸਿਸ ਹੁੰਦੀਆਂ ਉਹਨਾਂ ਦੇ ਵਿੱਚ ਭਾਗ ਲੈ ਚੁੱਕੇ ਨੇ ਸੋ ਅੱਜ ਉਹ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜਨ ਜਾ ਰਹੇ ਨੇ ਤੁਸੀਂ ਕਿਤੇ ਨਹੀਂ ਜਾਣਾ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਫਿਲਹਾਲ ਇੱਕ ਗੀਤ ਮੇਲ ਨਾਨਕਾ
ਮੇਲੇ ਨਾਲ
ਜੀ ਦੋਸਤੋ, ਫਿਲਮ ਨਾਨਕਾ ਮੇਲ ਚੋਂ ਤੁਸੀਂ ਗੀਤ ਸੁਣ ਰਹੇ ਸੀ ਮੇਲ ਨਾਨਕਾ। ਸੋ ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ। ਅੱਜ ਤੁਸੀਂ ਮੈਲਬਨ ਤੋਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਜੀ ਉਹ ਮੈਲਬਨ ਸਿਡਨੀ ਕੈਨਬਰਾ ਦੇ ਸਮੇਂ ਮੁਤਾਬਕ 9:25 ਦਾ ਹੋ ਚੁੱਕਿਆ। ਵੈਸੇ ਪ੍ਰੋਗਰਾਮ ਦੇ ਵਿੱਚ ਹੀ ਨਹੀਂ, ਵੈਸੇ ਵੀ ਜਿਹੜਾ ਸਮਾਂ ਉਹ ਇੰਨਾ ਹੀ ਹੋ ਚੁੱਕਿਆ। ਔਰ ਜਿਵੇਂ ਕਿ ਅਸੀਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਅੱਜ ਅਸੀਂ ਇੱਕ ਖਾਸ ਮੁਲਾਕਾਤ ਵੀ ਕਰਾਉਣੀ ਹੈ ਤੁਹਾਡੀ, ਔਰ ਉਸ ਖਾਸ ਮੁਲਾਕਾਤ ਦੇ ਬਾਰੇ ਚ ਥੋੜਾ ਜਿਹਾ ਜ਼ਿਕਰ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਕਰਦੇ ਆ ਰਹੇ ਹਾਂ ਤੇ ਉਹ ਹੁਣ ਮੁਲਾਕਾਤ ਦੇ ਲਈ ਅਸੀਂ ਬਹੁਤੀ ਦੇਰ ਨਹੀਂ ਕਰਦੇ ਕਿਉਂਕਿ ਹੁਣ ਅਸੀਂ ਸਟ੍ਰੀਮਿੰਗ ਤੇ ਤਾਂ ਲਾਈਵ ਹੈ ਹੀ ਆ ਪਰ ਉਹਦੇ ਨਾਲ ਨਾਲ ਇਸ ਵੇਲੇ ਫੇਸਬੁੱਕ ਤੇ ਵੀ ਲਾਈਵ ਆ। ਸੋ ਤੁਸੀਂ ਸਾਨੂੰ ਸੁਣ ਰਹੇ ਹੋ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੋਂ ਵੀ ਔਰ ਨਾਲ ਹੀ ਨਾਲ ਆਨਲਾਈਨ ਸਟ੍ਰੀਮਿੰਗ ਤੋਂ ਵੀ। ਸੋ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਇਸ ਵੇਲੇ ਤੁਸੀਂ ਸਾਨੂੰ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਦੇਖ ਵੀ ਪਾ ਰਹੇ ਹੋਵੋਗੇ ਔਰ ਇਸ ਵੇਲੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਾਡੇ ਖਾਸ ਮਹਿਮਾਨ ਡਾਕਟਰ ਮੁਹੰਮਦ ਇਦਰੀਸ ਜੀ, ਜਿਹੜੇ ਕਿ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਹੈੱਡ ਆਫ਼ ਡਿਪਾਰਟਮੈਂਟ ਨੇ, ਹੈੱਡ ਆਫ਼ ਡਿਪਾਰਟਮੈਂਟ ਆਫ ਹਿਸਟਰੀ। ਸੋ ਉਹਨਾਂ ਨੇ ਸਿੱਖ ਇਤਿਹਾਸ ਦੇ ਉੱਤੇ ਕਾਫੀ ਜ਼ਿਆਦਾ ਖੋਜ ਕੀਤੀ ਹੋਈ ਹੈ, ਬਹੁਤ ਸਾਰਾ ਕੰਮ ਕੀਤਾ ਹੋਇਆ, ਬਹੁਤ ਸਾਰੀਆਂ ਦੇਸ਼ਾਂ ਦੇ ਵਿੱਚ ਕਾਨਫਰੰਸ ਦੇ ਮੁੱਖ ਬੁਲਾਰੇ ਵਜੋਂ ਵੀ ਉਹ ਜਾ ਚੁੱਕੇ ਨੇ ਤੇ ਮਹਾਰਾਣਾ ਪ੍ਰਤਾਪ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਚਾਰਜ ਨੇ, ਬਹੁਤ ਸਾਰੀਆਂ ਬੁੱਕਸ ਜਿਹੜੀਆਂ ਉਹਨਾਂ ਦੀਆਂ ਆ ਚੁੱਕੀਆਂ ਨੇ। ਸੋ ਡਾਕਟਰ ਸਾਹਿਬ, ਤੁਹਾਡਾ ਤਾਰੁਫ ਜਿਹੜਾ ਆ ਕਰਵਾਉਣ ਦੇ ਲਈ, ਮੈਨੂੰ ਲੱਗਦਾ ਸ਼ਬਦ ਛੋਟੇ ਪੈ ਰਹੇ ਨੇ ਪਰ ਸਾਡੇ ਲਈ ਅੱਜ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋ। ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਡਾਕਟਰ ਅਮਰਦੀਪ ਕੌਰ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਾਰਿਆਂ ਦਾ ਧੰਨਵਾਦੀ ਵੀ ਹਾਂ, ਖਾਸ ਤੌਰ ਤੇ ਡਾਕਟਰ ਅਮਰਦੀਪ ਕੌਰ, ਹਰਮਿੰਦਰ ਕੰਗ, ਅਮਨਦੀਪ ਸਿੱਧੂ ਜਿਨ੍ਹਾਂ ਨੇ ਮੈਨੂੰ ਹਰਮਨ ਰੇਡੀਓ ਦੇ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਥੈਂਕ ਯੂ
ਜੀ। ਸੋ ਮੈਨੂੰ ਲੱਗਦਾ ਕਿ ਤੁਸੀਂ ਡਾਕਟਰ ਸਾਹਿਬ ਇਸ ਵਾਰ ਦੂਜੀ ਵਾਰ ਸ਼ਾਇਦ ਆਸਟ੍ਰੇਲੀਆ ਦੇ ਵਿੱਚ ਫੇਰਾ ਪਾਇਆ, ਇਸ ਤੋਂ ਪਹਿਲਾਂ ਵੀ ਤੁਸੀਂ ਆ ਚੁੱਕੇ ਹੋ?
ਹਾਂਜੀ ਡਾਕਟਰ ਅਮਰਦੀਪ, ਇਸ ਤੋਂ ਪਹਿਲਾਂ ਮੈਂ ਆਇਆ ਸੀ ਪਰਥ ਦੇ ਵਿੱਚ, ਇਟ ਵਾਜ਼ ਇਨ 2015 ਫੈਬਰੀ ਦੇ ਵਿੱਚ, ਇੱਕ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਾਨਫਰੰਸ ਸੀ, ਉਸ ਦੇ ਹਵਾਲੇ ਦੇ ਨਾਲ ਪਰਥ ਆਇਆ ਸੀ। ਉਸ ਤੋਂ ਬਾਅਦ ਇੱਥੇ ਇੱਕ ਆਰਗੇਨਾਈਜੇਸ਼ਨ ਸੀ ਮੈਲਬੋਰਨ ਦੇ ਵਿੱਚ, ਉਹਨਾਂ ਦਾ ਇੱਕ ਪ੍ਰੋਗਰਾਮ ਸੀ, ਉਸ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਸੀ।
ਸੋ ਇਸ ਵਾਰ ਜਿਹੜਾ ਇਸ ਬਾਬਿਆ ਕਿਵੇਂ ਬਣਿਆ, ਇਸ ਵਾਰ ਤੁਸੀਂ ਵਿਸ਼ੇਸ਼ ਤੌਰ ਤੇ, ਮੈਨੂੰ ਲੱਗਦਾ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਚੱਲ ਰਹੇ ਨੇ, ਉਹਨਾਂ ਦੀ ਹੀ ਇੱਕ ਲੜੀ ਜਿਹੜੀ ਆ ਯੂਨੀਵਰਸਿਟੀ ਆਫ ਕੈਨਬਰਾ ਦੇ ਵਿੱਚ ਚੱਲੀ ਆ, ਔਰ ਉਸ ਲੜੀ ਦੇ ਵਿੱਚ ਤੁਸੀਂ ਵੀ ਇੱਕ ਪ੍ਰਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਹੋ।
ਜੀ ਬਿਲਕੁਲ ਠੀਕ ਹੈ ਤੁਸੀਂ
ਜੀ।
ਯੂਨੀਵਰਸਿਟੀ ਆਫ ਕੈਨਬਰਾ ਦੇ ਵਿੱਚ ਹਾਈ ਕਮਿਸ਼ਨ ਆਫ ਜਿਹੜਾ ਆਸਟ੍ਰੇਲੀਆ ਦੇ ਵਿੱਚ ਦੇ ਦੋਨਾਂ ਦੇ ਹਵਾਲੇ ਦੇ ਨਾਲ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਮੈਨੂੰ ਆਪਣੀ ਗੱਲ ਸ਼ੇਅਰ ਕਰਨ ਦੇ ਲਈ ਮੁੱਖ ਬੁਲਾਰੇ ਦੇ ਤੌਰ ਤੇ ਬੁਲਾਇਆ, ਮੇਰਾ ਲੈਕਚਰ ਸੀ ਭਾਵ, ਔਰ ਦੂਸਰਾ ਇੱਕ ਸਿੱਖ ਇਤਿਹਾਸ ਨਾਲ ਸੰਬੰਧਿਤ ਬੜੀ ਅੱਛੀ ਕਿਤਾਬ ਆਈ ਹੈ
ਜੀ,
ਔਰ ਉਸ ਦੀ ਮੈਂ ਐਪਰੀਸ਼ੀਏਸ਼ਨ ਵੀ ਕਰਦਾ, ਮੈਂ ਪੜ੍ਹ ਵੀ ਰਿਹਾ ਅੱਜ ਕੱਲ, ਉਸ ਕਿਤਾਬ ਦੀ ਜਿਹੜੀ ਰਿਲੀਜ਼ ਹੋਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਉਹ ਕਿਤਾਬ ਹੈ ਜਿਹੜੀ ਮੁੰਦਾਵਨੀ ਅਮਰਦੀਪ ਸਿੱਧੂ ਨੇ ਰਚਨਾ ਲੇਖਕ ਨੇ ਉਸ ਦੇ, ਉਸ ਹਵਾਲੇ ਨਾਲ ਮੈਂ ਕੈਨਬਰਾ ਯੂਨੀਵਰਸਿਟੀ ਵੱਲੋਂ ਅਤੇ ਕੈਨੇਡਾ ਜਿਹੜੀ ਕੈਨਬਰਾ ਪੰਜਾਬੀ ਐਸੋਸੀਏਸ਼ਨ ਵੱਲੋਂ ਜਿਸ ਦੇ ਪ੍ਰਧਾਨ ਹਰਜਿੰਦਰ ਸਿੰਘ ਢੀਂਡਸਾ ਨੇ, ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀਗਾ
ਜੀ।
ਔਰ ਦੂਸਰਾ ਇੱਕ ਜਿਹੜੀ ਪੰਜਾਬੀ ਲੀਗ ਆਰਗੇਨਾਈਜੇਸ਼ਨ ਸਿਡਨੀ ਦੇ ਵਿੱਚ
ਜੀ,
ਉਹਨਾਂ ਵੱਲੋਂ ਇੱਕ ਮੇਰਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਸੀ। ਦੋਨੇ ਲੈਕਚਰਸ ਦਾ ਮੰਤਵ ਔਰ ਜਿਹੜਾ ਵਿਸ਼ਾ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਕਿ ਸਿੱਖ ਧਰਮ ਦੇ ਬਾਨੀ ਗੁਰੂ ਨੇ, ਉਹਨਾਂ ਦੀਆਂ ਲਾਈਫ ਟੀਚਿੰਗਸ ਤੇ ਕੰਪੋਜ਼ਿਟਰ ਹਵਾਲੇ ਦੇ ਨਾਲ ਕੀ ਕੰਟਰੀਬਿਊਸ਼ਨ ਨੂੰ ਪਾਠਕਾਂ ਲੇਖਕਾਂ ਔਰ ਯੂਨੀਵਰਸਿਟੀ ਦੇ ਸਕਾਲਰਸ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੰਤਵ ਸੀਗਾ
ਜੀ। ਸੋ ਡਾਕਟਰ ਸਾਹਿਬ, ਤੁਹਾਡੇ ਕਾਰਜ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਹੁਣ ਤੱਕ ਕਾਫੀ ਜ਼ਿਆਦਾ ਸਿੱਖ ਹਿਸਟਰੀ ਦੇ ਬਾਰੇ ਕੰਮ ਕੀਤਾ, ਬਹੁਤ ਸਾਰੀ ਖੋਜ ਜਿਹੜੀ ਆ ਇਸ ਸੰਬੰਧ ਦੇ ਵਿੱਚ ਕੀਤੀ ਆ। ਸੋ ਤੁਹਾਡਾ ਜਿਹੜਾ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਵਿਸ਼ਾ ਜਿਸ ਵਿਸ਼ੇ ਦੇ ਉੱਤੇ ਤੁਸੀਂ ਇਸ ਵਾਰ ਵੀ ਮੁੱਖ ਬੁਲਾਰੇ ਦੇ ਤੌਰ ਤੇ ਇੱਥੇ ਸ਼ਾਮਲ ਹੋਏ ਹੋ, ਹਨਾ, ਅਲੱਗ ਅਲੱਗ ਸਮਾਗਮਾਂ ਦੇ ਵਿੱਚ, ਉੱਥੇ ਵੀ
ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਉਦੇਸ਼ ਦੇ ਨਾਲ ਸੰਬੰਧਿਤ ਜਿਹੜੇ ਵਿਚਾਰ ਓਹਦੇ ਵਿਚ ਤੁਸੀਂ ਸ਼ਾਮਿਲ ਕੀਤੇ ਆ। ਪਰ ਜਦੋਂ ਅਸੀਂ ਖੋਜ ਦੀ ਗੱਲ ਕਰਦੇ ਆ, ਖਾਸ ਤੌਰ ਤੇ ਇਤਿਹਾਸ ਦੀ ਗੱਲ ਕਰਦੇ ਆ, ਹਨਾ, ਤਾਂ ਆਮ ਤੌਰ ਤੇ ਦੇਖਣ ਦੇ ਵਿਚ ਇਹ ਆ ਰਿਹਾ ਕਿ ਬਹੁਤ ਸਾਰੇ ਕਿੰਤੂ ਪਰੰਤੂ ਜਿਹੜੇ ਇਤਿਹਾਸ ਨੂੰ ਲੈ ਕੇ ਹੋਣੇ ਸ਼ੁਰੂ ਹੋ ਗਏ ਆ। ਸ਼ਾਇਦ ਪਹਿਲਾਂ ਇੱਦਾਂ ਨਹੀਂ ਸੀ, ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰਾ ਜਿਹੜਾ ਟਕਰਾਅ ਆ ਵਿਚਾਰਾਂ ਦਾ ਇਤਿਹਾਸ ਨੂੰ ਲੈ ਕੇ ਜਿਹੜਾ ਪੈਦਾ ਹੋ ਰਿਹਾ, ਇਹਦੇ ਬਾਬਤ ਕੀ ਕਹਿਣਾ ਚਾਹੋਗੇ?
ਇਸ ਦੇ ਬਾਰੇ ਡਾਕਟਰ ਅਮਰਦੀਪ, ਦੋ ਤਿੰਨ ਜਿਹੜੀਆਂ ਬੀਇੰਗ ਸਟੂਡੈਂਟ ਆਫ ਹਿਸਟਰੀ ਜੋ ਮੈਨੂੰ ਸਮਝ ਆਉਂਦੀ ਹੈ ਗੱਲਾਂ ਮੈਂ ਕਰਨੀਆਂ ਚਾਹੁੰਦਾ
ਜੀ
ਸਰੋਤਿਆਂ ਦੇ ਨਾਲ
ਜੀ।
ਪਹਿਲੀ ਤਾਂ ਇਹ ਹੈ ਕਿ ਹਿਸਟਰੀ ਲਿਖਣ ਵਾਲਾ ਕੌਣ ਹੈ
ਜੀ,
ਹਿਸਟਰੀ ਲਿਖਣ ਵਾਲੇ ਦਾ ਮੰਤਵ ਕੀ ਹੈ ਤੇ ਉਸ ਦਾ ਜਿਹੜਾ ਕੀ ਉਹ ਪ੍ਰੀ ਕਨਸੀਵਡ ਉਸਨੇ ਫੈਸਲਾ ਕੀਤਾ ਹੋਇਆ ਕਿ ਮੈਂ ਇਸ ਤਰ੍ਹਾਂ ਲਿਖਣੀ ਹੈ ਹਿਸਟਰੀ
ਜੀ,
ਜਾਂ ਉਹ ਤੱਥਾਂ ਤੇ ਆਧਾਰਿਤ ਫੈਕਟਸ ਨੂੰ ਇਕੱਠੇ ਕਰਦਾ, ਉਹਨਾਂ ਨੂੰ ਕੰਪੈਰੀਟਿਵ ਸਟੱਡੀ ਕਰਦਾ
ਜੀ,
ਔਰ ਉਸ ਦੇ ਆਧਾਰ ਤੇ ਕੋਈ ਸਿੱਟਾ ਕੱਢ ਕੇ ਲਿਖਦਾ। ਇਹ ਤਾਂ ਜਿਹੜੀ ਇਨ ਜਨਰਲ ਹਿਸਟਰੀ ਰਾਈਟਿੰਗ, ਟ੍ਰੇਨਡ ਹਿਸਟੋਰੀਅਨ ਤੇ ਇੱਕ ਲੇਮੈਨ ਰਾਈਟਰ ਦੇ ਵਿੱਚ ਫਰਕ ਹੋਵੇਗਾ
ਜੀ।
ਓਬੀਅਸਲੀ ਕਿ ਜਿਸ ਨੇ ਇੱਕ ਮਾਸਟਰਸ ਕੀਤੀ ਹੈ, PhD ਕੀਤੀ ਹੈ, ਔਰ ਉਸਨੇ ਹਿਸਟਰੀ ਰਾਈਟਿੰਗ ਦੇ ਬਾਰੇ ਸਿਲੇਬਸ ਪੜਿਆ, ਉਸ ਦਾ ਪਰਸਪੈਕਟਿਵ ਵੱਖਰਾ ਹੋਊਗਾ
ਜੀ।
ਔਰ ਇੱਕ ਜਿਸ ਦਾ ਮੰਤਵ ਹੈ ਕਿ ਮੈਂ ਕੰਟਰੀਬਿਊਟ ਕਰਨਾ ਚਾਹੁੰਦਾ, ਜਾਂ ਕਿਸੇ ਦਾ ਪੈਸ਼ਨ ਹੈ ਹਿਸਟਰੀ ਲਿਖਣਾ, ਜਾਂ ਕਿਸੇ ਦਾ ਆਪਣੇ ਧਰਮ ਨੂੰ ਗਲੋਰੀਫਾਈ ਕਰਨ ਦਾ, ਜਾਂ ਕਿਸੇ ਦਾ ਦੂਸਰੇ ਧਰਮ ਨੂੰ ਮਾੜਾ ਕਰਨ ਦਾ, ਜਾਂ ਕਿਸੇ ਦਾ ਆਪਣੇ ਕਲਚਰ ਨੂੰ ਹਾਈਲਾਈਟ ਕਰਨ ਦਾ, ਸੋ ਏਦਾਂ ਦੀਆਂ ਜਿਹੜੀਆਂ ਹੋਣੇ। ਜਦੋਂ ਅਸੀਂ ਗੱਲ ਕਰਦੇ ਹਾਂ ਹਿਸਟਰੀ ਆਫ ਪੰਜਾਬ ਦੀ, ਪਰਟੀਕੁਲਰਲੀ ਸਿੱਖ ਹਿਸਟਰੀ ਦੀ, ਇਹਦੇ ਵਿੱਚ ਕਈ ਭਰਮ ਭੁਲੇਖੇ ਪਾਏ ਨੇ, ਕਈ ਪਾਏ ਗਏ ਨੇ
ਜੀ।
ਜਿਸ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਬ੍ਰਿਟਿਸ਼ ਹਿਸਟੋਰੀਓਗ੍ਰਾਫੀ ਦੀ, ਉਹ ਹਿਸਟੋਰੀਓਗ੍ਰਾਫੀ ਅਸੀਂ ਬ੍ਰਿਟਿਸ਼ ਹਿਸਟੋਰੀਓਗ੍ਰਾਫੀ ਉਸ ਨੂੰ ਕਹਿੰਦੇ ਹਾਂ ਜਿਹੜੀ ਇੰਡੀਆ ਦੇ ਉੱਪਰ ਬਰਤਾਨਵੀ ਰਾਜ ਸਥਾਪਿਤ ਹੋਣ ਤੋਂ ਬਾਅਦ
ਜੀ
ਅੰਗਰੇਜ਼ ਲੇਖਕਾਂ ਦੁਆਰਾ ਲਿਖੀ ਗਈ, ਬਰਤਾਨਵੀ ਅਫਸਰਾਂ ਦੁਆਰਾ ਲਿਖੀ ਗਈ
ਜੀ।
ਬਰਤਾਨਵੀ ਜਿਹੜੇ ਐਡਵੈਂਚਰਰ ਸੀਗੇ ਜਾਂ ਸਕਾਲਰ ਸੀਗੇ, ਉਹਨਾਂ ਵੱਲੋਂ ਹਿਸਟਰੀ ਜੋ ਲਿਖੀ ਗਈ ਉਹਦੇ ਵਿੱਚ ਬਹੁਤ ਜ਼ਿਆਦਾ ਭਰਮ ਭੁਲੇਖੇ ਨੇ
ਜੀ।
ਜਾਂ ਤਾਂ ਉਹਨਾਂ ਨੂੰ ਸਾਡੇ ਕਲਚਰ ਦੀ ਸਮਝ ਨਹੀਂ ਸੀ
ਬਿਲਕੁਲ,
ਜਾਂ ਉਹਨਾਂ ਨੇ ਸਾਡੇ ਕਲਚਰ ਨੂੰ ਤੋੜ ਮਰੋੜ ਕੇ ਲਿਖਿਆ। ਸੋ ਬਰਤਾਨਵੀ ਸਾਮਰਾਜ ਹੈ ਜੋ ਇੱਕ ਅਜਿਹਾ ਸਾਮਰਾਜ ਹੈ ਜਿਸ ਨੇ ਦੁਨੀਆਂ ਦੇ ਉੱਪਰ ਡਾਇਰੈਕਟਲੀ
ਜੀ
ਔਰ ਇਨਡਾਇਰੈਕਟਲੀ ਇੰਪੀਰੀਅਲਿਜ਼ਮ ਦੇ ਹਵਾਲੇ ਦੇ ਨਾਲ ਸਾਮਰਾਜਵਾਦੀ ਸ਼ਕਤੀ ਦੇ ਤੌਰ ਤੇ ਰਾਜ ਕੀਤਾ
ਬਿਲਕੁਲ।
ਔਰ ਸਾਨੂੰ ਲਗਭਗ 100 ਦੇਸ਼ਾਂ ਦੀ ਲਿਸਟ ਮਿਲਦੀ ਹੈ ਜਿਨ੍ਹਾਂ ਦੇ ਉੱਪਰ ਬਰਤਾਨਵੀ ਰਾਜ ਟਾਈਮ ਟੂ ਟਾਈਮ ਹੋਇਆ ਰਿਹਾ ਹੈਗਾ
ਜੀ।
ਸੋ ਉਹਨਾਂ ਨੇ ਜਿੱਥੇ ਵੀ ਰਾਜ ਕੀਤਾ ਉਥੋਂ ਦੀ ਪਹਿਲਾਂ ਜਾ ਕੇ ਕਲਚਰ ਨੂੰ ਸਟੱਡੀ ਕੀਤਾ, ਜਿਸ ਤਰ੍ਹਾਂ ਇਬਤਸਨ ਦੀ ਕਿਤਾਬ ਹੈ ਜਿਹੜੀਆਂ ਕਾਸਟਸ ਐਂਡ ਟ੍ਰਾਈਬਸ ਆਫ ਦ ਪੰਜਾਬ, ਸੋ ਉਥੋਂ ਦੇ ਕਲਚਰ ਦੇ ਨਾਲ ਉਥੋਂ ਦੀ ਲੈਂਗੁਏਜ ਸਿੱਖੀ, ਉਥੋਂ ਦੇ ਲੋਕਾਂ ਦੀਆਂ ਫੂਡ ਹੈਬਿਟਸ ਨੂੰ ਦੇਖਿਆ, ਉਥੋਂ ਦੇ ਲੋਕਾਂ ਦੇ ਜਿਹੜੇ ਰਿਲੀਜੀਅਸ ਬਿਲੀਫਸ ਨੂੰ ਦੇਖਿਆ
ਜੀ,
ਫਿਰ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਬਿਲੀਫਸ ਨੂੰ ਆਪਣੀ ਇੰਪੀਰੀਅਲਿਸਟਿਕ ਪੋਲਿਸੀਜ ਦੇ ਹਵਾਲੇ ਨਾਲ ਯੂਜ਼ ਕਰਨ ਦੇ ਲਈ ਉਹ ਜਿਹੜਾ ਉਸ ਨੂੰ ਵਰਤਿਆ
ਜੀ।
ਜਿਸ ਤਰ੍ਹਾਂ ਕਿ ਡਿਵਾਈਡ ਐਂਡ ਰੂਲ ਦੀ ਪੋਲਿਸੀ ਸੀ, ਜਿਹੜੀ ਪੋਲਿਸੀ 12ਵੀਂ ਸਦੀ ਦੇ ਵਿੱਚ ਜਰਮਨੀ ਚ ਕੀਤੀ ਉਹ 18ਵੀਂ 19ਵੀਂ ਸਦੀ ਦੇ ਵਿੱਚ ਇੰਡੀਆ ਚ ਕੀਤੀ
ਬਿਲਕੁਲ।
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੇ ਵਿੱਚੋਂ ਸਾਡੇ ਜਿਹੜੀ ਲਿਗੇਸੀ ਦੇ ਵਿੱਚ ਸਾਨੂੰ ਔਰ ਜਿਹੜੀ ਸਾਡੀ ਹਿਸਟਰੀ ਦੇ ਵਿੱਚ ਹੈਰੀਟੇਜ ਦੇ ਵਿੱਚ ਇਹ ਭਰਮ ਭੁਲੇਖੇ ਮਿਲੇ
ਜੀ,
ਉਹਨਾਂ ਨੂੰ ਅੱਗੇ ਜਿਹੜੇ ਸਾਡੇ ਰਾਈਟਰਸ ਨੇ, ਮੈਂ ਫਸਟ ਫੇਸ ਦੀ ਗੱਲ ਕਰਦਾ, ਜਿਹੜੇ ਸਾਡੇ ਰਾਈਟਰਸ ਨੇ ਵੈਦਰ ਦੇ ਆਰ ਦ ਸਿੱਖਸ ਮੁਸਲਿਮਸ ਔਰ ਨੋਨ ਸਿੱਖਸ, ਉਹਨਾਂ ਦੀ ਜਿਹੜੀ ਫੇਰ ਜਿਹੜੀ ਡਿਵਾਈਡ ਐਂਡ ਰੂਲ ਦੀ ਪੋਲਿਸੀ ਦੇ ਵਿੱਚ ਅੱਗੇ ਜਿਹੜਾ ਸਟਾਰਟ ਹੋਈ
ਜੀ
ਉਹ ਲੈਂਗੁਏਜ ਦੀ ਪ੍ਰੋਬਲਮ
ਜੀ।
ਅੱਜ ਜਿਹੜੀਆਂ ਗੁਰਮੁਖੀ ਇੱਕ ਕਲਾਸ ਦੀ ਲੈਂਗੁਏਜ ਬਣ ਗਈ
ਜੀ,
ਭਾਸ਼ਾ ਬਣ ਗਈ
ਜੀ,
ਸ਼ਾਹਮੁਖੀ ਦੂਸਰੀ ਦੀ ਬਣ ਗਈ। ਗੁਰਮੁਖੀ ਵਾਲੇ ਜਿਹੜੇ ਸ਼ਾਹਮੁਖੀ ਨਹੀਂ ਪੜ੍ਹ ਸਕਦੇ
ਜੀ,
ਸ਼ਾਹਮੁਖੀ ਵਾਲੇ ਗੁਰਮੁਖੀ ਨਹੀਂ ਪੜ੍ਹ ਸਕਦੇ
ਜੀ,
ਨੰਬਰ 1। ਔਰ ਨੰਬਰ 2 ਜਿਹੜੀਆਂ ਸਾਡੀਆਂ ਹਿਸਟਰੀਜ਼ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੱਕ
ਜੀ
ਫਾਰਸੀ ਜਿਹੜੀ ਸਟੇਟ ਲੈਂਗੁਏਜ ਸੀਗੀ
ਜੀ,
ਸੋ ਇਹ ਲੈਂਗੁਏਜ ਜਿਹੜੀਆਂ ਅੱਜ ਜਿਹੜੀਆਂ ਲੈਕ ਆਫ ਦਾ ਇੰਟਰਸਟ, ਜਿੱਦਾਂ ਕਹਿੰਦੇ ਨੇ ਨਾ ਕਿ ਪੰਜਾਬੀ ਇਤਿਹਾਸ ਸਿਰਜਦੇ ਨੇ ਸੰਭਾਲਦੇ ਨੀ,
ਸੰਭਾਲਦੇ ਨੀ,
ਸੋ ਜੇ ਸੰਭਾਲਦੇ ਨੀ ਲਿਖਣਗੇ ਕੀ, ਇੱਕ ਇਹ ਵੀ ਜਿਹੜਾ ਫੈਕਟ ਹੈਗਾ
ਜੀ।
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹਿਸਟਰੀ ਦੇ ਰਾਈਟਿੰਗ ਦੇ ਵਿੱਚ ਪ੍ਰੋਬਲਮਸ ਅਸੀਂ ਦੇਖ ਰਹੇ ਹਾਂ
ਜੀ। ਸੋ ਤੁਹਾਡੇ ਮੁਤਾਬਿਕ ਤੱਥਾਂ ਦੇ ਉੱਤੇ ਜਿਹੜਾ ਆਧਾਰਿਤ ਇਤਿਹਾਸ ਆ ਉਸ ਨੂੰ ਪੜ੍ਹਨਾ ਜਿਹੜਾ ਉਹ ਜ਼ਰੂਰ ਲਾਹੇਵੰਦ ਆ, ਪਰ ਹੋਰ ਬਹੁਤ ਤਰ੍ਹਾਂ ਦਾ ਜਿਹੜਾ ਇਤਿਹਾਸ ਹੈ ਉਹ ਸਾਡੇ ਸਾਹਮਣੇ ਰੱਖਿਆ ਜਾਂਦਾ ਅਕਸਰ, ਹੈ ਨਾ, ਤੇ ਉਹ ਕਈ ਵਾਰ ਖਤਰੇ ਦਾ ਕਾਰਨ ਵੀ ਬਣ ਜਾਂਦਾ, ਹੈ ਨਾ ਜੀ। ਸੋ ਮੈਂ ਰਸਮੀ ਤੌਰ ਦੇ ਉੱਤੇ ਤੁਹਾਡੇ ਪਿਛੋਕੜ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਅਸੀਂ ਤੁਹਾਡੇ ਲੰਬੇ ਜਿਹੜਾ ਇਹ ਸਿੱਖ ਇਤਿਹਾਸ ਦੇ ਨਾਲ ਜਾਂ ਫਿਰ ਜਿਹੜੀ ਹਿਸਟਰੀ ਦੇ ਨਾਲ ਰਿਲੇਟਡ ਜਿਹੜੀ ਸਟੱਡੀ ਆ ਉਹਦੇ ਉੱਤੇ ਗੱਲ ਕਰ ਪਾਏ ਹਾਲੇ ਤੱਕ, ਪਰ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਲਾਈਵ ਫੇਸਬੁੱਕ ਤੇ ਵੀ ਜੁੜੇ ਹੋਏ ਨੇ, ਬਹੁਤ ਸਾਰੇ ਸਟ੍ਰੀਮਿੰਗ ਤੇ ਵੀ ਜੁੜੇ ਹੋਏ ਨੇ, ਸੋ ਜ਼ਰੂਰ ਜਾਣਨਾ ਚਾਹੁੰਦੇ ਹੋਣਗੇ ਕਿ ਡਾਕਟਰ ਮੁਹੰਮਦ ਇਦਰੀਸ ਪੰਜਾਬ ਤੋਂ ਵੈਸੇ ਕਿੱਥੋਂ ਬਿਲੋਂਗ ਕਰਦੇ ਹੋ, ਕਿੱਥੇ ਤੁਹਾਡੀ ਪਰਵਰਿਸ਼ ਹੋਈ, ਕਿੱਥੇ ਤੁਹਾਡੀ ਜਿਹੜੀ ਵਿਦਿਆ ਤੁਸੀਂ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਫਿਰ ਇਸ ਫੀਲਡ ਦੇ ਨਾਲ ਕਿੱਦਾਂ ਜੁੜੇ
ਜੀ। ਮੈਂ ਜੀ ਮੇਰਾ ਮਲੇਰਕੋਟਲੇ ਦੇ ਲਾਗੇ ਪਿੰਡ ਹੈ ਜੀ, ਜੋ ਕਿ ਖੁਰਦ, ਉਥੋਂ ਹੀ ਮੈਂ ਇਸਲਾਮੀਆ ਸਕੂਲ ਦੇ ਵਿੱਚ ਮੈਟ੍ਰਿਕ ਕੀਤੀ ਹੈ
ਜੀ,
ਤੋਂ ਗ੍ਰੈਜੂਏਸ਼ਨ ਮੇਰੀ ਗੌਰਮੈਂਟ ਕਾਲਜ ਮਲੇਰਕੋਟਲਾ ਦੀ ਹੈ
ਜੀ।
ਉਸ ਤੋਂ ਬਾਅਦ ਮੇਰੀ ਹਾਇਰ ਐਜੂਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ
ਜੀ,
MA ਹਿਸਟਰੀ, MA ਫਾਰਸੀ, PhD
ਜੀ,
ਤੇ ਗੁਰੂ ਗ੍ਰੰਥ ਸਾਹਿਬ ਦਾ ਡਿਪਲੋਮਾ
ਜਿਹੜੇ
ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਕੀਤੇ ਨੇ
ਜੀ
ਜੀ। ਮੇਰੇ ਔਰ ਇਸ ਤੋਂ ਬਾਅਦ ਮੇਰਾ ਜਿਹੜਾ ਅਕੈਡੈਮਿਕ ਕੈਰੀਅਰ ਐਸ ਟੀਚਰ
ਜੀ,
ਮੈਂ ਯੂਨੀਵਰਸਿਟੀ ਦੇ ਵਿੱਚ ਹੀ ਬਤੌਰ ਅੱਜ ਕੱਲ ਐਸੋਸੀਏਟ ਪ੍ਰੋਫੈਸਰ ਤੇ ਮੁਖੀ ਆ ਇਤਿਹਾਸ ਵਿਭਾਗ ਦਾ
ਜੀ,
ਔਰ ਨਾਲ ਹੀ ਮੈਨੂੰ ਇੱਕ ਜਿਹੜਾ ਮਹਾਰਾਣਾ ਪ੍ਰਤਾਪ ਚੇਅਰ ਦਾ ਇੰਚਾਰਜ ਵੀ ਯੂਨੀਵਰਸਿਟੀ ਵੱਲੋਂ ਲਗਾਇਆ ਗਿਆ
ਜੀ। ਕਿਆ ਬਾਤ ਹੈ। ਸੋ ਜੇਕਰ ਯੋਗਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਇੱਕ ਡਿਗਰੀਆਂ ਦੀ ਕਹਿੰਦੇ ਹੁੰਦੇ ਆ ਵੀ ਡਿਗਰੀ ਇੱਕ ਹੀ ਨੀ ਮਾਣ ਹੁੰਦੀ, ਔਰ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਡਿਗਰੀਆਂ ਦੇ ਵਿੱਚ ਜਿਹੜੇ ਮਾਹਿਰ ਵੀ ਹੋ, ਔਰ ਬਹੁਤ ਸਾਰਾ ਯੋਗਦਾਨ ਜਿਹੜਾ ਆ ਉਹ ਸਟੂਡੈਂਟਸ ਨੂੰ ਦੇ ਰਹੇ ਹੋ ਇਸ ਵੇਲੇ, ਹੈ ਨਾ। ਤੇ ਡਾਕਟਰ ਸਾਹਿਬ ਜੇ ਅੱਜ ਗੱਲ ਕੀਤੀ ਜਾਵੇ ਜਿਵੇਂ ਤੁਹਾਨੂੰ ਉੱਥੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਯੰਗਸਟਰਸ ਨੇ, ਹੈ ਨਾ, ਨੌਜਵਾਨੀ ਆ ਉਹਨਾਂ ਦੇ ਨਾਲ ਬਹੁਤ ਨੇੜਿਓਂ ਜੁੜਨ ਦਾ ਮੌਕਾ ਮਿਲਦਾ, ਔਰ ਜੋ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਸੋਚਦੇ ਆ, ਔਰ ਹਮੇਸ਼ਾ ਜਿਹੜੀ ਇਹ ਸੋਚ ਹੋ ਸਕਦਾ ਹੈ ਸਾਡੀ ਜਾਇਜ਼ ਵੀ ਹੋਵੇ, ਕਿਉਂਕਿ ਇੱਥੇ ਸਾਨੂੰ ਹਮੇਸ਼ਾ ਇਹ ਸੁਣਨ ਨੂੰ ਮਿਲਦਾ ਕਿ ਜਿਹੜੀ ਨੌਜਵਾਨੀ ਆ ਉਹ ਕੁਰਾਹੇ ਪੈ ਰਹੀ ਆ, ਹੈ ਨਾ, ਔਰ ਉੱਥੇ ਦੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ। ਯੂਨੀਵਰਸਿਟੀ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੇ ਨੌਜਵਾਨ ਆਉਂਦੇ ਆ, ਬਹੁਤ ਸਾਰੇ ਵਿਦਿਆਰਥੀ ਆਉਂਦੇ ਆ, ਕਿਸ ਤਰ੍ਹਾਂ ਦਾ ਮਾਹੌਲ ਹੈ, ਕੀ ਹੈ ਅਸਲ ਕਹਾਣੀ?
ਮਾਹੌਲ ਜੀ ਦੇਖੋ, ਚੇਂਜ ਆ ਜਿਹੜੀ ਉਹ ਲਾਜ਼ਮੀ ਹੈ
ਜੀ,
ਚੇਂਜ ਨੂੰ ਕੋਈ ਰੋਕ ਨਹੀਂ ਸਕਦਾ
ਜੀ।
ਜੇ ਰੈਨੇਸਾਂ ਨੇ ਪਹਿਲਾਂ ਯੂਰਪ ਨੂੰ ਚੇਂਜ ਕੀਤਾ 15ਵੀਂ 16ਵੀਂ 17ਵੀਂ ਸਦੀ ਦੇ ਵਿੱਚ
ਜੀ,
18ਵੀਂ 19ਵੀਂ ਸਦੀ ਚ ਰਸ਼ੀਆ ਨੂੰ ਕੀਤਾ
ਜੀ,
ਇਸੇ ਸਮੇਂ ਸਾਡੀਆਂ ਫਰੀਡਮ ਸਟਰਗਲ ਸ਼ੁਰੂ ਹੋ ਗਈ
ਜੀ।
ਇਹ ਜਸਟ ਮੈਂ ਇਸ ਨੂੰ ਇਸ ਕਰਕੇ ਦੱਸਣਾ ਚਾਹੁੰਦਾ ਕਿ ਇਹ ਸਾਡੀ ਬੈਕਗ੍ਰਾਉਂਡ ਹੈ, ਜਿਹੜੀ ਚੇਂਜ 100 ਸਾਲ ਚ ਆਉਂਦੀ ਸੀ ਉਹ 10 ਚ ਹੋਈ, 10 ਸਾਲ ਚ ਹੋਈ, ਸਾਲ ਵਾਲੀ ਮਹੀਨੇ ਚ, ਮਹੀਨੇ ਵਾਲੀ ਦਿਨ ਚ ਹੋਈ
ਜੀ।
ਸੋ ਉਹ ਚੇਂਜ ਦਾ ਜਿਹੜਾ ਪ੍ਰਭਾਵ ਹੈ ਸਾਡੇ ਤੇ ਪੈਣਾ ਵੀ ਲਾਜ਼ਮੀ ਹੈ, ਸਾਡੀ ਯੂਥ ਤੇ ਪੈਣਾ ਵੀ ਲਾਜ਼ਮੀ ਹੈ
ਜੀ।
ਪਰ ਜਿਹੜਾ ਪਹਿਲਾਂ ਜਦੋਂ ਅਸੀਂ ਸਟੱਡੀ ਕਰਦੇ ਸੀ, ਅਸੀਂ ਯੂਨੀਵਰਸਿਟੀ ਕਾਲਜ ਚ ਪੜ੍ਹਦੇ ਸੀ, ਸਾਡੇ ਟੀਚਰ ਕਹਿੰਦੇ ਸੀ ਕਿ 40-50 ਬੱਚਿਆਂ ਦੇ ਵਿੱਚੋਂ 4 ਜਾਂ 5 ਬੱਚੇ ਪੜ੍ਹ ਰਹੇ ਨੇ
ਜੀ,
ਬਾਕੀ ਐਸ ਯੂ ਨੋ ਡਿਫਰੈਂਟ ਕਾਇੰਡਸ ਆਫ ਦਾ ਇੰਟਰਸਟ ਹੁੰਦੇ ਨੇ, ਬੱਚਿਆਂ ਦੀਆਂ ਮਜ਼ਬੂਰੀਆਂ ਹੁੰਦੀਆਂ ਨੇ
ਜੀ
ਪੜ੍ਹਨ ਦੇ ਲਈ, ਕਿਸੇ ਨੇ ਐਡਮਿਸ਼ਨ ਸ਼ੋ ਕਰਨੀ ਹੈ, ਕਿਸੇ ਬੱਚੇ ਦਾ ਅੱਛੇ ਘਰ ਵਿਆਹ ਹੋਊਗਾ, ਸੋ ਇੰਨਾ ਜ਼ਿਆਦਾ ਨਹੀਂ, ਪਰ ਚੇਂਜ ਹੈ ਜਿਹੜੀ ਉੱਥੇ ਵੀ ਉਹਨੂੰ ਰਿਫਲੈਕਟ ਕਰ ਰਹੀ ਹੈ, ਬੱਚੇ ਅੱਛਾ ਪੜ੍ਹ ਰਹੇ ਨੇ, PhD ਡਿਗਰੀਆਂ ਕਰ ਰਹੇ ਨੇ, ਜੋਬ ਅਪਰਚੁਨਿਟੀ ਜਿਹੜੀਆਂ ਗੌਰਮੈਂਟ ਵੱਲੋਂ ਵੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਔਰ ਜਿਹੜੀਆਂ ਪ੍ਰਾਈਵੇਟ ਸੈਕਟਰ ਉੱਥੇ ਵੀ ਬੜੀ ਉਹਦੇ ਨਾਲ ਸਪੀਡ ਨਾਲ ਐਂਟਰ ਕਰ ਰਿਹਾ ਹੈ
ਜੀ।
ਸੋ ਜਿਨ੍ਹਾਂ ਨੇ ਨਹੀਂ ਪੜ੍ਹਨਾ ਉਹਨਾਂ ਨੇ ਮੈਲਬੋਰਨ ਵੀ ਨਹੀਂ ਪੜ੍ਹਨਾ
ਜੀ,
ਉਹਨਾਂ ਨੇ ਪੰਜਾਬ ਚ ਵੀ ਨਹੀਂ ਪੜ੍ਹਨਾ
ਜੀ,
ਪਰ ਐਜ਼ ਏ ਹੋਲ ਮੋਰ ਦੈਨ 50% ਜਿਹੜੇ ਸਟੂਡੈਂਟ ਨੇ ਸੰਸੀਅਰ ਨੇ
ਜੀ,
ਕਮਿਟਡ ਨੇ, ਕੰਮ ਪ੍ਰਤੀ ਜਵਾਬਦੇਹ ਨੇ, ਔਰ ਉਹਨਾਂ ਦੇ ਕਿਸੇ ਨਾ ਕਿਸੇ ਲਗਨ ਦੇ ਨਾਲ ਕੰਮ ਕਰ ਰਹੇ ਨੇ
ਜੀ। ਸੋ ਤੁਹਾਨੂੰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਅਕਸਰ ਮਿਲਦਾ ਰਹਿੰਦਾ, ਔਰ ਜਦੋਂ ਤੁਸੀਂ ਵਿਚਰਦੇ ਹੋ ਉਹਨਾਂ ਦੇਸ਼ਾਂ ਦੇ ਵਿੱਚ ਜਾਂ ਕਹਿ ਲਓ ਵੀ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਜਿਵੇਂ 2 ਵਾਰ ਆ ਚੁੱਕੇ ਹੋ ਹੁਣ, ਹੈ ਨਾ, ਕੀ ਵਖਰੇਵਾਂ ਵੇਖਦੇ ਹੋ ਇੱਥੋਂ ਦੀ ਜਿਹੜੀ ਜਨਰੇਸ਼ਨ ਆ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਇੱਥੇ ਆ ਰਹੇ ਆ, ਹੈ ਨਾ, ਚਾਹੇ ਉਹਨਾਂ ਦੀਆਂ ਆਰਥਿਕ ਮਜ਼ਬੂਰੀਆਂ ਕਹਿ ਲਓ ਜਾਂ ਫਿਰ ਇੱਥੇ ਵਸਣ ਦੀ ਰੁਚੀ ਕਹਿ ਲੋ ਹਨਾ, ਕਿਸ ਤਰ੍ਹਾਂ ਦਾ ਵਖਰੇਵਾ ਵੇਖਦੇ ਹੋ ਉੱਥੇ ਦੇ ਨੌਜਵਾਨਾਂ ਚ ਤੇ ਇੱਥੇ ਦੇ ਨੌਜਵਾਨਾਂ ਚ?
ਦੇਖੋ ਮੇਰਾ ਜਿਹੜਾ ਰਹਿਣ ਦਾ ਮੇਰਾ ਬ੍ਰੈਡ ਫੂਡ ਮੇਰਾ ਮੇਰੀ ਜੌਬ ਹੈ ਜਿਹੜੀ ਉਹ ਪਟਿਆਲੇ ਦੀ ਹੈ
ਜੀ,
ਪੰਜਾਬ ਦੀ ਹੈ
ਜੀ।
ਉਥੋਂ ਦੇ ਕਲਚਰ ਨੂੰ ਲੀਗੇਸੀ ਨੂੰ ਸੋਸਾਇਟੀ ਨੂੰ ਮੈਂ ਚਾਹੁੰਦੇ ਹੋਏ ਨਾ ਚਾਹੁੰਦੇ ਕਿਉਂਕਿ ਮੈਂ ਪਾਰਟ ਆਫ ਸੋਸਾਇਟੀ ਆ
ਜੀ,
ਨੇੜਿਓਂ ਮੈਨੂੰ ਐਕਸਪੀਰੀਅੰਸ ਜੀ। ਇੱਥੇ ਮੈਂ US ਵੀ ਗਿਆ ਦੋ ਵਾਰ ਕੈਨੇਡਾ ਗਿਆ ਅਤੇ ਇਰਾਨ ਵੀ ਗਿਆ, ਮੈਲਬੌਰਨ ਵੀ ਦੂਸਰੀ ਵਾਰੀ ਆਇਆ। ਇੱਥੇ ਜਿਹੜਾ ਸਭ ਤੋਂ ਅੱਛੀ ਗੱਲ ਮੈਨੂੰ ਇਹਨਾਂ ਕੰਟਰੀਜ਼ ਦੇ ਵਿੱਚ ਲੱਗੀ ਵਰਕ ਕਲਚਰ ਦੀ
ਜੀ,
ਸਿੰਸੈਰਿਟੀ ਦੀ
ਜੀ,
ਕਮਿਟਮੈਂਟ ਦੀ ਜਿਹੜੀ ਥੋੜਾ ਬਹੁਤ ਕਿਤੇ ਉੱਥੇ ਮੈਂ ਮਹਿਸੂਸ ਕਰਦਾ ਕਿ ਹਲੇ ਇੰਨੀ ਸਿੰਸੈਰਿਟੀ ਨਹੀਂ ਆਈ ਸਾਡੇ ਸਟੂਡੈਂਟਸ
ਜੀ,
ਸਾਡੀ ਸੋਸਾਇਟੀ ਦੇ ਵਿੱਚ ਕਮਿਟਮੈਂਟ ਨਹੀਂ ਆਈ ਤੇ ਜਿਹੜਾ ਇੱਥੇ ਲੋਕ ਨੇ ਉਹ ਆਪਣੇ ਜਿਹੜੇ ਫਿਕਸ ਨੇ ਕੰਮ ਕਾਰ ਪ੍ਰਤੀ ਆਪਣੀਆਂ ਉਹਨਾਂ ਨੇ ਇੰਨੇ ਉਹਨਾਂ ਕੀ ਮਤਲਬ ਲਾਈਫ ਸਟਾਈਲ ਫਰੈਂਡਸ ਉਹਨੇ ਕੀ ਬਣਾਏ ਨੇ ਜਿੰਨਿਆਂ ਕਿ ਨਾਲ ਜੋ ਮੈਂ ਦੇਖਿਆ ਕਿਉਂਕਿ ਮੇਰੀਆਂ ਸ਼ਾਰਟ ਵਿਜ਼ਿਟ ਹੁੰਦੀਆਂ ਨੇ ਹਫਤੇ ਦੀ ਵਿਦ ਇਨ ਹਫਤਾ 10 ਡੇਜ਼ ਤੁਸੀਂ ਬਹੁਤ ਜ਼ਿਆਦਾ ਲਰਨ ਨਹੀਂ ਕਰ ਸਕਦੇ ਬਟ ਆਈ ਫੀਲ ਵੈਰੀ ਲੱਕੀ ਕਿ ਮੈਨੂੰ ਤੁਹਾਡੇ ਵਰਗੇ ਵਿਦਵਾਨਾਂ ਨਾਲ ਜਾਂ ਕੰਗ ਵਰਗੇ ਅੱਛੇ ਦੋਸਤਾਂ ਨਾਲ ਜੋ ਮੈਂ ਮਹਿਸੂਸ ਕੀਤਾ ਵਿਚਰ ਕੇ। ਬਾਕੀ ਜਿਹੜੀਆਂ ਇੱਥੋਂ ਦੀਆਂ ਗਰਾਊਂਡ ਰਿਐਲਿਟੀਜ ਨੇ ਉਹ ਕਿਉਂਕਿ ਮੇਰਾ ਫਸਟ ਟਾਈਮ ਦਾ ਐਕਸਪੀਰੀਅੰਸ ਨਹੀਂ ਹੈਗਾ ਮੈਂ ਨਹੀਂ ਦੱਸ ਸਕਦਾ, ਸੋ ਮੈਨੂੰ ਇਹ ਲੱਗਦਾ ਕਿ ਇੱਥੋਂ ਦੇ ਜਿਹੜੇ ਪਰਟੀਕੁਲਰਲੀ ਆਸਟ੍ਰੇਲੀਆ ਕੈਨੇਡਾ US ਇੱਥੋਂ ਦੇ ਲੋਕ ਨੇ ਉਹ ਆਪਣੇ ਰਿਲੀਜਨ ਕਲਚਰ ਵਰਕ ਪ੍ਰਤੀ ਦੇ ਆਰ ਮੋਰ ਸੰਸੀਅਰ
ਜੀ। ਸੋ ਇਹ ਡਾਕਟਰ ਸਾਹਿਬ ਤੁਹਾਡਾ ਵਡੱਪਣ ਹੈ ਕਿਉਂਕਿ ਵਿਦਵਤਾ ਦੀ ਜਿਹੜੀ ਉਚਾਈ ਤੇ ਤੁਸੀਂ ਹੋ ਇਸ ਵੇਲੇ ਹਨਾ, ਸ਼ਾਇਦ ਅਸੀਂ ਉਹਦਾ ਕਿਣਕਾ ਮਾਤਰ ਵੀ ਨਾ ਹੋਈਏ, ਪਰ ਤੁਹਾਡਾ ਵਡੱਪਣ ਹੈ ਕਿ ਤੁਸੀਂ ਇੰਨੇ ਵਿਦਵਾਨ ਹੋ ਕੇ ਵੀ ਤੁਸੀਂ ਵਡਿਆ ਦੂਸਰੇ ਨੂੰ ਰਹੇ ਹੋ। ਔਰ ਇਹ ਮੈਨੂੰ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਆਮ ਤੌਰ ਤੇ ਦੇਖਣ ਦੇ ਵਿੱਚ ਇਹ ਆਉਂਦਾ ਕਿ ਜਿਹੜੀ ਸਾਡੀ ਨੌਜਵਾਨੀ ਆ ਜਿਹੜਾ ਸਾਡਾ ਅਸੀਂ ਕਹਿੰਦੇ ਹੁੰਦੇ ਹਾਂ ਵੀ ਭਵਿੱਖ ਨੌਜਵਾਨ ਹੁੰਦੇ ਆ ਤੇ ਉਹ ਜਿਹੜਾ ਭਵਿੱਖ ਆ ਉਹ ਕਿਤੇ ਨਾ ਕਿਤੇ ਕੁਰਾਹੇ ਪੈ ਰਿਹਾ, ਗੁਮਰਾਹ ਹੋ ਰਿਹਾ, ਔਰ ਉਹਨਾਂ ਨੂੰ ਸੇਧ ਦੇਣ ਦੇ ਲਈ ਤੁਹਾਡੇ ਜਿਹੇ ਜਿਹੜੇ ਪ੍ਰੋਫੈਸਰਸ ਨੇ, ਤੁਹਾਡੇ ਜਿਹੇ ਜਿਹੜੇ ਟੀਚਰਸ ਨੇ, ਤੁਹਾਡੇ ਜਿਹੇ ਜਿਹੜੇ ਲੈਕਚਰਰਸ ਨੇ, ਉਹਨਾਂ ਦੀ ਬਹੁਤ ਵੱਡੀ ਲੋੜ ਹੈ। ਪਰ ਦੇਖਣ ਦੇ ਵਿੱਚ ਅਸਲ ਦੇ ਵਿੱਚ ਇਹ ਵੀ ਆ ਰਿਹਾ ਕਿ ਜਿਹੜਾ ਇਹ ਟੀਚਿੰਗ ਪ੍ਰੋਫੈਸ਼ਨ ਆ ਇਹ ਵੀ ਕਿਤੇ ਨਾ ਕਿਤੇ ਇਸ ਵੇਲੇ ਇਹਨੂੰ ਵੀ ਗਲਤ ਤਰੀਕੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਤਜਰਬਾ ਜਿਹੜਾ ਆ ਉਹ ਓਨਾ ਜ਼ਿਆਦਾ ਨਹੀਂ ਆ, ਔਰ ਟੀਚਿੰਗ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਆ ਹਨਾ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਜਿਹੜਾ ਸਿਰਫ ਇੱਕ ਪ੍ਰਭਾਵ ਕਾਇਮ ਕਰਨ ਦੇ ਲਈ, ਆਪਣਾ ਪ੍ਰਭਾਵ ਬਣਾਉਣ ਦੇ ਲਈ ਹਨਾ ਕੁਛ ਗਲਤ ਤਰੀਕੇ ਵੀ ਵਰਤਦੇ ਆ ਤੇ ਉਹਦਾ ਜਿਹੜਾ ਪ੍ਰਭਾਵ ਆ ਉਹ ਸਿੱਧਾ ਹੀ ਵਿਦਿਆਰਥੀਆਂ ਦੇ ਉੱਤੇ ਪੈਂਦਾ ਹੈ। ਫਿਰ ਅਸੀਂ ਜਿਹੜੇ ਉਹ ਕੌਮ ਦੇ ਨਿਰਮਾਤਾ ਜਿਨ੍ਹਾਂ ਨੂੰ ਅਸੀਂ ਭਵਿੱਖ ਕਹਿੰਦੇ ਹਾਂ ਹਨਾ, ਫਿਰ ਉਹ ਅਸਲ ਦੇ ਵਿੱਚ ਵਾਕੇ ਹੀ ਕੁਰਾਹੇ ਪੈਂਦਾ ਆ, ਉਹ ਵਾਕੇ ਗੁਮਰਾਹ ਹੁੰਦਾ ਆ। ਕੀ ਕਹੋਗੇ?
ਦੇਖੋ ਜੀ ਟੀਚਰ ਵੀ ਪਾਰਟ ਆਫ ਸੋਸਾਇਟੀ ਹੈ
ਜੀ,
ਤੋ ਜਿਹੜਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ, ਜਦੋਂ ਮੈਂ ਜੁਆਇਨ ਕੀਤਾ ਜੀ ਮੈਂ ਕੋਈ ਬਹੁਤ ਜ਼ਿਆਦਾ ਮਤਲਬ ਇਕਨੋਮਿਕਲੀ ਸਟਰੋਂਗ ਫੈਮਿਲੀ ਦਾ ਸਟੂਡੈਂਟ ਨਹੀਂ ਸੀਗਾ
ਜੀ,
ਪਰ ਮੇਰੀ ਮਦਰ ਮੇਰੇ ਫਾਦਰ ਨੇ ਲੀਗੇਸੀ ਦੇ ਵਿੱਚ ਵਰਕ ਕਲਚਰ ਦੀ ਜਿਹੜੀ ਟ੍ਰੇਨਿੰਗ ਦਿੱਤੀ ਸੀ
ਜੀ ਜੀ,
ਔਰ ਵੈਨ ਆਈ ਜੁਆਇਨਡ ਐਜ਼ ਲੈਕਚਰਰ ਤੋਂ ਮੇਰੇ ਫਾਦਰ ਨੇ ਮੈਨੂੰ ਪੁੱਛਿਆ ਕਿ ਕੀ ਨੌਕਰੀ ਹੋਊਗੀ, ਕਿਸ ਤਰ੍ਹਾਂ ਹੋਊਗਾ, ਕੰਮ ਕਿਸ ਤਰ੍ਹਾਂ ਕਰੋਗੇ, ਕੀ ਤੇਰਾ ਹਾਜ਼ਰੀ ਕੌਣ ਲਾਊਗਾ। ਮੈਂ ਕਿਹਾ ਦਿਸ ਇਜ਼ ਵੈਰੀ ਬਾਈ ਵੈਰੀ ਬਹੁਤ ਸੌਖਾ ਕੰਮ ਹੈ ਜੀ, ਮੇਰੀ ਤਾਂ ਹਾਜ਼ਰੀ ਨਹੀਂ ਲੱਗਣੀ ਹੈਗੀ, ਮੇਰੀਆਂ 2 ਕਲਾਸਾਂ ਨੇ ਜੀ, ਮੈਂ ਸਵੇਰੇ ਜੀ 10 ਵਜੇ ਜਾ ਕੇ ਕਲਾਸ ਲਾਉਣੀ ਹੈ, 11 ਵਜੇ ਦੂਜੀ ਲਾਉਣੀ ਹੈ, ਫਿਰ ਮੈਨੂੰ ਜੇ ਹੈਡ ਚਾਹੇ ਤਾਂ ਹੈਡ ਵੀ ਨਹੀਂ ਬੁਲਾ ਸਕਦਾ। ਸੋ ਮੈਨੂੰ ਬੜਾ ਇਤਮਿਨਾਨ ਨਾਲ ਸੁਣਦੇ ਰਹੇ
ਜੀ।
ਫਿਰ ਉਹਨਾਂ ਨੇ ਕਿਹਾ ਕਿ ਮੈਂ 12 ਘੰਟੇ ਕੰਮ ਕਰਕੇ ਤੈਨੂੰ ਪੜ੍ਹਾਇਆ, ਤੋ ਇਹ 2 ਘੰਟੇ 12 ਘੰਟਿਆਂ ਜਿੰਨਾ ਕੰਮ ਕਰਨਾ ਹੈ, ਨੰਬਰ 1। ਨੰਬਰ 2 ਜਦੋਂ ਮੈਂ ਲੈਕਚਰਰ ਲੱਗਿਆ ਜੀ
ਤੇ
ਮੈਂ ਆਪਣੇ ਜਿਹੜੇ ਵਾਈਸ ਚਾਂਸਲਰ ਸੀਗੇ ਗੋਪਾ ਰਾਏ ਸਾਹਿਬ ਸੀਗੇ
ਸਾਡੇ,
ਉਹਨਾਂ ਕੋਲੇ ਗਿਆ ਥੈਂਕਸ ਕਰਨ ਤੇ ਨਾਲ ਹੀ ਮਤਲਬ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ
ਜੀ।
ਉਹ ਕਹਿੰਦੇ ਕਿ ਇਦਰੀਸ ਯੂ ਹੈਵ ਨੋਟੇਟ ਕਿ ਮੈਂ ਆਈ ਵਿਲ ਬੀ ਦਾ ਸਟਰੋਂਗੈਸਟ ਵਾਈਸ ਚਾਂਸਲਰ ਆਫ ਦਿਸ ਯੂਨੀਵਰਸਿਟੀ, ਪਰ ਜੇ ਮੈਂ ਚਾਹਾਂ ਤੇਰੇ ਕੋਲੋਂ ਕਲਾਸ ਨਹੀਂ ਲਗਵਾ ਸਕਦਾ ਡੇਲੀ
ਜੀ,
ਜੇ ਮੈਂ ਚਾਹਾਂ ਤੇਰੇ ਕੋਲ ਕਲਾਸ ਹਟਵਾ ਨਹੀਂ ਸਕਦਾ ਡੇਲੀ, ਇਟ ਇਜ਼ ਅਪ ਟੂ ਯੂ ਤੇ ਤੂੰ ਕਿਸ ਤਰ੍ਹਾਂ ਜਿਹੜਾ ਬਿਹੇਵ ਕਰਨਾ। ਸੋ ਮੈਂ ਦੋ ਗੱਲਾਂ ਜੀ ਪੱਲੇ ਬੰਨੀਆਂ ਗਈਆਂ ਨੇ ਤੇ ਮੈਂ ਉਹਨਾਂ ਨੂੰ ਦੇਖ ਕੇ ਫਿਰ ਮੈਂ ਕੰਪੈਰੀਜ਼ਨ ਕਰਦਾ ਕਿ ਮੈਂ ਮੈਕਸੀਮਮ ਜਿਹੜਾ ਪੇਡ ਟੀਚਰ ਆ ਤੇ ਮੈਨੂੰ ਸੋਸਾਇਟੀ ਦੇ ਵਿੱਚ ਇੰਨਾ ਰਿਸਪੈਕਟ ਮਿਲਦੀ ਹੈ, ਮੇਰੀ ਜ਼ਿੰਮੇਵਾਰੀ ਹੈ। ਤੀਸਰਾ, ਜੇ ਮੈਂ ਇਹਨਾਂ ਨੂੰ ਨਹੀਂ ਪੜਾਉਂਗਾ, ਮੇਰੇ ਬੱਚਿਆਂ ਨੂੰ ਕਿਸੇ ਨੇ ਨਹੀਂ ਪੜਾਉਣਾ, ਜਿਹੜਾ ਮੇਰਾ ਮਟੀਰੀਅਲ ਇੰਟਰਸਟ ਹੈ, ਮੇਰੇ ਬੱਚੇ ਵੀ ਸਕੂਲ ਗੋਇੰਗ ਨੇ। ਸੋ ਇਹ ਗੱਲਾਂ ਕਰਕੇ ਮੈਨੂੰ ਜਿਹੜੀ ਸੈਲਫ ਕੋਨਫੀਡੈਂਸ ਵੀ ਮਿਲਦਾ, ਇਨਰ ਸਟਰੈਂਥ ਵੀ ਮਿਲਦੀ ਹੈ ਤੇ ਉਹਦੇ ਵਿੱਚ ਫਿਰ ਮੈਨੂੰ ਕੰਮ ਕਰਨਾ ਅੱਛਾ ਲੱਗਦਾ।
ਬੜਾ ਚੰਗਾ ਲੱਗਿਆ। ਅਸਲ ਦੇ ਵਿੱਚ ਜੋ ਦੌਰ ਚੱਲ ਰਿਹਾ ਉਹਦੇ ਵਿੱਚ ਕੀ ਆ ਕਿ ਕੋਈ ਸਮਾਂ ਸੀ ਜਦੋਂ ਜਿਹੜਾ ਟੀਚਰ ਹੁੰਦਾ ਸੀ ਉਹ ਰੋਲ ਮਾਡਲ ਹੁੰਦਾ ਸੀਗਾ, ਹਨਾ। ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਤੇ ਸਾਨੂੰ ਲੱਗਦਾ ਸੀ ਕਿ ਸਾਡਾ ਜਿਹੜਾ ਅਧਿਆਪਕ ਆ ਸਾਡੇ ਲਈ ਸਭ ਕੁਛ ਆ, ਹਨਾ। ਮਾਪਿਆਂ ਤੋਂ ਬਾਅਦ ਸਾਨੂੰ ਲੱਗਦਾ ਕਿ ਸਾਨੂੰ ਬਣਾਉਣ ਵਾਲਾ ਜਿਹੜਾ ਉਹ ਸਾਡਾ ਅਧਿਆਪਕ ਹੁੰਦਾ, ਪਰ ਸਮਾਂ ਬਦਲਿਆ। ਔਰ ਡਾਕਟਰ ਸਾਹਿਬ, ਇਸ ਵੇਲੇ ਚ ਦੇਖਿਆ ਜਾਵੇ ਅੱਜ ਦੇ ਦੌਰ ਦੇ ਵਿੱਚ ਜਿਹੜਾ ਵਿਦਿਆਰਥੀ ਆ ਉਹ ਟੀਚਰ ਨੂੰ ਰੋਲ ਮਾਡਲ ਨਹੀਂ ਮੰਨ ਰਿਹਾ, ਉਹ ਐਕਟਰ ਨੂੰ ਰੋਲ ਮਾਡਲ ਮੰਨ ਰਿਹਾ, ਉਹ ਸਿੰਗਰ ਨੂੰ ਰੋਲ ਮਾਡਲ ਮੰਨ ਰਿਹਾ, ਹਨਾ। ਸੋ ਕੀ ਕਾਰਨ ਮੰਨਦੇ ਹੋ?
ਨਹੀਂ, ਸਾਰਾ ਇਹ ਪਾਰਟ ਨੀ ਜੀ, ਜਿੱਥੇ ਟੀਚਰ ਅੱਛਾ ਜੀ, ਜਿੱਥੇ ਜਿਹੜੇ ਅਕੈਡਮਿਕ ਇੰਸਟੀਟਿਊਸ਼ਨ ਅੱਛਾ
ਜੀ,
ਉੱਥੇ ਟੀਚਰ ਨੂੰ ਵੀ ਬੱਚੇ ਰੋਲ ਮਾਡਲ ਮੰਨਦੇ ਨੇ
ਜੀ।
ਤੋ ਦੂਸਰਾ ਇਹ ਹੈਗਾ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ, ਚੇਂਜ ਹੈ, ਟੀਵੀ ਹੋ ਗਿਆ, ਸੋਸ਼ਲ ਮੀਡੀਆ ਦਾ ਇੰਨਾ ਇਫੈਕਟ ਹੈ
ਜੀ,
ਤੇ ਉਹਨਾਂ ਕੋਲੇ ਜਿਹੜੀ ਰੀਅਲ ਲਾਈਫ ਹੈ ਸੋਸਾਇਟੀ ਦੇ ਵਿੱਚ, ਕੱਲਾ ਟੀਚਰ ਨੀ ਜ਼ਿੰਮੇਵਾਰ, ਪੇਰੈਂਟਸ ਵੀ ਨੇ
ਜੀ,
ਪੇਰੈਂਟਸ ਦੇ ਕੋਲੇ ਟਾਈਮ ਨੀ ਬੱਚਿਆਂ ਨੂੰ ਟਾਈਮ ਦੇਣ ਦੇ ਲਈ
ਜੀ।
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਦ ਦਾ ਟੈਕਨੋਲੋਜੀ ਬਹੁਤ ਸਾਰੀਆਂ ਚੇਂਜਸ ਆਉਣੀਆਂ ਲਾਜ਼ਮੀ ਨੇ
ਜੀ।
ਤੇ ਪਰ ਜੇ ਮੇਰਾ ਇਹ ਮੰਨਣਾ ਹੈ, ਜਿੱਥੇ ਸਾਡੀ ਯੂਨੀਵਰਸਿਟੀ ਚ ਕੋਈ 6-8 ਅੱਛੇ ਟੀਚਰ ਨੇ ਜਿਨ੍ਹਾਂ ਦਾ ਨਾਮ ਵੀ ਹੈ, ਔਰ ਵਿਦਆਊਟ ਐਨੀ ਜਿਹੜਾ ਸਟੂਡੈਂਟ ਹੈਜ਼ੀਟੇਸ਼ਨ, ਉਹਨਾਂ ਨੂੰ ਫ੍ਰੀਕੁਐਂਟਲੀ ਮਿਲਦੇ ਵੀ ਨੇ, ਔਰ ਉਹਨਾਂ ਦਾ ਰਿਗਾਰਡ ਵੀ, ਚਾਹੇ ਉਹ ਸਾਇੰਸ ਦਾ ਸਟੂਡੈਂਟ ਹੈ, ਸੋਸ਼ਲ ਸਾਇੰਟਿਸਟ, ਜਿੱਥੇ ਉਹਨਾਂ ਨੂੰ ਪਤਾ ਕਿ ਇਹ ਅੱਛਾ ਟੀਚਰ ਹੈ, ਇਹ ਅੱਛਾ ਰਿਸਰਚਰ ਹੈ, ਉਹਦਾ ਰੋਲ ਮਾਡਲ ਹੈ ਨੀ ਜੀ। ਪਰ ਉਹਨਾਂ ਦਾ ਨੰਬਰ ਲੈਸ ਹੈ, ਟੀਚਰਸ ਦਾ ਵੀ, ਸਟੂਡੈਂਟਸ ਦਾ ਕੰਪੈਰੇਟਿਵਲੀ ਨੰਬਰ ਬਹੁਤ ਘੱਟ ਹੈ
ਜੀ, ਬਿਲਕੁਲ। ਸੋ ਇਹ ਜਿਹੜਾ ਬਦਲਾਅ ਆਇਆ ਇਹ ਜ਼ਰੂਰ ਆਇਆ ਕਿਤੇ ਨਾ ਕਿਤੇ ਸਮਾਜ ਦੇ ਵਿੱਚ। ਤੇ ਦੂਸਰੀ ਜਿਹੜੀ ਗੱਲ ਆ ਉਹ ਇਹ ਵੀ ਹੈ ਕਿ ਯੂਨੀਵਰਸਿਟੀ ਤੱਕ ਪਹੁੰਚਣ ਵਾਲੇ ਜਿਹੜੇ ਵਿਦਿਆਰਥੀ ਆ ਉਹ ਬਿਲਕੁਲ ਅਲੱਗ ਹੁੰਦੇ ਆ, ਹਨਾ। ਯੂਨੀਵਰਸਿਟੀ ਤੱਕ ਪਹੁੰਚਦੇ ਉਹ ਲੋਕ ਆ ਜਿਨ੍ਹਾਂ ਦਾ ਅਸਲ ਦੇ ਵਿੱਚ ਪੜ੍ਹਨ ਦੇ ਵਿੱਚ ਰੁਚੀ ਹੁੰਦੀ ਹੈ, ਜਿਨ੍ਹਾਂ ਦਾ ਇੰਟਰਸਟ ਹੁੰਦਾ। ਪਰ ਜੇਕਰ ਅੱਜ ਦੂਜੇ ਵਿਦਿਅਕ ਅਦਾਰਿਆਂ ਦੀ ਗੱਲ ਕਰੀਏ, ਕਾਲਜਾਂ ਦੇ ਵਿੱਚ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ, ਚਾਹੇ ਉਹ ਇੰਜੀਨੀਅਰਿੰਗ ਇੰਸਟੀਟਿਊਸ਼ਨ ਨੇ, ਹਨਾ, ਚਾਹੇ ਉਹ ਆਰਟਸ ਕਾਲਜ ਨੇ, ਮਤਲਬ ਕਾਲਜਾਂ ਦੇ ਵਿੱਚ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਬਹੁਤ ਸਾਰੀਆਂ ਫਿਲਮਾਂ ਦੇ ਜਿਹੜੇ ਲਾਂਚ ਆ ਉੱਥੇ ਹੋਣ ਜਾ ਰਹੇ ਆ, ਠੀਕ ਹੈ। ਬਹੁਤ ਸਾਰੇ ਜਿਹੜੇ ਸਿੰਗਰ ਆ ਉਹ ਆਪਣੇ ਕਿਸੇ ਨਵੀਂ ਐਲਬਮ ਦਾ, ਕਿਸੇ ਨਵੇਂ ਗੀਤ ਦਾ ਜਿਹੜਾ ਵੀਡੀਓ ਆ ਉੱਥੇ ਸ਼ੂਟ ਕਰ ਰਹੇ ਆ, ਹਨਾ। ਤੇ ਉਹ ਜਿਹੜਾ ਪ੍ਰਭਾਵ ਆ ਉਹ ਇੰਨਾ ਜ਼ਿਆਦਾ ਬਣਦਾ ਜਾ ਰਿਹਾ ਆ। ਕੀ ਲੱਗਦਾ ਕਿ ਕੀ ਹੋ ਸਕਦਾ ਇਸ ਚੀਜ਼ ਨੂੰ ਸੁਧਾਰਨ ਦੇ ਲਈ? ਕੁਛ ਸੰਭਾਵਨਾ ਦਿਖਾਈ ਦਿੰਦੀ ਆ ਤੁਹਾਨੂੰ?
ਦੇਖੋ, ਮੈਂ ਤੁਹਾਡਾ ਕੁਐਸਚਨ ਤਾਂ ਬਹੁਤ ਰੈਲੇਵੈਂਟ ਹੈ ਪ੍ਰੈਜ਼ੈਂਟ ਟਾਈਮਸ ਦੇ ਨਾਲ
ਜੀ,
ਪਰ ਇਹਦੇ ਚ ਮੈਨੂੰ ਲੱਗਦਾ ਕਿ ਮੈਂ ਉਹਨਾਂ ਠੀਕ ਗੱਲ ਨਹੀਂ ਕਰ ਸਕਦਾ
ਜੀ,
ਕਿਉਂਕਿ ਜਿਹੜਾ ਸਟੂਡੈਂਟਸ ਦੀ ਜੋ ਮੈਨੂੰ ਸਮਝ ਆਉਂਦੀ ਹੈ
ਜੀ,
ਇੱਕ ਤਾਂ ਇਹ ਹੈ ਕਿ ਸਟੂਡੈਂਟਸ ਦੀ ਏਜ ਇਹ ਹੈ, ਅਡੋਲਸੈਂਸ ਏਜ ਚ ਹੁੰਦੇ ਨੇ, 20 ਤੋਂ ਲੈ ਕੇ 28, 15 ਤੋਂ ਲੈ ਕੇ 25 ਏਜ ਦੀ ਹੁੰਦੇ ਨੇ। ਆਲਮੋਸਟ ਜਿਹੜੇ ਸਾਡੇ ਯੰਗਰ ਸਿੰਗਲ ਟਰੈਕ ਸਿੰਗਰ ਨੇ
ਜੀ,
ਉਹ ਵੀ ਇਸੇ ਚੋ ਮਾਰਕਸ ਹੁੰਦੇ ਨੇ। ਸੋ ਓਬੀਅਸਲੀ ਕਿ ਉਹਨਾਂ ਨੂੰ ਚਾਹੀਦੀ ਹੁੰਦੀ ਇੱਕ ਮਾਰਕੀਟ ਦਾ ਬੜਾ ਗਰੁੱਪ ਜਿਹੜਾ ਕਿ ਉਹਨਾਂ ਨੂੰ ਲੇਸਨ ਸੁਣਨ ਕਾਰਨ
ਜੀ।
ਸੋ ਉਦਾਂ ਦੀ ਜਿਹੜੀ ਹੈ ਉਹ ਸੋਸਾਇਟੀ ਦਾ ਪਾਰਟ ਬਣ ਚੁੱਕੀ ਹੈ, ਕੋਈ ਡਾਊਟ ਨਹੀਂ ਹੈਗਾ
ਜੀ।
ਪਰ ਉਹਦੇ ਵਿੱਚੋਂ ਜਿਹੜਾ ਇੱਕ ਪ੍ਰਾਈਵੇਟ ਸੈਕਟਰ ਨੇ ਪ੍ਰਮੋਸ਼ਨ ਦੇ ਲਈ ਸਟੂਡੈਂਟਸ ਨੂੰ ਉਹ ਵੀ ਜਿਹੜੀ ਕਲਚਰ ਦੇ ਪਾਰਟ ਦਾ ਹਿੱਸਾ ਬਣਾ ਕੇ ਈਜ਼ੀ ਵੇ ਹੈ ਜਿਹੜੀ ਉਹ ਵੀ ਅਪਣਾਈ ਹੈ, ਉਸ ਕਰਕੇ ਵੀ ਇਹ ਟ੍ਰੈਂਡ ਥੋੜਾ ਬਹੁਤ ਵਧਿਆ ਹੈਗਾ ਮੈਨੂੰ ਇਹ ਲੱਗਦਾ
ਜੀ। ਅੱਛਾ, ਹੁਣ ਫਿਰ ਮੁੜਦੇ ਆ ਇੱਕ ਵਾਰ ਤੁਹਾਡੇ ਵਿਸ਼ੇ ਵੱਲ, ਤੁਹਾਡੇ ਇਤਿਹਾਸ ਦੇ ਉੱਤੇ ਬਹੁਤ ਸਾਰੀ ਜਿਹੜੀ ਖੋਜ ਆ ਤੁਸੀਂ ਕੀਤੀ ਹੈ, ਖਾਸ ਤੌਰ ਤੇ ਸਿੱਖ ਇਤਿਹਾਸ ਦੇ ਉੱਤੇ। ਔਰ ਜਦੋਂ ਅੱਜ ਪੜ੍ਹਨ ਪੜ੍ਹਾਉਣ ਦੀ ਗੱਲ ਹੁੰਦੀ ਹੈ, ਹਨਾ, ਤਾਂ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੀਆਂ ਇਤਿਹਾਸ ਵਾਲੀਆਂ ਜਿਹੜੀਆਂ ਪੁਸਤਕਾਂ ਆ ਉਹ ਪੜ੍ਹਨ ਦੇ ਵਿੱਚ ਵੀ ਥੋੜਾ ਜਿਹਾ ਅਸੀਂ ਗੁਰੇਜ਼ ਕਰ ਜਾਂਦੇ ਹਾਂ, ਸਾਨੂੰ ਇੱਕ ਕਹਿ ਲੋ ਕਿ ਜਿਹੜੀ ਰੁਚੀ ਅਸੀਂ ਗਾਣੇ ਸੁਣਨ ਦੇ ਵਿੱਚ ਜਾਂ ਫਿਲਮਾਂ ਦੇਖਣ ਦੇ ਵਿੱਚ ਆਪਣੀ ਦਿਖਾਉਂਦੇ ਹਾਂ ਉਹ ਓਨੀ ਰੁਚੀ ਪੜ੍ਹਨ ਦੇ ਵਿੱਚ ਅਸੀਂ ਨਹੀਂ ਦਿਖਾਉਂਦੇ ਹਨਾ ਕਿਤੇ ਨਾ ਕਿਤੇ ਕੀ ਤੁਹਾਨੂੰ ਲੱਗਦਾ ਕਿ ਇਤਿਹਾਸ ਦੇ ਪਾਠਕਾਂ ਦੀ ਘਾਟ ਹੈ ਜਾਂ ਫਿਰ ਵੈਸੇ ਹੀ ਪੰਜਾਬੀ ਦੇ ਵਿੱਚ ਪਾਠਕਾਂ ਦੀ ਘਾਟ ਹੈ?
ਦੇਖੋ ਹਿਸਟਰੀ ਜਿਹੜਾ ਸਬਜੈਕਟ ਹੈ ਕਈ ਵਾਰੀ ਦੋਸਤ ਜਾਂ ਸਰਕਲ ਦੇ ਵਿੱਚ ਬੱਚਿਆਂ ਦੇ ਕਿਸੇ ਫੈਮਿਲੀ ਚ ਜਾਓ ਸਾਡਾ ਬੇਟਾ ਜੀ ਹਿਸਟਰੀ ਬਿਲਕੁਲ ਨਹੀਂ ਪੜ੍ਹਦਾ ਬੱਚੇ ਨੂੰ ਪੁੱਛੋ ਬੇਟੇ ਕੀ ਗੱਲ ਬੇਟੀ ਕੀ ਗੱਲ ਅੰਕਲ ਦਿਸ ਇਜ਼ ਵੈਰੀ ਬੋਰ ਸਬਜੈਕਟ ਡੇਟਸ ਨਹੀਂ ਯਾਦ ਰਹਿੰਦੀਆਂ ਟਾਈਮ ਨਹੀਂ ਯਾਦ ਰਹਿੰਦਾ ਸਬਜੈਕਟ ਥੋੜਾ ਜਿਹਾ ਹੈ ਬਹੁਤ ਇੰਟਰਸਟਿੰਗ ਬਟ ਉਹ ਜਦੋਂ ਤੁਸੀਂ ਪੜ੍ਹਦੇ ਹੋ ਫਿਰ ਤਾਂ ਬੜਾ ਅੱਛਾ ਲੱਗਦਾ ਮਾਇੰਡ ਸੈਟ ਦੀ ਗੱਲ ਹੈ ਪੰਜਾਬੀ ਦੇ ਵਿੱਚ ਜਿਹੜਾ ਕਿਤਾਬਾਂ ਬਹੁਤ ਅੱਛੀਆਂ ਆ ਰਹੀਆਂ ਨੇ ਹੋ ਰਿਹਾ ਕੰਮ ਸੋ ਜਿਹੜਾ ਪੜ੍ਹਨ ਵਾਲਿਆਂ ਦਾ ਗੱਲ ਹੈ ਜਿਹੜੇ ਪੜ੍ਹ ਰਹੇ ਨੇ ਉਹ ਤਾਂ ਬਾਏ ਪੈਸ਼ਨ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਬਾਏ ਚੋਇਸ ਕਰ ਰਹੇ ਹੋ ਹਨਾ ਉਹਨਾਂ ਦਾ ਵੀ ਜਿਹੜਾ ਟਾਈਮ ਦੀ ਸਪੀਡ ਅਰਨਿੰਗ ਔਰ ਬ੍ਰੈਡ ਫੂਡ ਦੇ ਲਈ ਸੋਸਾਇਟੀ ਇੰਨਾ ਬਿਜ਼ੀ ਹੋ ਗਈ ਤੋ ਲਾਈਫ ਇੰਨਾ ਬਿਜ਼ੀ ਹੋ ਗਈ ਉਹਦੇ ਵਿੱਚੋਂ ਹੋ ਸਕਦਾ ਕਿ ਆਈ ਮੇ ਬੀ ਰੋਂਗ ਯੂਨੀਵਰਸਿਟੀ ਲੈਵਲ ਤੇ ਸਾਡੇ ਜਿਹੜੀ ਪੜ੍ਹਾਈ ਲਿਖਾਈ ਦਾ ਅੱਛਾ ਕੰਮ ਹੋ ਰਿਹਾ ਕੰਟੀਨਿਊਸਲੀ ਹੋ ਰਿਹਾ ਅੱਛੀ ਰਿਸਰਚ ਵੀ ਹੋ ਰਹੀ ਹੈ ਪੰਜਾਬੀ ਚ ਵੀ ਹੋ ਰਹੀ ਹੈ ਔਰ ਹਿਸਟਰੀ ਬਾਕੀ ਸੋਸ਼ਲ ਸਾਇੰਸਿਸ ਵਿੱਚ ਵੀ ਹੋ ਰਹੀ ਹੈ ਇਹਦੀ ਇੱਕ ਪ੍ਰੋਬਲਮ ਇਹ ਵੀ ਹੈ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਜੋਬ ਦਾ ਕੋਈ ਵੀ ਮਾਧਿਅਮ ਹੈ ਚਾਹੇ ਉਹ ਭਾਸ਼ਾ ਚਾਹੇ ਸਬਜੈਕਟ ਹਿਸਟਰੀ ਹੈ ਜਿਹੜੇ ਸਬਜੈਕਟ ਦੇ ਨਾਲ ਈਜ਼ੀ ਵੇ ਨਾਲ ਲਾਈਫ ਜੋਬ ਮਿਲਦੀ ਹੈ ਸ਼ਾਰਟਕਟ ਘੱਟ ਟਾਈਮ ਚ ਮਿਲਦੀ ਹੈ ਉਹ ਲਾਰਜ ਨੰਬਰ ਆਫ ਦਾ ਸਟੂਡੈਂਟਸ ਉਸ ਨੂੰ ਪ੍ਰਮੋਟ ਕਰਦੇ ਨੇ ਉਹਦੇ ਚ ਜਾਣਾ ਚਾਹੁੰਦੇ ਨੇ ਫੋਰ ਐਗਜ਼ਾਮਪਲ 90s ਦੇ ਵਿੱਚ ਬੀ ਐਡ ਦਾ ਬੜਾ ਕਲਚਰ ਸੀ ਬੀ ਏ ਕਰੋ ਬੀ ਐਡ ਕਰਕੇ ਨਾਲ ਦੀ ਨਾਲ ਜੋਬ ਉਸ ਤੋਂ ਬਾਅਦ ਇਕਦਮ ਐਮ ਬੀ ਏ ਦਾ ਆ ਗਿਆ ਸਟੂਡੈਂਟਸ ਨੂੰ ਇਹ ਹੋ ਗਿਆ ਕਿ ਪ੍ਰਾਈਵੇਟ ਸੈਕਟਰ ਚ ਫੇਰ ਐਮ ਬੀ ਏ ਤੋਂ ਬਾਅਦ ਇੰਜੀਨੀਅਰਿੰਗ ਦਾ ਆ ਗਿਆ ਸੋ ਇਹ ਟ੍ਰੈਂਡਸ ਨੇ ਜਿਹੜੇ ਉਹ ਜੋਬ ਦੇ ਨਾਲ ਵੀ ਜੁੜੇ ਹੋਏ ਨੇ ਜੇਕਰ ਤੁਹਾਡਾ ਪਹਿਲਾ ਫਸਟ ਪ੍ਰੈਫਰੈਂਸ ਜੋਬ ਹੈ ਤੁਸੀਂ ਫੇਰ ਮਤਲਬ ਓਬੀਅਸਲੀ ਕਿ ਜਿਹੜੀ ਇਕਾਨਮੀ ਹੱਬ ਹੈ ਲਾਈਫ ਦੀ ਉਹਨੂੰ ਪ੍ਰੈਫਰ ਕਰੋਗੇ
ਜੀ ਸੋ ਡਾਕਟਰ ਸਾਹਿਬ ਬਹੁਤ ਸਾਰੀਆਂ ਪੁਸਤਕਾਂ ਵੀ ਤੁਸੀਂ ਹੁਣ ਤੱਕ ਲਿਖ ਚੁੱਕੇ ਹੋ ਕਿਤਾਬ ਸ਼ੇਖ ਫਰੀਦ ਇਤਿਹਾਸਿਕ ਪਰਪੇਖ ਤੁਸੀਂ ਲਿਖੀ ਹੋਈ ਆ ਔਰ ਇਸ ਪੁਸਤਕ ਦੇ ਬਾਰੇ ਗੱਲ ਕਰੀਏ ਕਿੱਦਾਂ ਪੁਸਤਕ ਨੂੰ ਲਿਖਣ ਦਾ ਤੁਹਾਡਾ ਮਨ ਬਣਿਆ ਔਰ ਕਿਸ ਤਰ੍ਹਾਂ ਕਿਸ ਚੀਜ਼ ਨੇ ਪ੍ਰਭਾਵਿਤ ਕੀਤਾ ਸੀ
ਏਦਾਂ ਜੀ ਇਹ ਕਿਤਾਬ ਮੈਂ 2014 ਚ ਨੈਸ਼ਨਲ ਬੁੱਕ ਟਰੱਸਟ ਨੇ ਪਬਲਿਸ਼ ਕੀਤੀ ਸੀ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੀ ਗਵਰਨਮੈਂਟ ਆਫ ਇੰਡੀਆ ਦਾ ਅਦਾਰਾ ਜਿਹੜਾ ਕਿਤਾਬਾਂ ਅੱਛੀਆਂ ਕਿਤਾਬਾਂ ਨੂੰ ਬਾਈ ਲੈਂਗੁਏਜਸ ਦੇ ਵਿੱਚ ਪਬਲਿਸ਼ ਕਰਦਾ ਸੋ ਮੇਰਾ ਜਿਹੜਾ ਮੰਤਵ ਸੀਗਾ ਸ਼ੇਖ ਫਰੀਦ ਤੇ ਗੁਰੂ ਨਾਨਕ ਸਾਹਿਬ ਦੀ ਮਾਨਤਾ ਜਿਹੜੀ ਪੰਜਾਬੀ ਹਿਸਟਰੀ ਇੰਡੀਅਨ ਹਿਸਟਰੀ ਇੰਡੀਅਨ ਪ੍ਰੈਜੈਂਟ ਸੈਟਅਪ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਿਲੀਜ਼ਨ ਨੂੰ ਕਾਸਟ ਨੂੰ ਔਰ ਕ੍ਰੀਡ ਨੂੰ ਕੰਟਰੀ ਨੂੰ ਛੱਡ ਕੇ ਸ਼ੇਖ ਫਰੀਦ ਤੇ ਗੁਰੂ ਨਾਨਕ ਸਾਹਿਬ ਦੇ ਉੱਪਰ ਹਰ ਬੰਦੇ ਦੀ ਅਕੀਦਤ ਜੁੜੀ ਹੋਈ ਹੈ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਰਿਲੀਜ਼ਨ ਦਾ ਹੋਵੇ
ਬਿਲਕੁਲ
ਸੋ ਇਹਨਾਂ ਦੀ ਜਿਹੜੀ ਸ਼ੇਖ ਫਰੀਦ ਦੇ ਬਾਰੇ ਕਿਤਾਬ ਸੀ ਜੋ ਇਹ ਮੈਂ ਸੰਪਾਦਨ ਕੀਤੀ ਸੀ ਜਦੋਂ ਮੈਂ ਦੇਖਿਆ ਕਿ ਵੀ ਇੰਨੀ ਮਾਨਤਾ ਸ਼ੇਖ ਫਰੀਦ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਿਸਪੈਕਟਡ ਉਹਦੇ ਨਾਲ ਮਤਲਬ ਬਾਣੀ ਦਰਜ ਹੈ ਫਿਰ ਮੈਨੂੰ ਲੱਗਿਆ ਕਿ ਵੀ ਪੰਜਾਬੀ ਪਾਠਕਾਂ ਲਈ ਹਿਸਟਰੀ ਦੇ ਹਵਾਲੇ ਨਾਲ ਕੋਈ ਕਿਤਾਬ ਜਿਹੜੀ ਹੈ ਪੜ੍ਹਨ ਦਾ ਮੇਰਾ ਮਨ ਸੀ ਪਰ ਮੈਨੂੰ ਕੋਈ ਹਿਸਟਰੀ ਦੇ ਹਵਾਲੇ ਨਾਲ ਕਿਤਾਬ ਨਹੀਂ ਸੀ ਨਜ਼ਰ ਆਉਂਦੀ ਕਿਤਾਬਾਂ ਬਹੁਤ ਨੇ ਸ਼ੇਖ ਫਰੀਦ ਤੇ ਪੰਜਾਬੀ ਚ ਬੜਾ ਅੱਛਾ ਕੰਮ ਹੋਏ ਨੇ ਲਿਟਰੇਚਰ ਦੇ ਨੇ ਫਿਰ ਮੈਂ ਇਸ ਮੰਤਵ ਦੇ ਨਾਲ ਕਿ ਹਿਸਟਰੀ ਦਾ ਜਿਹੜਾ ਪ੍ਰਿਪੇਕ ਹੈ ਹਿਸਟੋਰੀਕਲ ਫੈਕਟਸ ਨੇ ਉਹਨਾਂ ਦੇ ਹਵਾਲੇ ਦੇ ਨਾਲ ਜਿਹੜੀਆਂ ਅਰਾਊਂਡ 20 ਜਿਹੜੇ ਸਕਾਲਰ ਸੀਗੇ ਉਹਨਾਂ ਨੂੰ ਰਿਕੁਐਸਟ ਕਰਕੇ ਰਿਪੀਟਡਲੀ ਰਿਕੁਐਸਟ ਕਰਕੇ ਇਹ ਕਿਤਾਬ ਦਾ ਸੰਪਾਦਨ ਕੀਤਾ ਤੋ ਇਹ ਫਿਰ ਮੈਂ ਉਹਨਾਂ ਨੂੰ ਜਿਹੜਾ ਨੈਸ਼ਨਲ ਬੁੱਕ ਟਰੱਸਟ ਇੰਡੀਆ ਨੂੰ ਦਿੱਲੀ ਉਹਦਾ ਸਾਈਨੋਪਸਿਸ ਭੇਜਿਆ ਅੰਗਰੇਜ਼ੀ ਚ ਫਿਰ ਉਹਨਾਂ ਦਾ ਪ੍ਰੋਸੈਸ ਹੈ 3-4 ਇਵੈਲੂਏਸ਼ਨ ਤੋਂ ਬਾਅਦ ਫਾਈਨਲੀ ਉਹਨਾਂ ਨੇ 2 ਸਾਲ ਬਾਅਦ ਇਸ ਨੂੰ ਪਬਲਿਸ਼ ਕੀਤਾ ਸੀਗਾ
ਠੀਕ
ਜੀ ਮੇਰਾ ਮੰਤਵ ਇਹ ਸੀਗਾ ਕਿ ਪੰਜਾਬੀ ਸ਼ੇਖ ਫਰੀਦ ਦੇ ਲਾਈਫ ਹਿਸਟਰੀ ਕੰਟਰੀਬਿਊਸ਼ਨ ਸੋਸਾਇਟੀ ਪ੍ਰਤੀ ਭਾਸ਼ਾ ਪ੍ਰਤੀ ਉਹ ਸਾਨੂੰ ਜਿਹੜੇ ਪੰਜਾਬੀ ਪਾਠਕ ਨੇ ਹਿਸਟਰੀ ਦੇ ਹਵਾਲੇ ਨਾਲ ਲਿਟਰੇਚਰ ਦੇ ਹਵਾਲੇ ਨਾਲ ਔਰ ਜਿਹੜਾ ਹੈਰੀਟੇਜ ਦੇ ਹਵਾਲੇ ਨਾਲ ਉਹਨਾਂ ਨੂੰ ਕੋਈ ਸੋਰਸ ਹੈ ਜਿਹੜਾ ਪੰਜਾਬੀ ਭਾਸ਼ਾ ਚ ਮਿਲੇ
ਜੀ
ਔਰ ਇਹਦਾ ਸੈਕੰਡ ਐਡੀਸ਼ਨ ਹੁਣ ਬੜਾ ਜਲਦੀ ਪਬਲਿਸ਼ ਹੋ ਰਿਹਾ
ਠੀਕ
ਪਹਿਲਾ ਮਤਲਬ ਖਤਮ ਹੋ ਗਿਆ
ਜੀ ਸੋ ਡਾਕਟਰ ਸਾਹਿਬ ਜਦੋਂ ਵੀ ਤੁਸੀਂ ਕੋਈ ਵੀ ਇਤਿਹਾਸ ਦੀ ਪੁਸਤਕ ਲਿਖਦੇ ਹੋ ਹਨਾ ਜਦੋਂ ਵੀ ਇਹੋ ਜਿਹਾ ਕੋਈ ਵੀ ਕਾਰਜ ਕਰਦੇ ਹੋ ਮੈਨੂੰ ਲੱਗਦਾ ਬਹੁਤ ਸਾਰੇ ਸਰੋਤ ਕਿਉਂਕਿ ਤੁਸੀਂ ਗੱਲ ਕੀਤੀ ਵੀ ਤੱਥਾਂ ਦੇ ਉੱਤੇ ਆਧਾਰਿਤ ਜਦੋਂ ਤੁਸੀਂ ਇਤਿਹਾਸ ਲਿਖਦੇ ਹੋ ਤਾਂ ਉਹਦੇ ਲਈ ਕੰਮ ਵੀ ਬਹੁਤ ਕਰਨਾ ਪੈਂਦਾ ਸਮਾਂ ਵੀ ਬਹੁਤ ਦੇਣਾ ਪੈਂਦਾ ਹਨਾ ਤੇ ਉਹ ਸੋਮੇ ਉਹ ਸਾਰੇ ਰਿਸੋਰਸਿਸ ਜਿਹੜੇ ਆ ਉਹ ਕਿੰਨੇ ਕੁ ਸੌਖੇ ਮਿਲਦੇ ਆ ਜਾਂ ਫਿਰ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਉਹਦੇ ਲਈ
ਡਾਕਟਰ ਸਾਹਿਬ ਬੜਾ ਬੜਾ ਅੱਛਾ ਕੁਐਸਚਨ ਹੈ ਤੁਹਾਡਾ ਰਿਸਰਚਰ ਨੂੰ ਬੜਾ ਅੱਛਾ ਲੱਗਦਾ ਕਿ ਉਹਦੀ ਜਿਹੜੀਆਂ ਉਹਦੀਆਂ ਰਿਸਰਚ ਡਿਊਰਿੰਗ ਰਿਸਰਚ ਟਾਈਮ ਪ੍ਰੋਬਲਮਸ ਨੇ ਸਾਹਮਣੇ ਵਾਲੇ ਬੰਦੇ ਨੂੰ ਜਾਂ ਕਿਸੇ ਨੂੰ ਉਹਨਾਂ ਬਾਰੇ ਨੌਲੇਜ ਆ ਤੁਸੀਂ ਆਪ PhD ਕੀਤੀ ਹੋਈ ਹੈ ਯੂ ਨੋ ਬੈਟਰ ਸੋ ਹੁਣ ਬੜੀ ਚੇਂਜ ਆ ਗਈ
ਜੀ
ਹੁਣ ਜਿਹੜਾ ਪਹਿਲਾਂ ਜਦੋਂ ਮੈਂ PhD ਕਰ ਰਿਹਾ ਸੀਗਾ ਉਸ ਸਮੇਂ ਮੈਂ ਅਲੀਗੜ੍ਹ ਵੀ ਗਿਆ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕਲਕੱਤਾ ਵੀ ਗਿਆ ਜਾਮੀਆ ਮਿਲੀਆ ਇਸਲਾਮੀਆ ਗਿਆ ਜੈਪੁਰ ਗਿਆ ਪੰਜਾਬ ਯੂਨੀਵਰਸਿਟੀ ਗਿਆ ਹਫਤਾ ਹਫਤਾ ਦਸ ਦਸ ਦਿਨ ਰਹਿ ਕੇ ਉੱਥੇ ਕਿਤਾਬਾਂ ਦੀ ਫੋਟੋ ਸਟੇਟ ਕਰਵਾਉਣੀ ਪਹਿਲਾਂ ਲੱਭਣੀਆਂ ਪਰ ਇੰਟਰਨੈਟ ਨੇ ਬੜਾ ਸੌਖਾ ਕਰਤਾ ਜੀ ਸਾਡੀ ਆਪਣੀ ਲਾਇਬ੍ਰੇਰੀ ਚ ਬੜੀ ਅੱਛੀ ਕੁਲੈਕਸ਼ਨ ਹੈ ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਸੋ ਜਿਹੜੀਆਂ ਪ੍ਰੋਬਲਮਸ ਨੇ ਉਹ ਹੁਣ ਇੰਟਰਨੈਟ ਦੇ ਨਾਲ ਤੁਸੀਂ ਯੂ ਹੈਵ ਟੂ ਵਿਜ਼ਿਟ ਲਾਇਬ੍ਰੇਰੀ ਦਾ ਆਨਲਾਈਨ ਕੈਟਾਲੋਗ ਵਿਜ਼ਿਟ ਕਰ ਲੋ ਉੱਥੋਂ ਤੁਹਾਨੂੰ ਜਿਹੜਾ ਪਤਾ ਲੱਗ ਜੂ ਕਿ ਉਸ ਲਾਇਬ੍ਰੇਰੀ ਚ ਇਸ ਨਾਮ ਦੀ ਕਿਤਾਬ ਪਈ ਹੈ ਤੁਸੀਂ ਜਾ ਕੇ ਲਿਆ ਉਹਨੂੰ ਪਹਿਲਾਂ ਇਹ ਬੜਾ ਔਖਾ ਕੰਮ ਸੀ ਆਨਲਾਈਨ ਨਹੀਂ ਸੀ ਮਿਲਦੀ ਅਵੇਲੇਬਿਲਿਟੀ ਫੇਰ ਹੁਣ ਸਾਰੇ ਲੋਕਾਂ ਨੇ ਡਿਜੀਟਲਾਈਜੇਸ਼ਨ ਸ਼ੁਰੂ ਕਰਤੀ ਤੁਸੀਂ ਆਨਲਾਈਨ ਪ੍ਰਿੰਟ ਆਊਟ ਆਪਣੇ ਘਰ ਬੈਠੇ ਲੈ ਸਕਦੇ
ਹੋ
ਔਰ ਪਹਿਲਾਂ ਲਾਇਬ੍ਰੇਰੀਆਂ ਫੋਟੋ ਕਾਪੀ ਨਹੀਂ ਸੀ ਕਰਨ ਦਿੰਦੇ
ਬਿਲਕੁਲ
ਪ੍ਰਿਜ਼ਰਵ ਕੀਤੀਆਂ ਹੋਈਆਂ ਸੀ ਸੋਰਸਸ ਕੰਪੈਰੇਟਿਵਲੀ ਰਿਲੇਟਿਵਲੀ ਹੁਣ ਸੌਖਾ ਹੋ ਗਿਆ PhD ਮਤਲਬ ਰਿਸਰਚ ਕਰਨਾ ਪਰ ਹੁਣ ਜਿਹੜੀਆਂ ਪ੍ਰੋਬਲਮ ਦੂਜੀਆਂ ਨੇ ਇੱਕ ਸੋਰਸ ਨੂੰ ਇਕੱਠਾ ਕਰਕੇ ਉਹਦਾ ਮੁਤਾਲਾ ਕਰਨਾ ਫਿਰ ਉਹਦੇ ਨਾਲ ਜਿਹੜੇ ਫੈਕਟਸ ਨੂੰ ਤੁਸੀਂ ਨੋਟ ਕਰਕੇ ਫਿਰ ਉਹਨਾਂ ਦੀ ਜਿਹੜੀ ਕੰਪੈਰੀਜ਼ਨ ਕਰਨਾ ਕਿ ਇਸ ਪੁਆਇੰਟ ਤੇ ਜਿਹੜਾ ਇਸ ਰਾਈਟਰ ਨੇ ਕੀ ਲਿਖਿਆ ਦੂਸਰੇ ਨੇ ਕੀ ਲਿਖਿਆ ਫਾਰ ਐਗਜ਼ਾਮਪਲ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਹੁਣ 550 ਸਾਲਾਂ ਦੇ ਵਿੱਚ ਮਨਾ ਰਹੇ ਹਾਂ ਸੋ ਮੈਂ ਇੱਕ ਆਰਟੀਕਲ ਤੁਹਾਨੂੰ ਦਵਾਂਗੇ ਵੀ ਲਿਖਿਆ ਸੀਗਾ ਉਹਦੇ ਵਿੱਚ ਜਿੰਨੇ ਮੁਸਲਿਮ ਹਿਸਟੋਰੀਅਨਸ ਨੇ ਮੈਜੋਰਿਟੀ ਆਫ ਦਾ ਹਿਸਟੋਰੀਅਨਸ ਨੇ ਬਾਬਾ ਨਾਨਕ ਅਲੈਹ ਸਲਾਮ ਲਿਖਿਆ
ਜੀ
ਗੁਰੂ ਨਾਨਕ ਨਹੀਂ ਲਿਖਿਆ ਉਹਨਾਂ ਨੇ ਬਾਬਾ ਨਾਨਕ ਅਲੈਹ ਸਲਾਮ ਦਾ ਮੀਨਿੰਗ ਹੈਗਾ ਅਲੈਹ ਸਲਾਮ ਜਿਸ ਤੇ ਅੱਲਾ ਰਾਜ਼ੀ ਹੋਵੇ
ਠੀਕ
ਜਿਸ ਤੇ ਅੱਲਾ ਦੀ ਸਲਾਮਤੀ ਹੋਵੇ ਸੋ ਬਹੁਤੇ ਲੋਕਾਂ ਨੂੰ ਇਹੀ ਹੈ ਕਿ ਜਿਹੜੇ ਹਿਸਟੋਰੀਅਨਸ ਨੇ ਉਹਨਾਂ ਨੇ ਸਿੱਖ ਹਿਸਟਰੀ ਬਾਰੇ ਕੋਈ ਅੱਛੀ ਗੱਲ ਨਹੀਂ ਲਿਖੀ
ਬਿਲਕੁਲ
ਸੋ ਜਦੋਂ ਮੈਂ ਸੈਯਦ ਮੁਹੰਮਦ ਲਤੀਫ ਨੂੰ ਪੜ੍ਹੋ ਤੁਸੀਂ ਗੁਲਾਮ ਮੁਹੰਮਦ ਮੁਹੀਉਦੀਨ ਬੋਟੇ ਸਾਹ ਨੂੰ ਪੜ੍ਹੋ ਬਾਬਾ ਨਾਨਕ ਅਲੈਹ ਸਲਾਮ ਲਿਖੋ ਸੋ ਏਦਾਂ ਦੀਆਂ ਜਿਹੜੀਆਂ ਕੰਪੈਰੇਟਿਵ ਸਟੱਡੀਜ਼ ਦੇ ਵਿੱਚ ਅੱਛੀਆਂ ਰਿਸਰਚਸ
ਸਾਹਮਣੇ ਆਉਂਦੀਆਂ ਬਿਲਕੁਲ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਔਰ ਤੁਹਾਡੇ ਕਾਰਜਾਂ ਦੇ ਬਾਰੇ ਜਾਣ ਕੇ ਇੱਕ ਹੋਰ ਤੁਸੀਂ ਕਿਤਾਬ ਲਿਖੀ ਭਾਰਤੀ ਰਾਸ਼ਟਰੀ ਏਕਤਾ ਦੇ ਇਤਿਹਾਸਿਕ ਸੋਮੇ ਸੋ ਜਦੋਂ ਅਸੀਂ ਬਾਬਾ ਫਰੀਦ ਦੀ ਗੱਲ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਉਹ ਰਾਸ਼ਟਰੀ ਏਕਤਾ ਦਾ ਜਿਹੜਾ ਨੁਕਤਾ ਆ ਹਨਾ ਉਹਨਾਂ ਦੇ ਫਲਸਫੇ ਦੇ ਵਿੱਚੋਂ ਬਾਹਰ ਆਉਂਦਾ ਸੋ ਇਸ ਕਿਤਾਬ ਨੂੰ ਲਿਖਣ ਦਾ ਕਦੋਂ ਮੌਕਾ ਬਣਿਆ
ਇਹ ਜੀ ਥੋੜਾ ਜਿਹਾ ਏਦਾਂ ਸੀਗਾ ਕਿ ਜਦੋਂ ਇੰਡੀਆ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਸਾਹਿਬ ਦੀ ਸਰਕਾਰ ਆਈ
ਜੀ
ਉਹਨਾਂ ਨੇ ਦੋ ਚੀਜ਼ਾਂ ਜਿਹੜੀਆਂ ਬੀਇੰਗ ਟੀਚਰ ਮੈਂ ਮਹਿਸੂਸ ਕਰਦਾ ਯੂਨੀਵਰਸਿਟੀ ਦੇ ਇੱਕ ਤਾਂ ਟੀਚਿੰਗ ਕਮਿਊਨਿਟੀ ਦੀ ਹੈ ਇੱਕ ਜਿਹੜੀ ਜੈਨੂਨ ਰਿਸਰਚ ਦੀ ਹੈ ਟੀਚਿੰਗ ਕਮਿਊਨਿਟੀ ਦਾ ਜਿਹੜਾ ਉਹਨਾਂ ਨੇ ਰਿਸਪੈਕਟੇਬਲ ਵੇਸ ਦਿੱਤੀਆਂ ਸਕੇਲਸ ਦਿੱਤੇ ਇਕੁਅਲੀ ਬਿਊਰੋਕਰੇਸੀ ਕੀਤੀ ਦੂਸਰਾ ਉਹਨਾਂ ਨੇ ਇਹ ਸਟਾਰਟ ਕੀਤਾ ਕਿ ਜਿਹੜੀਆਂ ਹਿਸਟਰੀਸ ਨੇ ਸੋਰਸਸ ਨੇ ਉਹਨਾਂ ਨੂੰ ਰੀਜਨਲ ਲੈਂਗੁਏਜਸ ਦੇ ਵਿੱਚ ਲਿਖਾਇਆ ਜਾਵੇ
ਜੀ
ਔਰ ਉਹ ਹਿਸਟਰੀਜ ਨੂੰ ਪ੍ਰੈਫਰੈਂਸ ਦੇਣੀ ਸ਼ੁਰੂ ਕੀਤੀ ਕਿ ਜਿਨ੍ਹਾਂ ਦੇ ਵਿੱਚ ਕੰਪੋਜ਼ਿਟ ਕਲਚਰ
ਜੀ
ਔਰ ਜਿਹੜੀਆਂ ਸਮਾਜਿਕ ਏਕਤਾ ਰਾਸ਼ਟਰੀ ਏਕਤਾ ਦੇ ਹਵਾਲੇ ਦੇ ਨਾਲ ਜਿਹੜੀਆਂ ਸੋਰਸਿਸ ਸਾਡੇ ਹਿਸਟਰੀ ਚ ਪਏ ਨੇ
ਜੀ
ਜਾਂ ਲਿਟਰੇਚਰ ਚ ਪਏ ਨੇ ਔਰ ਉਹ ਸਾਰੇ ਜਿਹੜੇ ਰੀਜਨਲ ਲੈਂਗੁਏਜਸ ਦੇ ਵਿੱਚ ਹੋਣ
ਠੀਕ
ਸੋ ਇਹਨਾਂ ਦੇ ਵਿੱਚੋਂ ਹੀ ਮੇਰਾ ਇੰਟਰਸਟ ਸੀਗਾ ਮੈਂ ਮਤਲਬ ਆਪਣਾ ਕਲਾਸਿਸ ਤੋਂ ਬਾਅਦ ਡਿਪਾਰਟਮੈਂਟ ਬੈਠ ਕੇ ਰਿਸਰਚ ਦਾ ਕੰਮ ਕਰਦਾ ਰਹਿਣਾ
ਜੀ
ਸੋ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਇਹ ਪਾਲਿਸੀ ਸੀ ਇਹਦੇ ਵਿੱਚ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ
ਜੀ
ਜਿਹੜੀ ਇੱਕ ਬਣਾਇਆ ਗਿਆ ਅਦਾਰਾ ਅੱਗੇ ਇੱਕ ਸਬ ਅਦਾਰਾ ਨੈਸ਼ਨਲ ਫਾਊਂਡੇਸ਼ਨ ਫਾਰ ਕਮਿਊਨਲ ਹਾਰਮਨੀ ਉਸ ਅਦਾਰੇ ਵੱਲੋਂ ਜਿਹੜਾ ਓਹਨਾ ਨੂੰ ਮੈਂ ਆਪਣਾ ਪ੍ਰੋਜੈਕਟ ਬਣਾ ਕੇ ਭੇਜਿਆ
ਜੀ,
ਤੇ ਉਹ ਪ੍ਰੋਜੈਕਟ ਓਹਨਾ ਨੇ ਇਵੈਲੂਏਸ਼ਨ ਤੋਂ ਬਾਅਦ ਸਵੀਕਾਰ ਕੀਤਾ
ਜੀ।
ਸੋ ਇਹ ਕਿਤਾਬ ਹੈ ਜਿਹੜੀ ਇਸ ਓਹਦੇ ਵਿਚੋਂ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਉਹਨਾਂ ਦੇ ਜਿਹੜੀ ਨੈਸ਼ਨਲ ਫਾਊਂਡੇਸ਼ਨ ਫਾਰ ਕਮਨਲ ਹਾਰਮੋਨੀ ਵੱਲੋਂ ਪਬਲਿਸ਼ ਕੀਤੀ ਗਈ।
ਠੀਕ।
ਇਹਦੇ ਵਿਚ ਮੈਂ 6-8 ਟੋਪਿਕ ਲਏ ਸੀਗੇ
ਜੀ,
ਕੁਛ ਜਿਸ ਤਰ੍ਹਾਂ ਐਲਬਰੂਨੀ ਦੀ ਕਿਤਾਬ ਉਲ ਹਿੰਦ
ਜੀ,
ਫੇਰ ਜਿਹੜੇ ਸ਼ੇਖ ਗੁਰੂ ਨਾਨਕ ਸਾਹਿਬ ਬਾਰੇ
ਜੀ,
ਫੇਰ ਮੀਰੀ ਪੀਰੀ, ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ,
ਆਈਨੇ ਅਕਬਰੀ, ਤੁਜਕੇ ਬਾਬਰੀ। ਸੋ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਟੋਪਿਕ ਲੈ ਕੇ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਵਿਚ ਜਿਹੜਾ ਸਬਮਿਟ ਕਰਵਾਇਆ
ਜੀ,
ਤੇ ਫਾਈਨਲੀ ਉਹਨਾਂ ਨੇ 2016 ਚ ਪਬਲਿਸ਼ ਕੀਤੀ ਸੀਗੀ
ਜੀ। ਕਿਆ ਬਾਤ ਆ। ਸੋ ਸਾਡੇ ਨਾਲ ਜਿਹੜੀ ਗੱਲਬਾਤ ਆ, ਮੈਨੂੰ ਲੱਗਦਾ ਸੁਣਨ ਵਾਲੇ ਜਿਹੜੇ ਉਹ ਵੀ ਬੜੇ ਧਿਆਨ ਦੇ ਨਾਲ ਸੁਣ ਰਹੇ ਆ, ਪਰ ਕਈ ਵਾਰ ਹੁੰਦਾ ਵੀ ਗੱਲਬਾਤ ਕਰਨ ਦੇ ਲਈ ਦਿਲ ਜ਼ਰੂਰ ਕਰਦਾ ਹੁੰਦਾ, ਸਮਾਂ ਜਿਹੜਾ ਆ ਉਹਦੀ ਮਜਬੂਰੀ ਹੋ ਜਾਂਦੀ ਹੈ। ਅਸੀਂ ਹੋਰ ਜ਼ਿਆਦਾ ਗੱਲਬਾਤ ਨਹੀਂ ਕਰਾਂਗੇ, ਪਰ ਜਿਹੜਾ ਹਾਲ ਹੀ ਚ ਤੁਸੀਂ ਸਿਡਨੀ ਤੇ ਕੈਨਬਰਾ ਦੇ ਵਿਚ ਜਿਹੜਾ ਪਰਚਾ ਪੜਿਆ ਔਰ ਤੁਸੀਂ ਆਪਣਾ ਜਿਹੜਾ ਉੱਥੇ ਸ਼ਮੂਲੀਅਤ ਕੀਤੀ ਆ, ਉਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਤੁਹਾਡੇ ਲਈ ਆਪਣੇ ਲਈ ਰਿਹਾ? ਉਹ
ਮੇਰੇ ਲਈ ਬਹੁਤ ਆਨਰ ਵਾਲੀ ਗੱਲ ਸੀ ਜੀ। ਗੁਰੂ ਨਾਨਕ ਸਾਹਿਬ ਦੇ ਜਿਹੜੇ 550 ਸਾਲਾਂ ਦੇ ਵਿਚ
ਜੀ
ਜਿਹੜਾ ਮੈਨੂੰ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ ਗਿਆ ਯੂਨੀਵਰਸਿਟੀ ਵੱਲੋਂ, ਸੰਗਤਾਂ ਵੱਲੋਂ, ਔਰ ਜਿਹੜਾ ਵਰਲਡ ਵਾਈਡ ਮਨਾ ਰਿਹਾ ਜਾਂ ਉਹਨਾਂ ਦੇ ਵਿਚ ਮੈਂ ਪਾਰਟ ਬਣਿਆ, ਇਸ ਦੇ ਲਈ ਮੈਂ ਇਹਨਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦੀ ਵੀ ਹਾਂ ਔਰ ਮੇਰੇ ਲਈ ਇੱਕ ਲਰਨਿੰਗ ਅਪਰਚੁਨਿਟੀ ਵੀ ਹੈ। ਤੋ ਦੂਸਰਾ ਜਿਹੜਾ ਕਿ ਆਈ ਫੀਲ ਵੈਰੀ ਆਨਰ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਵਿਚ ਮੈਨੂੰ ਜਿਹੜਾ ਸਨਮਾਨਯੋਗ ਉਹਦੇ ਨਾਲ ਪਲੇਸ ਦਿੱਤੀ ਗਈ ਮੇਰੀ ਗੱਲ ਕਰਨ ਦਾ
ਜੀ। ਸੋ ਡਾਕਟਰ ਸਾਹਿਬ, ਇਸ ਦੌਰਾਨ ਸਾਡੇ ਨਾਲ ਬਹੁਤ ਸਾਰੇ ਜਿਹੜੇ ਲਿਸਨਰ ਨੇ ਉਹ ਜੁੜੇ ਹੋਏ ਨੇ ਸਟ੍ਰੀਮਿੰਗ ਤੇ। ਸਾਡੇ ਨਾਲ ਜਸਵਿੰਦਰਪਾਲ ਕੌਰ ਢਿੱਲੋਂ ਮੈਲਬਨ ਤੋਂ ਜੁੜੇ ਨੇ, ਇਹਨਾਂ ਨੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਬਣਾਈ ਹੈ। ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਤੁਹਾਨੂੰ ਸਾਡੇ ਵੱਲੋਂ। ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵਿੰਦਰ ਜੀ। ਔਰ ਕਹਿੰਦੇ ਡਿਸਕਸ਼ਨ ਇਜ਼ ਵੈਰੀ ਗੁੱਡ, ਸੋ ਬਹੁਤ ਪਸੰਦ ਕਰ ਰਹੇ ਨੇ ਗੱਲਬਾਤ ਨੂੰ। ਤੇ ਇਹਦੇ ਨਾਲ ਹੀ ਰੁਪਿੰਦਰ ਸਿੰਘ ਗਿੱਲ, ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ ਸਾਨੂੰ, ਵੈਰੀ ਗੁੱਡ ਮਾਰਨਿੰਗ ਜੀ ਗਿੱਲ ਸਾਹਿਬ। ਇਸ ਤੋਂ ਬਾਅਦ ਹਰਮੰਦਰ ਜੁੜੇ ਨੇ ਸਾਡੇ ਨਾਲ, ਹਰਮੰਦਰ ਕਾਂਗ ਪਸੰਦ ਕਰ ਰਹੇ ਨੇ ਗੱਲਬਾਤ। ਤਰਨਦੀਪ ਬਿਲਾਸਪੁਰ, ਉਹਨਾਂ ਨੇ ਸਾਡਾ ਧਿਆਨ ਦਵਾਇਆ ਸੀ, ਸ਼ਾਇਦ ਫੇਸਬੁੱਕ ਦੇ ਪਹਿਲੇ ਹਿੱਸੇ ਦੇ ਵਿਚ ਥੋੜੀ ਆਵਾਜ਼ ਦੀ ਕੋਈ ਦਿੱਕਤ ਆਈ ਹੈ, ਸੋ ਉਹ ਹੋ ਸਕਦਾ ਕਿ ਬਾਅਦ ਵਿਚ ਠੀਕ ਹੋ ਗਈ ਹੈ। ਉਹਦੇ ਢਡਵਾਲ ਹੋਰਾਂ ਨੇ ਵੀ ਇਧਰ ਧਿਆਨ ਦਵਾਇਆ, ਸਟ੍ਰੀਮਿੰਗ ਦੇ ਉੱਤੇ ਜਿਹੜੇ ਦੋਸਤ ਸੁਣ ਰਹੇ ਸੀ ਸ਼ਾਇਦ ਕੋਈ ਸਮੱਸਿਆ ਆ ਗਈ ਹੋਣੀ ਹੈ। ਤਾਰਾ ਸਿੰਘ ਸਾਡੇ ਨਾਲ ਜੁੜੇ ਨੇ USA ਤੋਂ, ਨਿਊ ਜਰਸੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵੈਰੀ ਗੁੱਡ ਪ੍ਰੋਗਰਾਮ। ਬਾਕੀ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੈਸੇ ਸਾਡੇ ਨਾਲ ਜੁੜੇ ਹੋਏ ਨੇ ਪਰ ਉਹਨਾਂ ਨੇ ਸਾਨੂੰ ਸਵਾਲ ਨਹੀਂ ਕੀਤੇ ਔਰ ਗੱਲਬਾਤ ਜਿਹੜੀ ਸੀ ਜ਼ਰੂਰ ਸੁਣ ਰਹੇ ਸੀ। ਸੋ ਡਾਕਟਰ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰਕੇ ਔਰ ਤੁਹਾਡੇ ਕਾਰਜਾਂ ਦੇ ਬਾਰੇ ਜਾਣ ਕੇ ਸਾਨੂੰ ਵੀ ਬਹੁਤ ਚੰਗਾ ਲੱਗਿਆ ਔਰ ਉਮੀਦ ਕਰਾਂਗੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਵੀ ਤੁਸੀਂ ਕਦੇ ਵੀ ਮੈਲਬਨ ਆਓ ਤਾਂ ਤੁਹਾਡੇ ਨਾਲ ਅਸੀਂ ਇਸੇ ਤਰ੍ਹਾਂ ਜਿਹੜੀ ਸੁਚਾਰੂ ਗੱਲਬਾਤ ਜਿਹੜੀ ਆ ਉਹ ਕਰੀਏ ਔਰ ਤੁਹਾਡੇ ਤੋਂ ਜਿਹੜੀ ਸੇਧ ਆ ਉਹ ਜ਼ਰੂਰ ਪ੍ਰਾਪਤ ਕਰਦੇ ਰਹੀਏ।
ਥੈਂਕ ਯੂ ਡਾਕਟਰ ਅਮਰਦੀਪ, ਸੁਣਨ ਵਾਲੇ ਸਾਰੇ ਦੋਸਤਾਂ ਦਾ ਔਰ ਜਿਨ੍ਹਾਂ ਨੇ ਮੇਰੀ ਇੰਟਰਵਿਊ ਸੁਣ ਕੇ ਮੇਰੀ ਗੱਲਬਾਤ ਨੂੰ ਜਿਹੜਾ ਸ਼ੁਭ ਸੁਨੇਹੇ ਭੇਜੇ ਨੇ ਉਹਨਾਂ ਦਾ ਵੀ ਧੰਨਵਾਦ ਹੈ
ਜੀ।
ਤੋ ਖਾਸ ਤੌਰ ਤੇ ਹਰਮੰਦਰ ਕੰਗ ਜੀ ਦੇ ਜ਼ਰੀਏ ਹਵਾਲੇ ਤੁਹਾਡੇ ਕੋਲ ਮੈਂ ਪਹੁੰਚ ਪਾ
ਜੀ ਜੀ,
ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਵਿੰਦਰ ਸਿੰਘ ਧਨੀ, ਲੇਟ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ, ਬਹੁਤ ਵਧੀਆ ਕਹਿੰਦੇ ਪ੍ਰੋਗਰਾਮ ਤੇ ਮੈਨੂੰ ਲੱਗਦਾ ਪਹਿਲਾਂ ਬਹੁਤ ਧਿਆਨ ਨਾਲ ਸੁਣ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਹੁਣ ਸੁਨੇਹੇ ਭੇਜਣੇ ਸ਼ੁਰੂ ਕਰਤੇ। ਰਾਜਨਦੀਪ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਫਤਿਹ ਦੀ ਸਾਂਝ ਪਾਈ ਹੈ, ਗੁਰਫਤਿਹ ਜੀ ਸੋ ਨਾਈਸ ਵਨ ਕਹਿੰਦੇ ਪਸੰਦ ਕੀਤਾ ਹੈ। ਸੋ ਤੁਹਾਡਾ ਸਾਰਿਆਂ ਦਾ ਦੋਸਤੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਸ ਗੱਲਬਾਤ ਦੇ ਵਿਚ ਜੁੜੇ ਔਰ ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕੀਤੇ। ਸੈਮ ਕੰਬੋਜ ਜੀ ਤੁਹਾਡਾ ਵੀ ਧੰਨਵਾਦ ਹੈ, ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਤੇ ਹੁਣ ਸਾਨੂੰ ਇਸ ਗੱਲਬਾਤ ਨੂੰ ਇੱਥੇ ਹੀ ਰੋਕਣਾ ਪੈਣਾ, ਗੱਲਬਾਤ ਨਾਲ ਰੋਕਾਂਗੇ ਔਰ ਨਾਲ ਹੀ ਨਾਲ ਸਮੇਂ ਦੀ ਜਿਹੜੀ ਸੀਮਾ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਪ੍ਰੋਗਰਾਮ ਨੂੰ ਵੀ ਸਾਨੂੰ ਇੱਥੇ ਖਤਮ ਕਰਨਾ ਪੈਣਾ। ਪਰ ਜਾਣ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸਦੇ ਜਾਈਏ ਕਿ ਦੀਵਾਲੀ ਮੇਲਾ ਕਰੈਨਬਨ ਦੇ ਵਿਚ ਹੋ ਰਿਹਾ 3 ਨਵੰਬਰ ਨੂੰ ਕਰੈਨਬਨ ਰੇਸ ਕੋਰਸ ਦੇ ਵਿਚ 11 ਵਜੇ ਤੋਂ 6 ਵਜੇ ਤੱਕ। ਜੇਕਰ ਤੁਸੀਂ ਚਾਹਵਾਨ ਹੋ ਇਸ ਮੇਲੇ ਦਾ ਹਿੱਸਾ ਬਣਨ ਦੇ ਤਾਂ ਤੁਸੀਂ ਉਸ ਮੇਲੇ ਦੇ ਵਿਚ ਸ਼ਿਰਕਤ ਕਰ ਸਕਦੇ ਹੋ। ਇਸੇ ਤਰ੍ਹਾਂ ਕ੍ਰੇਗੀਬਨ ਫਾਲਕਲਸ ਵੱਲੋਂ ਇੱਕ ਦੀਵਾਲੀ ਕੱਪ ਕਰਵਾਇਆ ਜਾ ਰਿਹਾ ਜੀ 16 ਤੇ 17 ਨਵੰਬਰ ਨੂੰ। ਉਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿਚ ਤੁਹਾਡੇ ਨਾਲ ਜਿਹੜੀ ਹੋਰ ਜਾਣਕਾਰੀ ਸਾਂਝੀ ਕਰਾਂਗੇ। ਤੇ ਲਓ ਦੋਸਤ, ਦੋਸਤੋ ਹੁਣ ਲੈਣੇ ਇਜਾਜ਼ਤ ਤੇ ਡਾਕਟਰ ਸਾਹਿਬ ਤੁਹਾਡਾ ਵੀ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਨਾਲ ਸਾਂਝ ਬਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਧੰਨਵਾਦ
ਜੀ, ਬਹੁਤ ਬਹੁਤ ਧੰਨਵਾਦ। ਸੋ ਲੈਣੇ ਦੋਸਤੋ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ।
ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6126873233, 0288599037 ਤੇ।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851।
ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ, ਵੈਸਟ ਫੀਲਡ, ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
Oh.
ਤੂੰ ਜਦ ਤੂੰ ਛੱਡ ਕੇ ਮੈਨੂੰ ਤੁਰ ਗਿਆ ਸੀ ਬਾਬੇ ਦਾ ਲੱਕੀ ਉਦੋਂ ਟੁੱਟਿਆ ਸੀ ਬੁੱਢੇ ਵਾਰੇ ਮੋਢਿਆਂ ਉੱਤੇ ਭਾਰ ਗਵਾਂ ਦਾ ਹਾਂ ਬਾਪੂ ਨੇ ਚੁੱਕਿਆ ਸੀ ਮੇਰੇ ਹੰਝੂਆਂ ਅੱਗੇ ਬੈਠਾ ਸੀ ਬਣ ਬਣ ਕੇ ਜੋ ਉਹ ਕੀ ਦੱਸਾਂ ਅੱਜ ਮੇਰਾ ਬਨ ਵੀ ਖੁਰ ਗਿਆ ਖੁਰ ਗਿਆ ਹੁਣ ਬਾਪੂ ਤੇਰੇ ਵਾਂਗੂ ਤੇਰਾ ਬਾਪੂ ਵੀ ਮੈਨੂੰ ਛੱਡ ਕੇ ਤੁਰ ਗਿਆ ਬਾਪੂ ਤੇਰੇ ਵਾਂਗੂ ਤੇਰਾ ਬਾਪੂ ਵੀ ਮੈਨੂੰ ਛੱਡ ਕੇ ਤੁਰ ਗਿਆ ਉਹ ਉਮਰ ਗਿਆ ਨਾ ਸਾਲ ਦੇ ਉਸ ਬੱਚੇ ਵਰਗੀਆ ਜ਼ਿੰਦਗੀ ਕੀ ਇਹ ਤਾਂ ਭਾਂਡੇ ਕੱਚੇ ਵਰਗੀਆ ਇਸ ਉਮਰ ਵਿੱਚ ਅੱਗ ਸਿਵੇ ਦੀ ਸੇਕਣੀ ਪੈ ਗਈ ਸੀ ਮੇਰੇ ਲਈ ਤਾਂ ਉਹੀ ਵਕਤ ਪਿਛਾਂ ਨੂੰ ਮੁੜ ਗਿਆ ਹੁਣ ਬਾਪੂ ਤੇਰੇ ਵਾਂਗੂ ਤੇਰਾ ਬਾਪੂ ਵੀ ਮੈਨੂੰ ਛੱਡ ਕੇ ਤੁਰ ਗਿਆ ਬਾਪੂ ਤੇਰੇ ਵਾਂਗੂ ਤੇਰਾ ਬਾਪੂ ਵੀ ਮੈਨੂੰ ਛੱਡ ਕੇ ਤੁਰ ਗਿਆ ਉਹ ਇਹਨੇ ਜੋਗਾ ਹੋ ਜੇ ਬੋਬੀ ਆਪਣਾ ਆਪ ਸੰਭਾਲ ਸਕਾਂ ਉਹ ਤੇਰੀਆਂ ਦਿੱਤੀਆਂ ਸਿੱਖਤਾਂ ਦੇ ਨਾ ਬੱਚਿਆਂ ਨੂੰ ਆਪਣੇ ਪਾਲ ਸਕਾਂ ਕਾਨਾ ਟੇਸੀਆਂ ਮੁੜ ਕੇ ਆਉਣਾ ਕਿਹਦੇ ਲਈ ਸੋਚ ਸੋਚ ਕੇ ਇਹ ਹੜ ਹੰਝੂਆਂ ਦਾ ਰੁੜ ਗਿਆ ਹੁਣ ਬਾਪੂ ਤੇਰੇ ਵਾਂਗੂ ਤੇਰਾ ਬਾਪੂ ਵੀ ਮੈਨੂੰ ਛੱਡ ਕੇ ਤੁਰ ਗਿਆ ਬਾਪੂ ਤੇਰੇ ਵਾਂਗੂ ਤੇਰਾ ਬਾਪੂ ਵੀ ਮੈਨੂੰ ਛੱਡ ਕੇ ਤੁਰ ਗਿਆ
ਇੱਕ ਤਾਰਾ ਕਿਸਮਤ ਦਾ ਡੁੱਬਿਆ ਕਿਨਾਰੇ ਤੇ ਰੱਬਾ ਇੱਕ ਤਾਰਾ ਕਿਸਮਤ ਦਾ ਡੁੱਬਿਆ ਕਿਨਾਰੇ ਤੇ ਖਾਮ ਖਾਹੀ ਜਿਉਂਦੇ ਰਹੇ ਉਸ ਦੇ ਸਹਾਰੇ ਤੇ ਜਿਹੜੇ ਇੱਕ ਦਿਨ ਟੁੱਟ ਜਾਣੇ ਮੁੜ ਕੇ ਨਾ ਜੁੜ ਪਾਣੇ ਸੁਪਨੇ ਓ ਕੋਈ ਸਜਾਏ ਨਾ ਰੱਬਾ ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ ਆਏ ਜੇ ਕਦੇ ਤਾਂ ਫਿਰ ਜਾਏ ਨਾ ਰੱਬਾ ਦੇਨੇ ਸੀ ਜੇ ਮੈਨੂੰ ਬਾਅਦ ਚ ਹੰਝੂ ਤੇ ਪਹਿਲਾਂ ਕੋਈ ਹਸਾਏ ਨਾ ਰੱਬਾ ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ
ਵੱਖਰੇ ਇੱਕ ਨਾਮ ਤੇਰਾ ਹੀ ਲੈਂਦੇ ਰਹਿ ਗਏ ਮੇਰੇ ਦਿਲ ਦੇ ਟੁਕੜੇ ਸੀਨੇ ਵਿੱਚ ਬਿਖਰੇ ਇੱਕ ਨਾਮ ਤੇਰਾ ਹੀ ਲੈਂਦੇ ਰਹਿ ਗਏ ਉਹ ਤੂੰ ਇੱਕ ਵੀ ਸੁਣੀ ਨਾ ਤੈਨੂੰ ਤਰਸ ਨਾ ਆਇਆ ਅਸੀਂ ਦਰਦ ਜੁਦਾਈ ਸਹਿੰਦੇ ਰਹਿ ਗਏ ਹੋ ਜੀਣਾ ਬੜਾ ਮੁਸ਼ਕਿਲ ਹੋਵੇ ਦਿਨ ਰਾਤ ਦਿਲ ਰੋਵੇ ਕਹਿਣਾ ਵੀ ਕੋਈ ਸਤਾਏ ਨਾ ਰੱਬਾ ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ ਜੇ ਕਦੇ ਤਾਂ ਫਿਰ ਜਾਏ ਨਾ ਰੱਬਾ ਹੁੰਦੇ ਨੇ ਸੀ ਜੇ ਮੈਨੂੰ ਬਾਅਦ ਚ ਹੰਝੂ ਤੇ ਪਹਿਲਾਂ ਕੋਈ ਹਸਾਏ ਨਾ ਰੱਬਾ ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ ਇੱਕ ਤਾਰਾ ਕਿਸਮਤ ਦਾ ਡੁੱਬਿਆ ਕਿਨਾਰੇ ਤੇ ਰੱਬਾ ਇੱਕ ਤਾਰਾ ਕਿਸਮਤ ਦਾ ਡੁੱਬਿਆ ਕਿਨਾਰੇ ਤੇ ਖਾਮ ਖਾਹੀ ਜਿਉਂਦੇ ਰਹੇ ਉਸ ਦੇ ਸਹਾਰੇ ਤੇ ਜਿਹੜੇ ਇੱਕ ਦਿਨ ਟੁੱਟ ਜਾਣੇ ਮੁੜ ਕੇ ਨਾ ਜੁੜ ਪਾਣੇ ਸੁਪਨੇ ਉਹ ਕੋਈ ਸਜਾਏ ਨਾ ਰੱਬਾ ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ ਆਏ ਜੇ ਕਦੇ ਤਾਂ ਫਿਰ ਜਾਏ ਨਾ ਰੱਬਾ ਹੁੰਦੇ ਨੇ ਸੀ ਜੇ ਮੈਨੂੰ ਬਾਅਦ ਚ ਹੰਝੂ ਤੇ ਪਹਿਲਾਂ ਕੋਈ ਹਸਾਏ ਨਾ ਰੱਬਾ ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ ਕਦੇ ਕੋਈ ਆਏ ਨਾ ਰੱਬਾ ਆਏ ਜੇ ਕਦੇ ਤਾਂ ਫਿਰ ਜਾਏ ਨਾ ਰੱਬਾ ਹੁੰਦੇ ਨੇ ਸੀ ਜੇ ਮੈਨੂੰ
ਮੈਨੂੰ ਬਾਅਦ ਚ ਹੰਝੂ ਤੇ ਪਹਿਲਾਂ ਕੋਈ ਹਸਾਏ ਨਾ ਰੱਬਾ ਜ਼ਿੰਦਗੀ ਚ ਕਦੇ ਕੋਈ ਆਏ ਨਾ ਰੱਬਾ
ਪਿੱਛੇ ਰੋਲਦੀ ਜਵਾਨੀ ਚੈੱਕ ਕਰਦੀ ਬਰੈਂਡਾਂ ਵਾਲੇ ਟੈਗ ਨੀ ਆਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ ਪਿੱਛੇ ਰੋਲਦੀ ਜਵਾਨੀ ਜਵਾਨੀ ਚੈੱਕ ਕਰਦੀ ਬਰੈਂਡਾਂ ਵਾਲੇ ਟੈਗ ਨੀ ਆਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ
ਕਿਤਨੋ ਕੁਮਾਰ ਡਾਲਾ ਹਾਂ ਪੰਜਾਬ ਦੀ ਮੈਂ ਕੁੜੀ ਤਰਦਾਰਨੀ ਜੁੱਤੀ ਮੇਰੀ ਹੈਗੀ ਕੰਮ ਸਾਰੀ ਕੱਟਦੀ ਹੈ ਵਹਿਮ ਤੇਰੇ ਤੋਂ ਵੀ ਜ਼ਿਆਦਾ ਵੱਖਰਾ ਸਵੈਗਨੀ
ਵੱਖਰਾ ਸਵੈਗਨੀ
ਡ੍ਰੌਪ ਇਟ
Baby, buddy, buddy, baat is zyada kar na tu brag. I don't want the kichi armani wala tag.
Chajan di rakane saade pakke ne yarane. Jithe vi milaiyan ni nayariyan. Gal dil di na kahiye taiyan dur dur rahiye thag hundiyan na surta pyariyan.
Duri hai shikari puri rakh de taiyari teen char ghumana hai kubariyan. La kar de tu pari vekha ke parari. Karda hai jhooti dildariyan.
Vakhra swagni.
Drippin' Fendi Prada, thinking you a Raja. Baby, you better come harder, swag ki mera Rachel, photo meri beach. Beamer, Benz, or Billy, I'm still way, I love your lead.
Ye Gucci Air Money, pichhe roll di, jawani check kar di, brandaan wale tag ni. Aaja dassaan tainu soni, ye ni fashion ki hunda, tere yaar da ta vakhra swag.
Haan ji, oh mera suit patti aala, kitno ko maar daala, haan Punjab di, main koi sardar ni. Jutti meri hai ki kam, saari kat di, vam tere ton bhi zyada vakhra swag ni.
Vakhra swag ni.
Drop it.
ਜੇ ਤੁਸੀਂ ਵਕਤ ਸਿਰ ਨਹੀਂ ਪਹੁੰਚ ਸਕਦੇ ਤਾਂ ਵਕਤ ਤੋਂ ਪਹਿਲਾਂ ਜ਼ਰੂਰ ਪਹੁੰਚੋ। ਵਕਤ ਸਿਰ ਪਹੁੰਚਣਾ ਮੁਸ਼ਕਲ ਹੁੰਦਾ ਹੈ ਪਰ ਵਕਤ ਤੋਂ ਪਹਿਲਾਂ ਪਹੁੰਚਣਾ ਸੌਖਾ ਹੁੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਪੜ ਕੇ ਚਲ ਰਾਹੀ ਤੂੰ ਮੰਜ਼ਿਲ ਤੇਰੇ ਅੱਗੇ ਗੋਡੇ ਟੇਕੂ ਅਸਮਾਨਾਂ ਦੀ ਛਾਤੀ ਤੇ ਜਾ ਕੇ ਬਹਿ ਜਾ ਤੂੰ ਕੱਤ ਕੇ ਫਿਰ ਬੱਦਲਾਂ ਨੂੰ ਰਸਤਾ ਬਣੋ ਹੌਲੀ ਹੌਲੀ ਕਿਰਨਾ ਤੇਰੀ ਯਾਰਾਵਾਂ ਤੇ ਧੁੱਪ ਦੇ ਟੁਕੜੇ ਪਾਵੇ ਛਾਵਾਂ ਤੇ ਕੁਝ ਵੀ ਆਖੇ ਦੁਨੀਆ ਮੁੜਨਾ ਨੀ ਮਕਸਦ ਤੋਂ ਇੰਜ ਹੀ ਤੇਰਾ ਹਰ ਥਾਂ ਸਤਿਕਾਰ ਤਪਦੀ ਰੇਤਾਂ ਚ ਤੂੰ ਪੈਰਾਂ ਨੂੰ ਡੁੱਬਣ ਦੇ ਕਦਮਾਂ ਨੂੰ ਤੇਰੇ ਇੰਜ ਸਾਂਭੀ ਦੇਰੀ ਚੱਲੇ ਚਾਹੇ ਚੱਖੜ ਛੁੱਲੇ ਕੋਈ ਨਾ ਭੁੱਲੀ ਆਪਣਾ ਰਾਗ ਦੀ ਲਿਖਦੇ ਆਪਣੇ ਹੱਥੋਂ ਆਪਣਾ ਮੁਕੱਦਰ ਤੂੰ ਫਿਰ ਸੋਚੇ ਰੱਬ ਵੀ ਉਹ ਹੈ
ਫਿਜ਼ਾਜ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਟੁੱਟ ਗਈ ਹਵਾ ਹੱਥਾਂ ਵਿੱਚੋਂ